Tan tan. ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸਿੰਘ ਜੀ, ਫਤਿਹ ਦੇ ਨਾਲ ਸਾਂਝ ਪਾਓ ਜੀ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਬੜੇ ਹੀ ਉੱਤਮ ਭਾਗਾਂ ਵਾਲੇ ਹੋ ਜੋ ਗੁਰੂ ਘਰ ਪਹੁੰਚ ਕੇ ਸਾਹਿਬਾਂ ਦੀ ਗੋਦ ਵਿੱਚ ਜੁੜ ਬੈਠ ਕੇ ਗੁਰੂ ਜੀ ਦਾ ਸਰਵਣ ਕਰ ਰਹੇ ਹੋ। ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪ ਸੰਗਤਾਂ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਦੇ ਪਾਸੋਂ ਬੜਾ ਹੀ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਮੈਂ ਧੰਨਵਾਦੀ ਹਾਂ ਜਥੇ ਦਾ, ਜਿਨ੍ਹਾਂ ਨੇ ਕਿ ਸੰਗਤਾਂ ਨੂੰ ਗੁਰਸ਼ਬਦ ਦੇ ਨਾਲ ਜੋੜਿਆ ਹੈ। ਜਿਸ ਤਰ੍ਹਾਂ ਕਿ ਆਪ ਸੰਗਤਾਂ ਜਾਣਦੇ ਹੀ ਹੋ, ਸਾਡੇ ਪਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰਿਆਂ ਵਾਲੇ ਅਤੇ ਉਹਨਾਂ ਦਾ ਜਥਾ ਸੋਮਵਾਰ ਤੋਂ ਆਪਣੇ ਗੁਰੂ ਘਰ ਵਿਖੇ ਨਿਰੰਤਰ ਗੁਰਬਾਣੀ ਪ੍ਰਚਾਰ ਦੇ ਪ੍ਰੋਗਰਾਮ ਚੱਲ ਰਹੇ ਹਨ, ਜਿਹੜੇ ਕਿ ਸ਼ਨਿਚਰਵਾਰ ਤੱਕ ਸ਼ਾਮ ਦੇ ਦੀਵਾਨ ਇਸੇ ਹੀ ਤਰ੍ਹਾਂ ਚੱਲਣਗੇ। ਐਤਵਾਰ ਦੁਪਹਿਰ ਦੇ ਦੀਵਾਨ ਦੁਪਹਿਰੇ 11:30 ਵਜੇ ਤੋਂ ਲੈ ਕੇ 1:30 ਵਜੇ ਤੱਕ ਹੋਣਗੇ। ਸੋ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਪ੍ਰੇਮ ਪਿਆਰ ਦੇ ਨਾਲ ਗੁਰੂ ਘਰ ਪਹੁੰਚ ਕੇ ਲਾਹੇ ਲਓ ਜੀ, ਗੁਰ ਇਤਿਹਾਸ ਸਰਵਣ ਕਰੋ ਜੀ। ਸੋ ਆਓ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਅਤੇ ਉਹਨਾਂ ਦੇ ਜਥੇ ਦੇ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ, ਸਤਨਾਮ ਸ਼੍ਰੀ तन मन थीवे हरिया।
आओ जी रल के सारे गुरबाणी कीर्तन करिए, कोई रसना बांझी ना रवे। बैठने वाले वीरां नूं बेनती है, अज शुक्रवार वीकेंड होण करके कल तो अज संगत मेरा ख्याल अगे नालों ज़्यादा होएगी, ਤਾਂ ਕਰਕੇ ਸਭ ਨੂੰ ਬੇਨਤੀ ਹੈ ਵੀ ਥੋੜ੍ਹਾ ਲਾਗੇ ਲਾਗੇ ਹੋ ਕੇ ਬਹਿ ਜਾਓ ਤਾਂ ਜੋ ਪਿੱਛੇ ਜਗ੍ਹਾ ਮਿਲ ਜਾਏ ਬਹਿਣ ਵਾਸਤੇ। ਸਾਰੇ ਜਣੇ ਜਿੰਨਾ ਕੁ ਅੱਗੇ ਆ ਸਕਦੇ ਹੋ, ਥੋੜ੍ਹਾ ਥੋੜ੍ਹਾ ਇੱਧਰ ਵਾਲੇ ਸਿੰਘ ਵੀ ਨੇੜੇ ਨੇੜੇ ਹੋ ਜਾਓ ਤਾਂ ਸੌਖਾ ਹੈ, ਪਿੱਛੇ ਵੱਧ ਸੰਗਤ ਬੈਠ ਸਕਦੀ। ਬਾਹਰ ਠੰਡ ਹੈ, ਜਿਹੜੇ ਲੰਗਰ ਹਾਲ ਵਿੱਚ ਨੇ ਉੱਥੇ ਵੀ ਪ੍ਰਸ਼ਾਦਾ ਛਕਦੇ ਹੈ, ਫਿਰ ਬਾਹਰ ਟੈਂਟ ਲੱਗੇ ਹੈ, ਇਹਦੇ ਵਿੱਚ ਜਿੰਨੇ ਬੈਠ ਸਕਣਗੇ ਓਨਾ ਹੀ ਚੰਗਾ ਹੈ। ਆਓ ਸਾਰੇ। ਤਪਤ ਕੜਾ ਬੁਝ ਗਿਆ, ਇਹ ਕੜਾਹਾ ਕੀ ਹੈ? ਸਾਡਾ ਹਿਰਦਾ, ਸਾਡਾ ਮਨ ਜਿਹੜਾ ਹਰ ਵੇਲੇ ਤਪਦਾ ਰਹਿੰਦਾ, ਭੜਕਦਾ ਰਹਿੰਦਾ, ਕਹਿੰਦੇ ਸ਼ਾਂਤ ਹੋ ਗਿਆ ਕਦੋਂ ਤੋਂ? ਜਦੋਂ ਗੁਰੂ ਸਾਹਿਬ ਨੇ, ਗੁਰੂ ਤੋਂ ਜਦੋਂ ਗਿਆਨ ਮਿਲਿਆ। ਗੁਰਸੀਤਲ ਨਾਮ ਦਿਓ, ਜਦੋਂ ਤੋਂ ਗਿਆਨ ਮਿਲਿਆ, ਅਕਲ ਆਈ ਹੈ, ਕੜਾਹਾ ਬੁੱਝ ਗਿਆ, ਮਤਲਬ ਜ਼ਿੰਦਗੀ ਸੋਹਣੀ ਬਣ ਗਈ। ਜਿਨ੍ਹਾਂ ਜਿਨ੍ਹਾਂ ਨੂੰ ਸਮਝ ਆ ਗਈ, ਜ਼ਿੰਦਗੀ ਸੋਹਣੀ ਬਣ ਗਈ ਉਹਨਾਂ ਦੀ। ਹਿਰਦੇ ਪਹਿਲਾਂ ਤਪਦੇ ਰਹਿੰਦੇ ਸੀ, ਹੁਣ ਸ਼ਾਂਤ। ਸਮਝ ਨਾਲ ਬੰਦਾ ਸ਼ਾਂਤ ਹੋ ਜਾਂਦਾ। ਜਦੋਂ ਤੋਂ ਗੁਰੂ ਤੋਂ ਜਿਉਣ ਦਾ ਚੱਜ ਸਿੱਖਿਆ, ਗੁਰੂ ਨੇ ਜਦੋਂ ਤੋਂ ਸੀਤਲ ਨਾਮ ਦਿੱਤਾ, ਉਦੋਂ ਤੋਂ ਤਪਤ ਕੜਾਹਾ ਬੁੱਝ ਗਿਆ। ਉਹ ਸੀਤਲ ਨਾਮ ਚਾਹੇ ਕਿਸੇ ਗੋਰੇ ਕੋਲ ਹੈ, ਚਾਹੇ ਸਾਡੇ ਕੋਲ ਹੈ, ਮਤਲਬ ਜਿਹਦੇ ਕੋਲ ਵੀ ਗਿਆਨ ਹੈ, ਐਜੂਕੇਟ ਹੋ ਕੇ ਜਿਹੜਾ ਜਿਉਂ ਰਿਹਾ, ਉਹ ਸੀਤਲ ਹੀ ਹੈ। ਅਤੇ ਜਿਹੜਾ ਮੂਰਖਾਂ ਵਾਂਗੂ ਜ਼ਿੰਦਗੀ ਜਿਉਂਦਾ, ਦੁਖੀ ਰਹਿੰਦਾ। ਦੁਨੀਆਂ ਵਿੱਚ ਕੋਈ ਵੀ ਹੈ, ਇਹ ਗੱਲ ਸਭ 'ਤੇ ਲਾਗੂ ਹੁੰਦੀ ਹੈ। ਸੰਸਾਰ ਵਿੱਚ ਅਕਲ ਲੈ ਕੇ ਜਿਉਣ ਵਾਲਾ ਉਹ ਹੋਰ ਤਰ੍ਹਾਂ ਦਾ ਹੈ, ਜ਼ਿੰਦਗੀ ਜਿਉਂਦਾ। ਮੂਰਖਾਂ ਵਾਂਗੂ ਹੈ, ਹੋਰ ਤਰ੍ਹਾਂ। ਅਕਲ ਲੈ ਕੇ, ਸਮਝ ਲੈ ਕੇ ਗਿਆਨਵਾਨ ਛੱਪਰੀਆਂ 'ਚ ਵੀ ਸਵਾਦ ਲੈ ਲੈਂਦਾ। ਗਿਆਨਵਾਨ ਛੱਪਰੀਆਂ 'ਚ ਵੀ ਸੁਖੀ ਨੇ ਨਾ, ਅਤੇ ਜਿਹਨੂੰ ਗਿਆਨ ਨਹੀਂ, ਮਹਿਲਾਂ ਵਿੱਚ ਵੀ ਦੁਖੀ ਨੇ। ਆਪਣੇ 'ਚ ਕਿੰਨੇ ਬੰਦੇ ਜਿਹੜੇ ਇੰਡੀਆ ਵਿੱਚ ਵੀ ਐਂ ਖਿੜੇ ਪਏ ਹੈ, ਰਹਿੰਦੇ ਇੰਡੀਆ 'ਚ, ਕਈ ਆਸਟ੍ਰੇਲੀਆ 'ਚ ਵੀ ਮੁਰਝਾਏ ਪਏ ਹੈ, ਕਈ ਇੱਦਾਂ ਦੀ ਗਰਮੀ ਵਿੱਚ ਵੀ ਸ਼ਾਂਤ ਨੇ, ਆਪਾਂ ਠੰਡ ਵਿੱਚ ਵੀ ਤਪੇ ਫਿਰਦੇ ਹਾਂ। ਇਹ ਸਾਰਾ ਕੁਝ ਬੰਦੇ ਦੀ ਸਮਝ 'ਤੇ ਡਿਪੈਂਡ ਕਰਦਾ ਹੈ। ਸਮਝ ਜਾ ਭਾਵੇਂ ਛੱਪਰੀ 'ਚ ਰਹਿ ਕੇ ਸਮਝ ਲੈ, ਨਾ ਸਮਝ ਆਵੇ ਭਾਵੇਂ ਮਹਿਲ 'ਚ ਰਹਿ ਕੇ ਨਾ ਸਮਝ, ਸਮਝ ਜਾ ਭਾਵੇਂ ਇੰਡੀਆ ਸਮਝ ਆਈ, ਨਾ ਸਮਝ ਆਵੇ ਭਾਵੇਂ ਆਸਟ੍ਰੇਲੀਆ ਚਲਿਆ ਜਾ, ਭਾਵੇਂ ਅਮਰੀਕਾ ਚੱਲ, ਭਾਵੇਂ ਚੰਦਰਮਾ 'ਤੇ ਚੱਲਿਆ ਜਾਈ, ਤਾਂ ਵੀ ਨਹੀਂ ਗੱਲ ਬਣਦੀ। ਸਭ ਕੁਝ ਸਾਡੀ ਸਮਝ 'ਤੇ ਖੜਾ ਹੈ, ਗਿਆਨ 'ਤੇ ਖੜਾ ਹੈ। ਜਿੰਨਾ ਗਿਆਨ ਹੋਏਗਾ, ਓਨਾ ਹੀ ਬੰਦਾ ਜ਼ਿੰਦਗੀ ਦੇ ਫੈਸਲੇ ਵਧੀਆ ਲਏਗਾ, ਉਹਦੇ ਡਿਸੀਜਨ ਚੰਗੇ ਹੋਣਗੇ। ਕਿਉਂ? ਕਿਉਂਕਿ ਸਮਝ ਦਾ ਪੱਧਰ ਬਹੁਤ ਚੰਗਾ ਹੈ। ਸਮਝਦਾਰ ਬਣ ਕੇ ਜਿਉਣਾ, ਗਿਆਨਵਾਨ ਬਣ ਕੇ ਜਿਉਣਾ, ਮਤਲਬ ਗੁਰੂ ਵਾਲਾ ਬਣਨਾ, ਮਤਲਬ ਗਿਆਨਵਾਨ। ਗੁਰੂ ਵਾਲਾ ਮਤਲਬ ਗਿਆਨਵਾਨ, ਸਮਝਦਾ, ਗਿਆਨਵਾਨ ਹੋ ਕੇ ਜ਼ਿੰਦਗੀ ਜਿਉਣੀ। ਜਦੋਂ ਤੋਂ ਸੀਤਲ ਨਾਮ ਮਿਲਿਆ, ਮਤਲਬ ਜਦੋਂ ਤੋਂ ਗਿਆਨ ਮਿਲਿਆ, ਸਮਝ ਮਿਲੀ ਹੈ ਜੀ, ਉਦੋਂ ਬਾਅਦ ਤੇ ਫਿਰ ਤਪਤ ਕੜਾਹਾ ਬੁੱਝ ਗਿਆ। ਲਓ ਪੜੀਏ। ਤਪਤ ਕੜਾਹਾ ਬੁੱਝ ਗਿਆ, 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 ਤਪਤ ਕੜਾਹਾ ਬੁੱਝ ਗਿਆ। ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ
ਗੁਰ ਸੀਤਲ ਨਾਮ ਦਿਓ ਸੀਤਲ ਨਾਮ ਦਿਓ
ਛੱਡੋ ਗੁਰ ਸੀਤਲ ਨਾਮ ਗੱਜ ਕੇ ਜੀ ਗੁਰ ਸੀਤਲ ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ
ਗੁਰ ਸੀਤਲ ਨਾਮ ਦਿਓ ਸੀਤਲ ਨਾਮ ਦਿਓ
ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਤਪਤ ਕੜਾ ਇੱਕ ਵਾਰ ਸਾਰੇ ਬੁਝ ਗਿਆ
ਫੂਤੋਂ ਆਂਡਾ ਪਰਮ ਕਵਾ ਮਨ ਹੈ ਪਇਓ ਪਰ ਗਵਾਸ
ਮਨ ਹੈ ਪਇਓ ਪਰ
ਪਰਮ
ਮਨ ਹੈ ਪਇਓ ਪਰ ਗਵਾਸ
ਮਨ ਪਇਓ ਪਰ ਗਵਾਸ
ਕਾਟੀ ਬੇਬੀ ਪਗ ਹੈ ਤੇ
ਗੁਰ ਕੀਨੀ ਬੰਦ ਖਲਾ
ਕਾਟੀ ਬੇਰੀ ਪਗ ਹੈ ਤੇ
ਗੁਰ ਕੀਨੀ ਬੰਦ ਖਲਾ
ਕਾਟੀ ਬੇ
ਗੁਰਕੀਨੀ ਬੰਦ ਖਲਾਸ
ਕਾਟੀ ਬੇਰੀ ਭਗਤੇ
ਗੁਰਕੀਨੀ ਬੰਦ ਖਲਾਸ ਗੁਰਕੀਨੀ ਬੰਦ ਖਲਾ
ਇਨੀ ਬੰਦ ਖਲਾਸ
ਗੁਰ ਕੀਨੀ ਬੰਦ ਖਲਾ
ਇਨੀ ਬੰਦ ਖਲਾਸ
ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ
ਗੁਰ ਸੀਤਲ ਨਾਮ ਦਿਓ
ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ ਪੜੋ
ਤਪਤ ਕੜਾ
ਬੁਝ ਗਿਆ
सच थान सच बैठता सच सच पूंजी सच बखाना सच पूंजी सच बखाना आवन जान रहे हो आवन जान रहे हो
आवन जान रहे हो आवन जान रहे हो
तपत कड़ा बुझ गया तपत कड़ा बुझ गया
तपत कड़ा बुझ गया
गुर शीतल नाम दियो शीतल नाम दियो
गुर शीतल नाम दियो गुर शीतल नाम दियो
वाहगुरु वाह वाहगुरु वाहगुरु
वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहेगुरु 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 ਵਾਹਿਗੁਰੂ 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 ਵਾਹਿਗੁਰੂ
ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ
ਪੜੋ ਬਈ ਪੜੋ ਸਾਰੇ ਸੰਗੋ ਨਾ
ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਸਤਸੰਗ ਜੀ ਆਓ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਰਬ ਵਿਆਪਕ ਹੈ ਬੜਾ ਬੇਅੰਤ ਹੈ ਅਤੇ ਜਿੱਡਾ ਉਹ ਆਪ ਬੇਅੰਤ ਹੈ ਉਹਦਾ ਹੀ ਉਹਦਾ ਜਿਹੜਾ ਗਿਆਨ ਹੈ ਉਹ ਵੀ ਬੇਅੰਤ ਹੈ ਪਰਮਾਤਮਾ ਦਾ ਕੋਈ ਅੰਤ ਨਹੀਂ ਅਤੇ ਗੁਰੂ ਦਾ ਵੀ ਕੋਈ ਅੰਤ ਨਹੀਂ ਨਾ ਪਰਮਾਤਮਾ ਦਾ ਅੰਤ ਆਉਂਦਾ ਹੈ ਨਾ ਗੁਰੂ ਦਾ ਅੰਤ ਆਉਂਦਾ ਹੈ ਸੋ ਸਤਿਗੁਰੂ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਸੱਚੇ ਗਿਆਨ ਦੀ ਮਿਹਰ ਹੀ ਹੈ ਕਿ ਜਿਹੜੇ ਆਪਾਂ ਇੱਥੇ ਤੱਕ ਆਏ ਹਾਂ ਕਿਤੇ ਨਾ ਕਿਤੇ ਉਹ ਅੰਦਰ ਸੰਸਕਾਰ ਸਾਡੇ ਬਣਦੇ ਹੈ ਰਲ ਮਿਲ ਕੇ ਬੈਠੀਏ ਕੁਝ ਚਿਰ ਵਿਚਾਰ ਕਰੀਏ ਸੋ ਮੈਂ ਭੈਣਾਂ ਅਤੇ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਅੱਜ ਥੋੜ੍ਹਾ ਜਿਹਾ ਟਕਾ ਟਕਾ ਲੱਗਦਾ ਅਤੇ ਜੇ ਕੋਈ ਬੱਚਾ ਰੌਲਾ ਪਾਵੇ ਜਾਂ ਬੋਲੇ ਥੋੜ੍ਹਾ ਜਿਹਾ ਆਪ ਜੀ ਨੇ ਥੋੜ੍ਹਾ ਜਿਹਾ ਕੰਟਰੋਲ ਰੱਖਣਾ ਥੋੜ੍ਹਾ ਜਿਹਾ ਆਪ ਜੀ ਨੇ ਕੰਟਰੋਲ ਰੱਖਣਾ ਹੈ ਜੇ ਕੋਈ ਬੱਚਾ ਜ਼ਿਆਦਾ ਰੌਲਾ ਪਾਉਂਦਾ ਹੁੰਦਾ ਹੈ ਕਈ ਵਾਰੀ ਚੀਕਾਂ ਮਾਰਦਾ ਹੈ ਉਹਦਾ ਬੱਚੇ ਦਾ ਖਿਆਲ ਰੱਖਿਓ ਲੰਗਰ ਹਾਲ ਦੇ ਵਿੱਚ ਵੀ ਸੰਗਤ ਬੈਠ ਸਕਦੀ ਹੈ ਬਾਹਰਲੇ ਪਾਸੇ ਵੀ ਇਹਨਾਂ ਨੇ ਟੈਂਟ ਦਾ ਇੰਤਜ਼ਾਮ ਕੀਤਾ ਉੱਥੇ ਵੀ ਬੈਠਿਆ ਜਾ ਸਕਦਾ ਸੋ ਇੱਕ ਹੈ ਕਿ ਸੰਗਤ 8:15 ਤੱਕ ਆਉਂਦੀ ਰਹਿੰਦੀ ਹੈ ਉਹਨੇ ਨੂੰ ਸਮਾਪਤੀ ਦਾ ਟਾਈਮ ਹੋ ਜਾਂਦਾ ਪਰ ਆਪਾਂ ਜਿੰਨੇ ਕੁ ਬੈਠੇ ਹਾਂ ਹਾਜ਼ਰ ਹੋ ਕੇ ਆਪਾਂ ਕੋਸ਼ਿਸ਼ ਕਰੀਏ ਸਮਝਣ ਦੀ ਅਤੇ ਮੈਂ ਤੁਹਾਨੂੰ ਪਹਿਲੇ ਦਿਨ ਜਦੋਂ ਆਇਆ ਸੀ ਇੱਥੇ ਉਦੋਂ ਵੀ ਬੇਨਤੀ ਕੀਤੀ ਸੀ ਬਈ ਆਪਾਂ ਮੰਨਦੇ ਹਾਂ ਗਿਆਨ ਨੂੰ ਗੁਰੂ ਗਿਆਨ ਸਾਡਾ ਗੁਰੂ ਹੈ ਅਸੀਂ ਅਗਿਆਨੀ ਨਾ ਫਿਰੀਏ ਅਗਿਆਨੀ ਰਵਾਂਗੇ ਮਤਲਬ ਗਿਆਨ ਤੋਂ ਬਿਨਾਂ ਰਵਾਂਗੇ ਅਤੇ ਦੁਖੀ ਹੋਵਾਂਗੇ ਅਤੇ ਸੰਸਾਰ ਵਿੱਚ ਗਿਆਨ ਨਾਲੋਂ ਟੁੱਟਿਆ ਹਰੇਕ ਬੰਦਾ ਹੀ ਦੁਖੀ ਹੈ ਤੇ ਗਿਆਨ ਨਾਲ ਜੁੜਿਆ ਬੰਦਾ ਹੀ ਸੁਖੀ ਹੈ, ਮਤਲਬ ਗਿਆਨਵਾਨ ਹੀ ਸ਼ਾਂਤ ਹੈ। ਤੇ ਪਹਿਲੇ ਦਿਨ ਹੀ ਬੇਨਤੀ ਕੀਤੀ ਸੀ ਵੀ ਅਸੀਂ ਤੇ ਸੱਤੇ ਦਿਨ ਗਿਆਨ 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 ਹੀ ਕਰਨਾ ਹੈ, ਚੰਗਾ ਲੱਗੇ ਸੁਣੋ, ਨਹੀਂ ਚੰਗਾ ਲੱਗਦਾ ਨਾ ਸੁਣੋ। ਔਰ ਭਾਵ ਕਹਿਣ ਦਾ ਵੀ ਅਸੀਂ ਗੁਰੂ 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 ਹੀ ਕਰਨਾ। ਗੁਰੂ ਸਾਡਾ ਗਿਆਨ ਹੈ, ਅਸੀਂ ਸਮਝ ਲੈਣੀ ਹੈ, ਆਪਣੀ ਅਕਲ ਬਣਾਉਣੀ ਹੈ ਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਹੈ। ਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜ਼ਿੰਦਗੀ ਸੋਹਣੀ ਬਣਦੀ ਵੀ ਹੈ। ਜਿਹੜੇ ਸਮਝ ਲੈ ਕੇ ਅਕਲ ਲੈ ਕੇ ਜ਼ਿੰਦਗੀ ਜਿਉਂਦੇ ਹੈ, ਉਹ ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਲਾਈਫ ਸਟਾਈਲ ਚੇਂਜ ਹੋ ਜਾਂਦਾ। ਤੇ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਜੇ ਬੰਦਾ ਸਮਝਦਾਰ ਹੈ ਤੇ ਛੱਪਰੀ 'ਚ ਵੀ ਸਵਾਦ ਲੈ ਸਕਦਾ, ਜੇ ਸਮਝ ਨਹੀਂ ਤੇ ਛੱਪਰੀ 'ਚ ਵੀ, ਉਹ ਮਹਿਲ ਵਿੱਚ ਵੀ ਦੁਖੀ ਰਹਿ ਸਕਦਾ। ਵੇਖੋ ਪਿਆਰਿਓ, ਧਿਆਨ ਨਾਲ ਸੁਣਿਓ, ਗੁਰੂ ਗੋਬਿੰਦ ਸਿੰਘ ਜਦੋਂ ਆਨੰਦਪੁਰ ਸਾਹਿਬ ਰਹਿੰਦੇ ਆ ਉਦੋਂ ਵੀ ਉਦਾਂ ਦੇ ਹੀ ਹੈ, ਜਿੱਦਣ ਬੈੱਡ 'ਤੇ ਪਏ ਹੋਣਗੇ, ਆਰਾਮ ਕਰਦੇ ਹੋਣਗੇ, ਉਸ ਦਿਨ ਵੀ ਉਦਾਂ ਹੀ ਹੈ। ਤੇ ਜਿੱਦਣ ਕੰਡਿਆਂ 'ਤੇ ਪੈਂਦੇ ਆ ਉਸ ਦਿਨ ਵੀ ਉਦਾਂ ਦੇ ਹੀ ਹੈ। ਕੈਸੀ ਕਲਾ ਹੈ, ਗਿਆਨ ਦੀ ਕਲਾ ਹੈ ਇਹ, ਸਮਝ ਦਾ ਕਰਾਮਾਤ ਹੈ, ਇਹ ਗਿਆਨ ਦੀ ਕਰਾਮਾਤ ਹੈ। ਜਿਹੜਾ ਜਿਹੜਾ ਐਜੂਕੇਟ ਹੋਣਾ ਹੈ ਨਾ, ਗਿਆਨ ਲੈਣਾ ਹੈ ਨਾ ਜਿਹੜਾ, ਔਰ ਉਹ ਵੀ ਸਾਰੇ ਤਰ੍ਹਾਂ ਦਾ, ਐਸੀ ਕੋਮਨ ਸੈਂਸ ਡਿਵੈਲਪ ਹੋ ਗਈ ਹੈ, ਐਸੀ ਕੋਮਨ ਸੈਂਸ ਬਣ ਗਈ, ਐਸੇ ਡਿਸੀਜਨ ਨੇ ਕਿ ਇੱਕ ਬੰਦੇ ਨੇ ਫੈਸਲਾ ਹੀ ਕਰ ਲਿਆ ਵੀ ਮੈਂ ਤਾਂ ਰੋਂਦੇ ਨਹੀਂ ਜ਼ਿੰਦਗੀ ਕੱਢਣੀ, ਇੱਕ ਕਹਿੰਦਾ ਯਾਰ ਮੈਂ ਹੱਸਦਿਆਂ ਹੀ ਜ਼ਿੰਦਗੀ ਕੱਢਣੀ ਹੈ, ਦੁਨੀਆਂ ਦਾ ਕੋਈ ਦੁੱਖ ਮੈਨੂੰ ਦੁਖੀ ਨਹੀਂ ਕਰ ਸਕਦਾ, ਮੈਂ ਚੈਲੰਜ ਕਰਦਾ, ਇੱਕ ਕਹਿੰਦਾ ਮੈਂ ਰੋਂਦੇ ਨਹੀਂ ਦੁਖੀ ਜ਼ਿੰਦਗੀ ਕੱਢਣੀ ਹੈ, ਦੁਨੀਆਂ ਦਾ ਕੋਈ ਸੁੱਖ ਮੈਨੂੰ ਸੁਖੀ ਕਰ ਹੀ ਨਹੀਂ ਸਕਦਾ, ਫੈਸਲਾ ਹੀ ਇੱਦਾਂ ਦਾ, ਮਰਿਆ ਹੀ ਪਿਆ, ਨੈਗੇਟਿਵ ਹੀ ਨੈਗੇਟਿਵ, ਨੈਗੇਟਿਵ ਹੀ ਨੈਗੇਟਿਵ। ਇੱਕ ਐਸਾ ਜਿਹੜਾ ਬਹੁਤ ਪੋਜ਼ਿਟਿਵ ਰਹਿੰਦਾ ਹੈ, ਤੇ ਸਾਡੇ ਗੁਰੂ ਸਾਹਿਬ ਤੋਂ ਇਹ ਜੇ ਅਸੀਂ ਨਾ ਸਮਝ ਸਕੀਏ ਵੀ ਪੋਜ਼ਿਟਿਵ ਕਿੱਦਾਂ ਰਹਿਣਾ ਹੈ, ਖੁਸ਼ ਕਿੱਦਾਂ ਰਹਿਣਾ, ਤੇ ਕੀ ਫਾਇਦਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਣੇ ਆ ਜਾਏ ਤੇ ਛੱਪਰੀ 'ਚ ਰਹਿਣਾ ਵੀ। ਵੇਖੋ ਆਪਾਂ ਪੜ੍ਹਦੇ ਹਾਂ ਨਾ, ਭਲੀ ਸੁਹਾਵੀ ਛੱਪਰੀ ਜਾ ਮੈਂ ਗੁਣ ਗਾਏ, ਕਹਿੰਦੇ ਜੇ ਰੱਬ ਦਾ ਗੁਣ ਗਾਉਣ ਦਾ ਮਤਲਬ ਹੈ ਗੁਣਾਂ ਨੂੰ ਜਿਉਂਦਾ ਹੋਵੇ। ਸਾਡੇ ਜੇ ਹੁਣ ਇਹਨੂੰ ਇੱਦਾਂ ਕਹਿਣਾ ਵੀ ਉਹ ਗੁਣ ਗਾਉਣੇ ਕੀ ਹੈ, ਜਿਵੇਂ ਮੈਂ ਗਾ ਰਿਹਾ ਇਹ ਗੁਣ ਗਾਉਣਾ ਹੈ ਪਿਆਰਿਓ, ਮੈਂ ਤੁਹਾਨੂੰ ਗੱਜ ਕੇ ਪੁੱਛਦਾ ਦੱਸਿਓ ਜ਼ਰਾ ਵੀ ਇੱਦਾਂ ਗਾਉਣਾ ਗੁਣ ਗਾਉਣਾ ਹੁੰਦਾ, ਇੱਦਾਂ ਤੁਸੀਂ ਤਾਂ ਗਾਉਂਦੇ ਨਹੀਂ, ਫਿਰ ਤੁਸੀਂ ਤਾਂ ਕੰਮ ਤੋਂ ਆਏ ਹੋ, ਅਸੀਂ ਤੁਹਾਡੇ ਸਿਰ ਤੇ ਬਹਿ ਗਏ ਫਿਰ ਤੇ। ਗੁਣਾਂ ਨੂੰ ਪ੍ਰੈਕਟੀਕਲ ਕਰਨਾ, ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ ਹੀ ਅਸਲ ਮਨ ਦੇ ਤਲ ਤੇ ਗੁਣ ਗਾਉਣਾ ਹੁੰਦਾ। ਨਿਰਵੈਰਤਾ ਨੂੰ ਜਿਉਣਾ, ਨਿਰਭਉਤਾ ਨੂੰ ਜਿਉਣਾ, ਏਕ ਓੰਕਾਰ ਨੂੰ ਜਿਉਣਾ, ਸਤਨਾਮ ਨੂੰ ਜਿਉਣਾ, ਕਰਤਾ ਪੁਰਖ ਕ੍ਰੀਏਟਰ ਬਣ ਕੇ ਜਿਉਣਾ, ਸਹਿਬ ਭੰਗ ਨੂੰ ਗੁਣ ਨੂੰ ਜਿਉਣਾ। ਸਹਿਬ ਭੰਗ ਕੀ ਹੈ? ਆਪਣੇ ਪੈਰਾਂ ਤੇ ਖੜੇ ਹੋਣਾ, ਇਹ ਗੁਣਾਂ ਨੂੰ ਜਿਉਣਾ ਹੀ ਅਸਲ ਗੁਣ ਗਾਉਣਾ ਹੁੰਦਾ। ਤੇ ਜਿਹੜੇ ਬੰਦੇ ਗੁਣਾਂ ਨੂੰ ਜਿਉਂਦੇ ਹੈ ਨਾ, ਪ੍ਰੈਕਟੀਕਲ ਕਰਦੇ ਹੈ, ਗੁਣ ਨੇ ਜਿਹੜੇ ਰੱਬੀ ਕੁਦਰਤੀ ਗੁਣ ਨੇ ਜਿਹੜੇ, ਜਿਹੜੇ ਗੁਣਾਂ ਨੂੰ ਜਿਉਂਦੇ ਹੈ, ਉਹ ਤੇ ਛੱਪਰੀਆਂ 'ਚ ਵੀ ਸੋਭਾ ਪਾਉਂਦੇ ਹੈ, ਉਹ ਤੇ ਭੈੜੇ ਜਿਹੇ ਕੱਪੜੇ ਵੀ ਪਾਏ ਹੁਣ ਤਾਂ ਵੀ ਖੁਸ਼ ਰਹਿੰਦੇ ਹੈ। ਵੇਖੋ ਨਾ ਪੰਚਮ ਪਾਤਸ਼ਾਹ ਦਾ ਸ਼ਬਦ ਇੱਕ ਵਾਰ ਪੂਰਾ ਸੁਣੋ।
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ।
ਉਹ ਭੈੜੇ ਲੱਗਦੇ ਆ ਜੀ, ਧੌਲਰ ਵੀ ਮਹਿਲ ਵੀ ਭੈੜੇ ਲੱਗਦੇ ਆ ਜੇ ਰੱਬ ਭੁੱਲਿਆ ਹੋਵੇ, ਮਤਲਬ ਜੇ ਰੱਬ ਕੁਦਰਤੀ ਗੁਣਾਂ ਨੂੰ ਨਾ ਜਿਉਂਦਾ ਹੋਵੇ ਬੰਦਾ, ਬੰਦਾ ਕੁਦਰਤੀ ਗੁਣ ਆਪਣੀ ਜ਼ਿੰਦਗੀ 'ਚ ਪ੍ਰਗਟ ਨਾ ਕਰੇ ਤੇ ਮਹਿਲ ਵੀ ਭੈੜੇ ਲੱਗਦੇ ਆ। ਇੱਥੇ ਬੜੇ ਬੰਦੇ ਆਸਟ੍ਰੇਲੀਆ 'ਚ ਵੀ ਚੀਕਾਂ ਮਾਰਦੇ ਹੈ, ਬੜੇ ਦੁਖੀ ਆ ਜੀ, ਕੀ ਫਾਇਦਾ ਜੀ, ਜ਼ਿੰਦਗੀ ਨਰਕ ਹੈ ਜੀ ਸਾਡੀ। ਹੁਣ ਅਗਲਾ ਕਵੇ ਆਸਟ੍ਰੇਲੀਆ ਆ ਗਿਆ, ਇੱਦੂ ਗਾਂ ਕਿੱਥੇ ਜਾਏਗਾ, ਕੀ ਹੈ ਇੱਦੂ ਅੱਗੇ। ਗੁਣਾਂ ਨੂੰ ਜਿਉਣਾ, ਤੇ ਵੇਖੋ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤਹੀ ਕਾਮਨਾ ਧੁੱਲ ਹਰ ਜਿਤ ਹਰ ਬਿਸਰਾਇਓ। ਧੁੱਲਰ ਮੈਲ ਵੀ ਉਹ ਭੈੜੇ ਲੱਗਣ ਲੱਗ ਜਾਂਦੇ, ਕਿਸੇ ਕੰਮ ਦੇ ਨਹੀਂ ਲੱਗਦੇ ਜਦੋਂ ਰੱਬੀ ਗੁਣ ਬੰਦੇ ਨੂੰ ਭੁੱਲ ਜਾਣ, ਕੁਦਰਤੀ ਗੁਣਾਂ ਨੂੰ ਛੱਡਦੇ ਬੰਦਾ, ਫਿਰ ਤੇ ਮੈਲ ਵੀ ਭੈੜੇ ਲੱਗਦੇ ਆ। ਸੁਣਿਓ ਅੱਗੇ,
ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ।
ਵੇਖੋ ਨਾ, ਜੇ ਸੰਗਤ ਕਰੇ, ਸੰਗਤ ਕਿਹਦੀ ਕਰਨੀ ਹੈ? ਸੱਚ ਦੀ, ਗਿਆਨ ਦੀ, ਗੁਣਾਂ ਦੀ। ਗੁਣਾਂ ਦੀ ਸੰਗਤ ਵਿੱਚ ਬੰਦਾ ਜਿਉਂਦਾ ਹੈ, ਕਹਿੰਦੇ ਜ਼ਿੰਦਗੀ ਆਨੰਦ ਆਨੰਦ ਹੈ, ਗਰੀਬੀ ਵਿੱਚ ਵੀ ਆਨੰਦ ਹੈ। ਬਾਹਰੋਂ ਗਰੀਬ ਹੈ ਪਰ ਆਨੰਦ 'ਚ ਰਹਿੰਦਾ, ਕਿਉਂਕਿ ਅਕਲ ਹੈ, ਸਮਝ ਹੈ। ਅੱਜ ਗੱਦਾ ਨਹੀਂ, ਅੱਜ ਕੰਡੇ ਹੀ ਹੈ, ਪਰ ਕੰਡੇ ਵੀ ਸਵਾਦ ਦਿੰਦੇ ਹੈ। ਅੱਜ ਉਹ ਮਹਿਲ ਨਹੀਂ, ਅੱਜ ਮਾਛੀਵਾੜ ਦਾ ਜੰਗਲ ਹੈ, ਪਰ ਮਹਾਰਾਜ ਕਹਿੰਦੇ ਜੰਗਲ ਵੀ ਅੱਜ ਸਵਾਦ ਦੇ ਰਿਹਾ। ਇਹ ਕਲਾ ਹੈ, ਕਿਤੇ ਆ ਜੇ ਸਾਡੇ ਦਿਮਾਗ 'ਚ ਨੁਕਤਾ। ਮੇਰਿਓ ਵੀਰੋ ਭਾਈਓ, ਆਸਟ੍ਰੇਲੀਆ ਰਹਿਣ ਵਾਲਿਓ, ਸਾਰੇ ਹੀ ਪੜ੍ਹੇ ਲਿਖੇ ਹੋ, ਇੱਥੇ ਕੋਈ ਅਨਪੜ੍ਹ ਨਹੀਂ। ਕਲਾ ਹੈ, ਜੇ ਇੱਕ ਵਾਰੀ ਬੰਦਾ ਆ ਜੇ ਨਾ, ਇੱਕ ਨੁਕਤਾ ਜੇ ਕਿਤੇ ਪਕੜ 'ਚ ਆ ਜਾਏ ਤੇ ਜ਼ਿੰਦਗੀ ਬਦਲ ਜਾਏ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੇਰੇ ਨਾਲ ਬੈਠੇ ਬੰਦੇ ਨੂੰ ਢੋਲਕ ਵਜਾਉਣ ਦੀ ਕਲਾ ਹੈ, ਠੀਕ ਹੈ, ਸਟੇਜ 'ਤੇ ਵਜਾ ਸਕਦਾ ਹੈ ਨਾ, ਬਾਹਰ ਲੰਗਰ 'ਚ ਬਿਠਾ ਕੇ ਵਜਾਈਏ ਵੀ ਹੁਣ ਵਜਾ, ਵਜਾ ਲੂ ਕਿ ਨਹੀਂ, ਵਜਾਊ ਕਿ ਨਹੀਂ, ਵਜਾ ਲੂ, ਕਲਾ ਆ ਗਈ ਇੱਕ ਵਾਰੀ। ਅੱਛਾ, ਫਿਰ ਜੇ ਇਹਨੂੰ ਜੰਗਲ 'ਚ ਲੈ ਜਾਈਏ ਵੀ ਇੱਥੇ ਵਜਾ, ਭੁੱਲ ਜੂ ਕਿ ਵਜਾਊ? ਜੇ ਕੰਡਿਆਂ 'ਤੇ ਵਹਾ ਦਈਏ ਵੀ ਹੁਣ ਵਜਾ, ਭੁੱਲ ਜੂ ਕਿ ਵਜਾਊ? ਵਜਾਊ। ਮਹਿਲ 'ਚ, ਮਹਿਲ ਵਰਗੇ ਗੁਰਦੁਆਰੇ 'ਚ ਵੀ ਵਜਾ ਸਕਦਾ ਅਤੇ ਕੰਡਿਆਂ 'ਤੇ ਵੀ ਵਜਾ ਸਕਦਾ। ਕਿਉਂ? ਕਿਉਂਕਿ ਹੁਣ ਉਹ ਕਲਾ ਸਿੱਖ ਗਿਆ, ਇੱਕ ਵਾਰੀ ਆ ਗਈ ਨਾ। ਹੁਣ ਜਿਹਨੂੰ ਬੰਸਰੀ ਵਜਾਉਣੀ ਆ ਜੇ, ਚਾਹੇ ਮਹਿਲ 'ਚ ਪਾ ਦਿਓ ਭਾਵੇਂ ਜੇਲ੍ਹ 'ਚ ਪਾ ਦਿਓ, ਜੇਲ੍ਹ 'ਚ ਜਾ ਕੇ ਭੁੱਲ ਜਾਏਗਾ। ਜੇ ਕਿਸੇ ਬੰਦੇ ਨੂੰ, ਗੁਣੀ ਬੰਦਾ ਹੋਵੇ, ਬੰਸਰੀ ਵਜਾਉਂਦਾ ਹੋਵੇ, ਅਤੇ ਕਿਸੇ ਜੇਲ੍ਹ 'ਚ ਲੈ ਜਾਓ, ਉਹਨੂੰ ਆਖ ਵੀ ਹਾਂ ਬਈ, ਉੱਥੇ ਤੇ ਕੈਦੀ ਕਹਿਣ ਜਾਂ ਉੱਥੇ ਦਾ ਸਟਾਫ ਕਵੇ ਵੀ ਅੱਜ ਤੇਰੇ ਤੋਂ ਬੰਸਰੀ ਸੁਣਨੀ ਹੈ, ਤੇ ਜੇਲ੍ਹ 'ਚ ਭੁੱਲ ਜਾਏਗਾ? ਕਦੇ ਵੀ ਨਹੀਂ ਭੁੱਲ ਸਕਦਾ, ਉਹ ਜੇਲ੍ਹ 'ਚ ਵੀ ਉਵੇਂ ਹੀ ਵਜਾ ਦਿੰਦਾ। ਸੁਣੋ, ਜ਼ਿੰਦਗੀ ਜਿਉਣਾ, ਆਨੰਦ 'ਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਇਹ ਇੱਕ ਕਲਾ ਹੈ। ਜੇ ਇੱਕ ਵਾਰੀ ਆ ਗਈ, ਫਿਰ ਭਾਵੇਂ ਮਹਿਲ ਹੋਵੇ, ਭਾਵੇਂ ਛੱਪਰੀ ਹੋਵੇ, ਭਾਵੇਂ ਇੰਡੀਆ ਹੋਵੇ, ਭਾਵੇਂ ਆਸਟ੍ਰੇਲੀਆ ਹੋਵੇ, ਭਾਵੇਂ ਮਖਮਲੀ ਹੋਣ, ਭਾਵੇਂ ਪਾਟੇ ਹੋਣ, ਭਾਵੇਂ ਘਰ ਹੋਵੇ, ਭਾਵੇਂ ਜੌਬ ਹੋਵੇ, ਭਾਵੇਂ ਸ਼ੌਪ ਹੋਵੇ, ਭਾਵੇਂ ਗੱਡੀ ਹੋਵੇ, ਬੰਦਾ ਹਰ ਵੇਲੇ ਹਰ ਥਾਂ ਹਰ ਜਗ੍ਹਾ ਆਨੰਦ 'ਚ ਰਹਿੰਦਾ। ਕਿਉਂ? ਕਿਉਂਕਿ ਹੁਣ ਇਹਨੂੰ ਆਨੰਦ 'ਚ ਰਹਿਣ ਦੀ ਕਲਾ ਆ ਗਈ, ਸਮਝ ਆ ਗਈ। ਅਤੇ ਆਨੰਦ 'ਚ ਰਹਿਣਾ ਇੱਕ ਕਲਾ ਹੈ। ਅਤੇ ਫਿਰ ਹੁਣ ਅਗਲਾ ਪੁਆਇੰਟ ਇਹ ਹੈ ਵੀ ਇਹਦੇ ਲਈ ਚਾਹੀਦਾ ਕੀ ਹੈ? ਇਹਦੇ ਲਈ ਚਾਹੀਦੀ ਐਜੂਕੇਸ਼ਨ, ਸਮਝ, ਕਾਮਨ ਸੈਂਸ ਡਿਵੈਲਪ ਕਰ। ਕਾਮਨ ਸੈਂਸ ਡਿਵੈਲਪ ਕਰਨ ਲਈ ਐਜੂਕੇਸ਼ਨ ਚਾਹੀਦੀ ਹੈ। ਬਾਹਰੋਂ ਪਾਣੀ ਪਾਓ, ਬਾਹਰੋਂ ਐਜੂਕੇਸ਼ਨ ਲਓ, ਅੰਦਰਲੀ ਤੇਰੇ ਅੰਦਰ ਬੜਾ ਖਜ਼ਾਨਾ ਹੈ ਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਆਪਾਂ ਗੱਲ ਕੀਤੀ ਸੀ। ਆਹ ਬ੍ਰੇਨ ਆ ਤੇਰਾ, ਕਿੱਦਾਂ ਖਜ਼ਾਨਾ ਹੈ, ਇਹ ਕਾਮਨ ਸੈਂਸ ਨਿਕਲੂ ਫਿਰ, ਤੇਰੇ ਐਕਸਪੀਰੀਅੰਸ, ਤੇਰੇ ਤਜ਼ਰਬੇ। ਬਾਹਰੋਂ ਜਦੋਂ ਗਿਆਨ ਲੈਣਾ, ਬੜੇ ਤਜ਼ਰਬੇ ਐਕਸਪੀਰੀਅੰਸ ਬਣਨਗੇ, ਬੜਾ ਕੁਛ ਹੋਏਗਾ। ਉਹ ਡਿਵੈਲਪ, ਵੇਖੋ, ਜਿਸ ਬੰਦੇ ਕੋਲ ਐਜੂਕੇਸ਼ਨ ਹੈ, ਐਜੂਕੇਸ਼ਨ ਨਾਲ ਉਹਦੀ ਕਾਮਨ ਸੈਂਸ ਡਿਵੈਲਪ ਹੋ ਗਈ। ਕਾਮਨ ਸੈਂਸ ਜਿਸ ਬੰਦੇ ਦੀ ਵਧੀਆ, ਉਹਦੇ ਡਿਸੀਜਨ ਵਧੀਆ, ਜਿਹਦੇ ਡਿਸੀਜਨ ਵਧੀਆ ਉਹ ਸ਼ਾਂਤ ਹੈ। ਬਾਹਰੋਂ ਗਿਆਨ ਲੈ, ਐਜੂਕੇਸ਼ਨ ਲੈ, ਸਮਝ ਲੈ। ਇੱਥੇ ਦੇ ਬੱਚੇ ਸਕੂਲਾਂ 'ਚੋਂ ਐਜੂਕੇਸ਼ਨ ਲੈ ਰਹੇ ਹੈ, ਸਾਨੂੰ ਗੁਰੂ ਸਾਹਿਬ ਨੇ ਧਰਮ ਵਾਲੇ ਪਾਸਿਓਂ ਐਜੂਕੇਟ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਇੱਥੇ ਹਰ ਗੱਲ 'ਤੇ ਕੁਐਸਚਨ ਹੈ, ਵਾਏ, ਬੱਚੇ ਪੁੱਛਦੇ ਵਾਏ, ਸਾਡੇ ਗੁਰੂ ਸਾਹਿਬ ਨੇ ਵੇਖਿਆ ਵੀ ਧਰਮ ਦਾ ਬੋਲਬਾਲਾ ਬਹੁਤ ਹੈ ਇੰਡੀਆ 'ਚ, ਉਹਨਾਂ ਨੇ ਧਰਮ ਵਾਲੇ ਪਾਸਿਓਂ ਸਾਨੂੰ ਇਹ ਕਹਿਣਾ ਸਿਖਾਇਆ, ਵਾਏ। ਕਿਉਂ? ਲੋਕੀ ਨਹਾਉਣ ਚੱਲੇ ਆ ਮਾਰੇ, ਕਹਿੰਦੇ ਕਿਉਂ? ਲੋਕੀ ਚੁੱਪ ਹੀ ਬੈਠੇ, ਚੁੱਪ ਕੜੁੱਪ, ਕਹਿੰਦੇ ਕਿਉਂ ਬਈ? ਲੋਕੀ ਨੰਗੇ ਫਿਰਦੇ ਆ ਕਿ ਰੱਬ ਮਿਲ ਜਾਂਦਾ, ਕਹਿੰਦੇ ਕਿਉਂ? ਇਹ ਵਾਏ। ਅੱਜ ਕੱਲ੍ਹ ਕਈ ਕਹਿੰਦੇ ਤਰਕਾਂ ਕਰਦੇ, ਤਰਕਾਂ ਕਰਦੇ, ਪਰ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਵੇਲਿਆਂ ਦੇ ਜੈਨੀ ਛੱਡੇ ਆ, ਬੋਲੋ, ਬੋਧੀ ਬਾਹਮਣ ਬ੍ਰਾਹਮਣ ਦਾ ਮਤਲਬ ਪਖੰਡ ਕਰਨ ਵਾਲਾ ਪੁਜਾਰੀ ਬਾਂਗਾਂ ਦੇਣ ਵਾਲੇ ਪਖੰਡ ਕਰਨ ਵਾਲਾ ਕੋਈ ਛੱਡਿਆ ਤੇ ਨਾ ਲਓ ਜੋਗੀ ਉਹਨਾਂ ਵੇਲਿਆਂ ਦੇ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਹਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਉਹ ਜਾੜੇ ਕਾ ਬੰਦ ਗੁਰੂ ਸਾਹਿਬ ਕਹਿੰਦੇ ਆ ਉਜਾੜਾ ਪਾਉਣ ਵਾਲੀਆਂ ਨਸਲਾਂ ਨੇ ਨਸਲਾਂ ਉਜਾੜਾ ਪਾ ਦੇਣਗੀਆਂ ਸਮਾਜ ਦਾ ਬੇੜਾ ਗਰਕ ਕਰ ਦੇਣਗੇ ਕੌਣ ਕਾਦੀ ਕਾਦੀ ਕਿਹਨੂੰ ਕਹਿੰਦੇ ਆ ਇਸਲਾਮ ਧਰਮ ਦੇ ਵਿੱਚ ਕਾਜੀ ਸਾਡੇ ਵਰਗੇ ਗ੍ਰੰਥੀਆਂ ਵਰਗੇ ਪ੍ਰਚਾਰਕਾਂ ਵਰਗੇ ਚੋਲਿਆਂ ਵਾਲੇ ਉਹਨਾਂ ਦੇ ਵਿੱਚ ਕੀ ਕਹਿੰਦੇ ਆ ਕਾਜੀ ਤੇ ਬਾਬਾ ਨਾਨਕ ਜੀ ਕਹਿੰਦੇ ਆ ਆ ਕਾਜੀ ਬੇੜਾ ਗਰਕ ਕਰ ਦੂ ਜਿਹੜਾ ਕੁਛ ਇਹ ਦੱਸਦਾ ਕਾਦੀ ਕੂੜ ਬੋਲ ਮਲ ਖਾਏ ਝੂਠ ਬੋਲਦਾ ਤੇ ਬ੍ਰਾਹਮਣ ਕੌਣ ਹੈ ਉਸ ਵੇਲੇ ਦਾ ਜਿਹੜਾ ਕਹਿੰਦਾ ਉੱਥੇ ਨਹਾਓ ਉੱਥੇ ਨਹਾਓ ਉੱਥੇ ਨਹਾਓ ਲੋਕਾਂ ਨੂੰ ਇਹ ਨਹੀਂ ਦੱਸਦਾ ਆਪਣੀ ਔਕਾਤ ਵੱਡੀ ਕਰ ਆਪਣੀ ਹੈਸੀਅਤ ਬਣਾ ਇਹ ਲੋਕਾਂ ਦੇ ਨੱਕ ਰਗੜਾਉਂਦਾ ਆ ਪੱਥਰ ਅੱਗੇ ਮੱਥਾ ਟੇਕ ਆਹ ਮੂਰਤੀ ਅੱਗੇ ਮੱਥਾ ਟੇਕ ਚੱਲ ਫਲਾਣੇ ਥਾਂ ਤੇ ਨਹਾ ਕੇ ਆਹ ਦਾਨ ਕਰ ਆਹ ਇੱਦਾਂ ਕਰ ਆਹ ਇੱਦਾਂ ਕਰ ਕਹਿੰਦੇ ਲੁੱਟ ਕੇ ਖਾ ਗਿਆ ਇਹ ਲਾਣਾ ਉਹ ਲਾਣੇ ਦੇ ਵਿੱਚ ਕੌਣ ਕੌਣ ਹੈ ਜੀ ਇੱਕ ਕਾਜੀ ਦੂਜਾ ਬ੍ਰਾਹਮਣ ਤੇ ਤੀਜਾ ਜੋਗੀ ਜੋਗੀ ਕੌਣ ਹੈ ਜੀ ਜਿਹੜੇ ਇੱਦਾਂ ਅੱਖਾਂ ਬੰਦ ਕਰ ਲੈਂਦੇ ਹੈ ਤੇ ਸਾਰਾ ਸਾਰਾ ਦਿਨ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਕਹਿੰਦੇ ਲੁੱਟ ਕੇ ਖਾ ਗਏ ਇਹੋ ਜਿਹੇ ਬੰਦੇ ਕਿਉਂ ਲੋਕਾਂ ਨੇ ਇਹਨਾਂ ਦੇ ਮਗਰ ਲੱਗ ਕੇ ਅੱਖਾਂ ਬੰਦ ਕਰ ਲਈਆਂ ਡੱਕਾ ਤੋੜਨਾ ਬੰਦ ਕਰਤਾ ਕੰਮ ਕਰਨਾ ਬੰਦ ਕਰਤਾ ਵਿਹਲੜਾਂ ਨੇ ਸਮਾਜ ਦਾ ਸੱਤਿਆ ਨਾ ਸਮਾਜ ਵਿਹਲੜ ਕਰਦੇ ਲੋਕ ਇਹਨਾਂ ਨੇ ਨਿਕੰਮੇ ਬਣਾ ਦਿੱਤਾ ਇਹ ਕੌਣ ਕੌਣ ਨੇ ਇਹ ਤਿੰਨ ਨੇ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਹਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਇਹ ਉਜਾੜਾ ਪਾਉਣ ਦਾ ਪੂਰਾ ਇਹਨਾਂ ਨੇ ਬੰਨਣ ਬੰਨ ਲਿਆ ਪੂਰਾ ਸਮਾਜ ਦਾ ਉਜਾੜਾ ਪਾ ਰਹੇ ਵੇਖੋ ਪਿਆਰਿਓ ਏਡੂ ਵੱਡੇ ਤਿੱਖੇ ਸਵਾਲ ਹੋ ਸਕਦੇ ਹੈ ਏਡੂ ਵੱਡੀ ਤਰਕ ਹੋ ਸਕਦੀ ਹੈ ਹੋਣੀ ਚਾਹੀਦੀ ਹੈ ਉਹ ਤੇ ਝੁੱਡੂ ਹੁੰਦਾ ਹੈ ਜੇ ਤੁਹਾਡੇ ਸਾਹਮਣੇ ਇੱਕ ਬੰਦਾ ਕਵੇ ਵੀ ਮੈਂ ਜੀ 10 ਦੀ ਸਪੀਡ ਤੇ ਦੌੜ ਲੈਣਾ 10 ਦੀ ਸਪੀਡ ਤੇ ਆਪਾਂ ਕਹਾਂਗੇ ਵੀ ਠੀਕ ਮੰਨੀ ਜਾ ਸਕਦੀ ਨਾ ਗੱਲ ਜਿਮ ਜਾਂਦੇ ਹੋ ਭੱਜਦੇ ਹੀ ਹੋ ਬੰਦਾ 7-8 ਦੀ ਸਪੀਡ ਤੇ ਭੱਜਦਾ 10 ਤੇ ਭੱਜ ਲੈਂਦਾ ਅਗਲਾ ਕਵੇ ਮੈਂ 13-14 ਦੀ ਸਪੀਡ ਤੇ ਭੱਜ ਲੈਣਾ ਮੰਨੀ ਜਾ ਸਕਦੀ ਹੈ ਇਹ ਵੀ ਮੰਨ ਲਓ ਪਰ ਜੇ ਕੋਈ ਬੰਦਾ ਕਵੇ ਵੀ ਮੈਂ 50 ਦੀ ਸਪੀਡ ਤੇ ਭੱਜ ਲੈਂਦਾ ਤੇ ਆਪਾਂ ਕਹਾਂਗੇ ਤਰਕ ਕਰਾਂਗੇ ਕਿ ਨਹੀਂ ਕਿਉਂ ਬੁੱਧੂ ਬਣਾਈ ਜਾਂਦਾ ਯਾਰ ਤੇ ਜੇ ਤੂੰ ਨਹੀਂ ਬੋਲਿਆ ਫਿਰ ਝੁੱਡੂ ਆ ਅਗਲਾ ਤੈਨੂੰ 50 ਦੀ ਸਪੀਡ ਕਹਿ ਗਿਆ ਤੂੰ ਸੋਚਿਆ ਹੀ ਨਹੀਂ ਵੀ 50 ਦੀ ਸਪੀਡ ਤੇ ਕਿਵੇਂ ਭੱਜੇਗਾ ਅਗਲਾ ਤੈਨੂੰ ਬੁੱਧੂ ਬਣਾ ਗਿਆ ਤੇ ਤੂੰ ਬੁੱਧੂ ਬਣ ਗਿਆ ਇੱਥੇ ਤੂੰ ਸਵਾਲ ਕਿਉਂ ਨਹੀਂ ਕੀਤਾ ਬੁੱਧੂ ਦੀ ਇਹ ਪਰਿਭਾਸ਼ਾ ਤੂੰ ਪੁੱਛਣਾ ਸੀ ਵੀ ਇੱਦਾਂ ਕਿਵੇਂ ਹੋ ਗਿਆ ਤੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਕਹਿਣਾ ਸਿਖਾਇਆ ਵਾਹੇ ਝੂਠ ਬੋਲਦਾ ਇੱਦਾਂ ਨਾ ਕਰ ਸਹੀ ਗੱਲ ਦੱਸ ਗਲਤ ਗੱਲ ਨਾ ਕਰ ਇਹ 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 ਚੀਜ਼ ਸਿਖਾਈ ਹੈ ਇੱਥੇ ਇੱਕ ਭੈਣ ਜੀ ਆਏ ਹੋਏ ਆ ਕੱਲ ਮੈਨੂੰ ਮਿਲੇ ਸੀ ਉਹਨਾਂ ਦਾ ਬੱਚਾ ਬਹੁਤ ਸੋਹਣਾ ਕਥਾਵਾਚਕ ਵੀ ਹੈ ਨਿਊਜ਼ੀਲੈਂਡ ਤੋਂ ਆਏ ਹੈ ਗੱਲ ਕਰਦੇ ਸੀ ਮੇਰੇ ਨਾਲ ਹੁਣ ਆਪਾਂ ਦੱਸੀਏ ਵੀ ਸਾਡੇ ਲੋਕ ਸਰੋਵਰ ਵਿੱਚ ਜਾਂਦੇ ਆ ਜੀ ਇੱਕ ਪਾਣੀ 'ਚ ਨਹਾਉਂਦੇ ਹਾਂ ਜੀ ਅਸੀਂ ਸਾਰੀ ਦੁਨੀਆ ਨੂੰ ਮੈਸੇਜ ਦਿੰਦੇ ਹਾਂ ਸਾਰੀ ਦੁਨੀਆ ਨੂੰ ਮੈਸੇਜ ਦਿੰਦੇ ਹਾਂ ਅਸੀਂ ਇੱਕ ਪੰਗਤ ਵਿੱਚ ਖਾ ਲੈਂਦੇ ਹਾਂ ਇੱਕ ਬਾਟੇ ਵਿੱਚ ਅੰਮ੍ਰਿਤ ਛਕ ਲੈਂਦੇ ਹਾਂ ਅਤੇ ਇੱਕ ਪਾਣੀ ਦੇ ਵਿੱਚ ਅਸੀਂ ਨਹਾ ਲੈਂਦੇ ਹਾਂ ਸਾਡੇ 'ਚ ਜਾਤ ਪਾਤ ਕੋਈ ਨਹੀਂ ਪੰਜਾਬੀ 'ਚ ਪਾਣੀ ਕਹਿੰਦੇ ਹੈ ਹਿੰਦੀ ਵਿੱਚ ਜਲ ਕਹਿੰਦੇ ਹੈ ਆਪ ਵੀ ਕਿਹਾ ਜਾਂਦਾ ਵਾਟਰ ਵੀ ਕਿਹਾ ਜਾਂਦਾ ਇੱਕ ਗੱਲ ਦਾ ਜਵਾਬ ਦਿਓ ਬਾਣੀ ਦੇ ਵਿੱਚ ਜਲ ਪਾਣੀ ਵੀ ਆਉਂਦਾ ਨਾ ਪਾਣੀ ਵੀ ਆਉਂਦਾ ਜਲ ਵੀ ਆਉਂਦਾ ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਦੂਜੇ ਪਾਸੇ ਪਾਣੀ ਵੀ ਆਉਂਦਾ ਪਵਨ ਗੁਰੂ ਪਾਣੀ ਵੀ ਆਉਂਦਾ ਪਾਣੀ ਪੰਜਾਬੀ 'ਚ ਹੈ ਜਲ ਹਿੰਦੀ 'ਚ ਹੈ ਹਿੰਦੀ ਬੋਲੀਏ ਕਿ ਪੰਜਾਬੀ ਬੋਲੋ ਦੱਸੋ ਪਿਆਰਿਓ ਜ਼ਿਆਦਾ ਬੋਲਣਾ ਕੀ ਚਾਹੀਦਾ ਹਿੰਦੀ ਕਿ ਪੰਜਾਬੀ ਇਹ ਪਿੱਟਦੇ ਕਿਉਂ ਆ ਵੀ ਪਾਣੀ ਕਹਿਤਾ ਪਾਣੀ ਪੰਜਾਬੀ ਦਾ ਸ਼ਬਦ ਹੈ ਤੇ ਜਲ ਹਿੰਦੀ ਦਾ ਸ਼ਬਦ ਹੈ ਪਰ ਮਨੌਤ ਬਣ ਗਈ ਕਿਸੇ ਨੇ ਦਿਮਾਗ 'ਚ ਵਾੜਤਾ ਵੀ ਜੇ ਜਲ ਕਹੇਗਾ ਤੇ ਠੀਕ ਲੱਗਦਾ ਪਵਿੱਤਰ ਹੈ ਜੇ ਪਾਣੀ ਕਹੇਗਾ ਤੇ ਫਿਰ ਤੇ ਆਮ ਬਣ ਜਾਣਾ ਪਰ ਪਾਣੀ ਪੰਜਾਬੀ ਸੀ ਜਲ ਹਿੰਦੀ ਸੀ ਗੱਲ ਤੇ ਇੰਨੀ ਹੀ ਸੀ ਜਲ ਕਹੋ ਪਾਣੀ ਕਹੋ ਆਪ ਕਹੋ ਵਾਟਰ ਕਹੋ ਤੁਹਾਡੇ ਇੱਥੋਂ ਦੇ ਬੱਚੇ ਸਿੱਧਾ ਹੀ ਜਾ ਕੇ ਇੱਕਦਮ ਵੇਖਣਗੇ ਤੇ ਕੀ ਕਹਿਣਗੇ ਇੱਕਦਮ ਉਹਨੇ ਅੰਦਰੋਂ ਕੀ ਨਿਕਲੂ ਵਾਟਰ ਏਦਾਂ ਹੀ ਕਹਿਣਗੇ ਨਾ ਬਸ ਏਦਾਂ ਹੀ ਕਹਿਣਾ ਮਤਲਬ ਜਲ ਕਹਿ ਲੈ ਯਾਰ ਜਲ ਇਹ ਇਹਨਾਂ ਗੱਲਾਂ ਦੀ ਸਾਡੀ ਤੇ ਲੜਾਈ ਹੋਈ ਜਾਂਦੀ ਰਹਿੰਦੀ ਵੀ ਲਓ ਜੀ ਇਹ ਬੇਅਦਬੀ ਹੋ ਗਈ ਹੁਣ ਅਸੀਂ ਦੁਨੀਆਂ ਨੂੰ ਮੈਸੇਜ ਦਿੰਦੇ ਹਾਂ ਮੈਂ ਕਹਿੰਦਾ ਨਹਾਨੇ ਹੋ ਨਹਾਇਆ ਕਰੋ ਅਸੀਂ ਜਾਂਦੇ ਹਾਂ ਨਹਾ ਲੈ ਨਹਾ ਲਓ ਪਰ ਦੁਨੀਆਂ ਨੂੰ ਦੱਸੋ ਲੈ ਕੇ ਆਓ ਬਾਣੀ ਦਾ ਗਿਆਨ ਸਮਝ ਹੁਣ ਸਾਡਾ ਦਿਮਾਗ ਇੱਥੇ ਫਿੱਟ ਕੀਤਾ ਹੈ ਹੁਣ ਉਹ ਕਹਿੰਦੇ ਬੱਚੇ ਨੂੰ ਸੁਣਾ ਦਿੱਤਾ ਵੀ ਕਾਲੇ ਕਾਂ ਜਾਂਦੇ ਸੀ ਚਿੱਟੇ ਹੋ ਨਿਕਲਦੇ ਸੀ ਕਹਿੰਦੇ ਸਾਡੇ ਬੱਚੇ ਦਾ ਰੰਗ ਥੋੜ੍ਹਾ ਜਿਹਾ ਸਾਂਵਲਾ ਹੈ ਪੱਕਾ ਹੈ ਅਸੀਂ ਲੈ ਗਏ ਉਹਦੇ ਵਿੱਚੋਂ ਨਿਕਲਿਆ ਹੀ ਨਾ ਉਹ ਵਿੱਚ ਅਸੀਂ ਕਿਹਾ ਯਾਰ ਬਾਹਰ ਆ ਬੱਚੇ ਨੂੰ ਕਿਹਾ ਬਾਹਰ ਆ ਉਹ ਨਿਕਲੇ ਨਾ ਉਹ ਕਹਿੰਦਾ ਤੁਸੀਂ ਮੈਨੂੰ ਕਿਹਾ ਸੀ ਕਿ ਇੱਥੇ ਬੰਦਾ ਚਿੱਟਾ ਹੋ ਜਾਂਦਾ ਮੈਂ ਚਿੱਟਾ ਕਿਉਂ ਨਹੀਂ ਹੋ ਰਿਹਾ ਹੁਣ ਦੱਸ ਉਹਨੇ ਕੁਐਸਚਨ ਕਰਤਾ ਉੱਥੇ ਇੱਥੇ ਇੱਥੇ ਪਰਿਵਾਰ ਆਇਆ ਮਾਤਾ ਜੀ ਦੱਸਣ ਕਹਿੰਦੇ ਬੱਚਾ ਤੇ ਅੜੀ ਕਰਕੇ ਬਹਿ ਗਿਆ ਕਹਿੰਦਾ ਮੈਂ ਚਿੱਟਾ ਕਿਉਂ ਨਹੀਂ ਹੋ ਰਿਹਾ ਤੇ ਜੇ ਅਸੀਂ ਉਹਨੂੰ ਇੰਨਾ ਹੀ ਦੱਸਦੇ ਜੈਨੂਅਨ ਗੱਲ ਬਣਦੀ ਗੱਲ ਦੱਸ ਦੀ ਸਪੀਡ ਤੇ ਭੱਜਣ ਵਾਲੀ ਗੱਲ ਦੱਸ ਤੂੰ 50 ਕਿਉਂ ਕਹਿੰਦਾ ਹੈ ਤੁਸੀਂ ਸਵਾਲ ਖੜੇ ਕਰਾਏ ਆ ਸਾਡੇ ਧਰਮ ਤੇ ਸਾਡਿਆਂ ਅਸਥਾਨਾਂ ਤੇ ਤੁਸੀਂ ਸਵਾਲ ਖੜੇ ਕਰਾਏ ਆ ਓਨੀ ਗੱਲ ਕਰੋ ਜਿੰਨੀ ਹੋਵੇ ਬਣਦੀ ਤੇ ਜਿਹੜਾ ਜਿਹੜਾ ਇਹ ਮਾਰੇ ਗਏ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹੜਾ ਬਾਬਾ ਨਾਨਕ ਸਾਡਾ ਹਰ ਗੱਲ ਹਰ ਜਗ੍ਹਾ ਜਾ ਕੇ ਕਹਿੰਦਾ ਰਿਹਾ ਵਾਏ ਕਿਉਂ ਆ ਕਿਉਂ ਆ ਕਿਉਂ ਤੇ ਜੇ ਅਸੀਂ ਇਦਾਂ ਦੀਆਂ ਗੱਲਾਂ ਕਰਾਂਗੇ ਤੇ ਦੁਨੀਆਂ ਨੇ ਸਾਨੂੰ ਵੀ ਕਹਿਣਾ ਕਿ ਆ ਕਿਉਂ ਸਾਡੇ ਹੀ ਬੱਚੇ ਕਹਿਣਗੇ ਆ ਕਿਉਂ ਕੀ ਜਵਾਬ ਦੇਵਾਂਗੇ ਉੱਥੇ ਉਹਦੇ ਨਾਲੋਂ ਚੰਗਾ ਆਪ ਹੀ ਇੰਨੀ ਗੱਲ ਕਰੀਏ ਵੀ ਆਹ ਹੈ ਜੀ ਸਾਡਾ ਮਤਲਬ ਡੈਫੀਨੇਸ਼ਨ ਦੱਸਣ ਲੱਗਾ ਸਹੀ ਦੱਸ ਗਲਤ ਨਾ ਦੱਸੀ ਸਵਾਲ ਕਰਨ ਨੂੰ ਥਾਂ ਨਾ ਬਚੇ ਕੁਐਸਚਨ ਕਰਨ ਨੂੰ ਜਗ੍ਹਾ ਨਾ ਬਚੇ ਤੇ ਸੱਚ ਹੈ ਗੱਲ ਇੱਥੇ ਹੋਣਾ ਵੀ ਨਹੀਂ ਗੁਰੂ ਦੇ ਗਿਆਨ ਤੇ ਕੁਐਸਚਨ ਹੋਣਾ ਵੀ ਨਹੀਂ ਲਓ ਹੁਣ ਆਪਾਂ ਸ਼ਬਦ ਤੇ ਚਲੋ ਮੇਰਾ ਖਿਆਲ ਆਪਾਂ ਅੱਗੇ ਕਰ ਲਈਏ ਭਲੀ ਸਹਾਵੀ ਹਾਂ
ਜਲ ਜਾਓ ਇਹ ਵਡਪਨਾ ਮਾਇਆ ਲਪਟਾਏ
ਵਡੱਪਣ ਸੜ ਜਾਏ ਉਹ ਜਾ ਜੇ ਬੰਦਾ ਮਟੀਰੀਅਲ ਵਿੱਚ ਹੀ ਫਸਿਆ ਰਵੇ ਹਾਂਜੀ ਅੱਗੇ
ਪੀਸਨ ਪੀਸੇ ਉਡ ਕਾਮਰੀ ਸੁਖ ਮਨ ਸੰਤੋ ਖਾਏ
ਬਸ ਮੈਂ ਕਹਿੰਦਾ ਕੰਬਲੀ ਹੋਈ ਹੋਵੇ ਚੱਕੀਆਂ ਹੀ ਪੀਂਦਾ ਹੋਵੇ ਗਰੀਬੀ ਹੋਵੇ ਪਰ ਮਨ ਜੇ ਸੁਖੀ ਹੈ ਨਾ ਮਨ ਸ਼ਾਂਤ ਹੈ ਫਿਰ ਗੱਲ ਬਣ ਜਾਂਦੀ ਜੇ ਜਿਉਣ ਦੀ ਕਲਾ ਆਉਂਦੀ ਹੈ ਕਲਾ ਆਉਂਦੀ ਹੈ ਜੀ ਜਿਹਨੂੰ ਕਲਾ ਅੱਗੇ
ਐਸੋ ਰਾਜ ਨਾ ਕਿਤੇ ਕਾ ਜਿਤ ਨਹਿ ਤ੍ਰਿਪਤਾਏ
ਕੀ ਫਾਇਦਾ ਇਹੋ ਜਿਹੇ ਰਾਜ ਦਾ ਇਹੋ ਜਿਹੇ ਸੁਖਾਂ ਦਾ ਜੇ ਬੰਦਾ ਤ੍ਰਿਪਤੀ ਨਾ ਹੋ ਸਕੇ ਜੇ ਅੰਦਰ ਭੁੱਖ ਮਰੀ ਭੁੱਖ ਲੱਗੀ ਰਵੇ ਤੇ ਕਿਆ ਫਾਇਦਾ ਫਿਰ ਇਹੋ ਜਿਹਾ ਰਾਜ ਵੀ ਕਿਸ ਕੰਮ ਹੈ ਰਾਜੇ ਦਾ ਅਰਥ ਹੁੰਦਾ ਰੱਜਿਆ ਪਰ ਸਾਡਾ ਹਾਲ ਕੀ ਹੈ ਵੱਡੇ ਵੱਡੇ ਜੋ ਦਿਸਹਿ ਲੋਕ ਜਿੰਨੇ ਵੱਡੇ ਵੱਡੇ ਦਿਸਦੇ ਆ ਅਸੀਂ ਲਓ ਬਈ ਆਪਾਂ ਬੇਨਤੀ ਕਰਾਂਗਾ ਜਿਹੜੇ ਨਮਸਕਾਰ ਕਰਨ ਵਾਲੇ ਜਰਾ ਜਲਦੀ ਜਲਦੀ ਨਮਸਕਾਰ ਕਰ ਲਓ 7:30 ਹੋ ਗਏ ਘੰਟਾ ਰਹਿ ਗਿਆ ਕੋਈ ਗੱਲ ਅਜੇ ਵੀ ਨਹੀਂ ਸ਼ੁਰੂ ਹੋਈ ਅਜੇ ਤੇ ਕੁਛ ਵੀ ਨਹੀਂ ਹੋਇਆ
ਵੱਡੇ ਵੱਡੇ ਜੋ ਦਿਸਹਿ ਲੋਕ ਵੱਡੇ ਵੱਡੇ ਜੋ ਦਿਸਹਿ ਲੋਕ
बड़े बड़े जो दिसनो बड़े बड़े जो दिसनो
बड़े बड़े जो दिसनो बड़े बड़े जो दिसनो तिन कौ व्यापे चिंता रोग तिन कौ व्यापे चिंता रोग तिन कौ व्यापे
चिंता रोग तिन कौ व्यापे चिंता रोग
तिन कौ व्यापे चिंता रोग तिन कौ व्यापे तिन कौ व्यापे चिंता रोग 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 तिन कौ व्यापे चिंता रोग
बड़े बड़े जो दिसह लोग 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 बड़े बड़े जो
पढ़ो एक बार सारे बोलो
हाँ जी बड़े बड़े जो दिसह लोग
तिन कौ व्यापे
चिंता रोग
कौन वड्डा माया वड्याई कहिंदे ना सो वड्डा
जिन राम
लेवा जिन राम जिन्हू अकल है समझ है रब नाल जुड़िया है कौन वड्डा माया वड्याई सो वड्डा जिन राम ले वलाई भूमिया भूम उपर नित लूजै कहिंदे माया दे उत्थे गेड़े देई जांदा बंदा भूमिया मतलब भूमि दा मालिक ओहदे नाल उत्थे पिछे लड़ी जांदा ਕਿੰਨਾ ਚਿਰ ਬਹਿ ਰਹਿਣਾ ਜਿਹੜੀ ਪ੍ਰੋਪਰਟੀ ਅੱਜ ਤੇਰੇ ਨਾਂ ਬੋਲਦੀ ਹੈ ਕੱਲ੍ਹ ਕਿਸੇ ਹੋਰ ਨਾਂ ਬੋਲੇਗੀ ਪਰਸੋਂ ਕਿਸੇ ਹੋਰ ਨਾਂ ਬੋਲੇਗੀ ਪ੍ਰੋਪਰਟੀਆਂ ਮਾਲਕ ਬਦਲਦੀਆਂ ਜਿਹੜੇ ਪਲੋਟ ਤੇ ਰਹਿੰਦਾ ਪਤਾ ਨਹੀਂ ਕਿੰਨਿਆਂ ਨਾਂ ਕਿੰਨਿਆਂ ਦੇ ਨਾਂ ਚੜ੍ਹ ਹਟਿਆ ਅੱਜ ਤੋਂ ਪਹਿਲਾਂ ਇਹ ਜਗ੍ਹਾ ਮਾਲਕ ਬਦਲਦੀ ਹੈ ਖਸਮ ਮਰੇ ਤੋਂ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਕਹਿੰਦੇ ਖਸਮ ਮਰ ਜੇ ਨਾਰ ਨਹੀਂ ਰੋਂਦੀ ਇਹਦਾ ਅਰਥ ਕੀ ਹੈ ਵੀ ਖਸਮ ਮਰ ਗਿਆ ਬੀਬੀ ਰੋਂਦੀ ਨਹੀਂ ਉਹ ਕਹਿੰਦੇ ਕਿਉਂ ਨਹੀਂ ਰੋਣਾ ਕਹਿੰਦੇ ਹੋਰ ਹੈ ਇਹ ਨਹੀਂ ਖਸਮ ਮਤਲਬ ਜਿਹੜਾ ਤੂੰ ਖਸਮ ਬਣਿਆ ਫਿਰਦਾ ਹੈ ਵੀ ਮੈਂ ਮਾਲਕ ਕਿਹਦਾ ਇੰਨੀ ਪ੍ਰੋਪਰਟੀ ਮੇਰੀ ਮੈਂ ਇਹਦਾ ਵੀ ਮਾਲਕ ਮੈਂ ਇਹਦਾ ਵੀ ਮਾਲਕ ਮੈਂ ਇਹਦਾ ਵੀ ਮਾਲਕ ਜਿੱਦੇ ਮਰੇਗਾ ਤੇਰੀ ਗੱਡੀ ਨੇ ਨਹੀਂ ਰੋਣਾ ਹਾਏ ਮੇਰਾ ਮਾਲਕ ਮਰ ਗਿਆ ਤੇਰੇ ਘਰ ਨੇ ਨਹੀਂ ਰੋਣਾ ਮੇਰਾ ਮਾਲਕ ਮਰ ਗਿਆ ਤੇਰੀ ਬੈਂਕ ਦੀ ਕਾਪੀ ਨੇ ਨਹੀਂ ਰੋਣਾ ਮੇਰਾ ਮਾਲਕ ਮਰ ਗਿਆ ਤੇਰੇ ਅਕਾਊਂਟ ਵਿੱਚ ਮਾਇਆ ਜਿਹੜੀ ਪਈ ਆ ਉਹਨੇ ਨਹੀਂ ਰੋਣਾ ਮੇਰਾ ਮਾਲਕ ਮਰ ਗਿਆ ਕਹਿੰਦੇ ਮਰ ਮਗਰੋਂ ਲੈ ਦੂਜਾ ਤਿਆਰ ਬੈਠਾ
ਧੂਪ ਧੋਏ ਕਹਿ ਰਾਜ ਕਮਾਇਆ ਕਰ ਕਰ ਅਨਰਥ ਵਿਹਾਦੀ ਮਾਇਆ ਸੰਚਿਤ ਸੰਚਿਤ ਥੈਲੀ ਕੀਨੀ ਪ੍ਰਭ ਉਸਨੇ ਡਾਰ ਵਰਖਾਉ ਦੀਨੀ
ਬਸ ਉਹਦੇ ਤੋਂ ਛੁਡਾ ਲਈ ਇੱਕ ਦਿਨ ਕੁਦਰਤ ਦੇ ਨਿਜਮਾਂ ਨੇ ਰੱਬ ਨੇ ਕੁਦਰਤ ਦਾ ਨਿਜਮ ਹੈ ਦੂਜੇ ਨੂੰ ਮਿਲ ਗਈ ਬਸ ਆਹੀ ਐਂਡ ਹੈ ਆਹੀ ਅਖੀਰ ਹੈ ਫਿਰ ਮਾਟੀ ਕੋ ਪੂਤਰਾ ਕੈਸੇ ਨੱਚਦਾ ਹੈ ਬੰਦਾ ਕਿਵੇਂ ਦਿਨ ਰਾਤ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਦਾ ਦਿਨ ਰਾਤ ਭੱਜੇ ਫਿਰਦੇ ਭੱਜਣਾ ਤੇ ਹੈ ਕੰਮ ਤੇ ਕਰਨਾ ਪਰ ਕਮਲ ਨਾ ਚੜ ਜਾਏ ਕਿਤੇ ਅੱਠ ਘੰਟੇ ਠੀਕ ਹੈ ਯਾਰ ਦਸ ਵੀ ਠੀਕ ਹੈ ਅਠਾਰਾਂ ਵਾਲਾ ਕੰਮ ਠੀਕ ਨਹੀਂ ਇਹ ਥੋੜ੍ਹਾ ਜਿਹਾ ਆਊਟ ਹੋ ਜਾਣਾ ਕੰਮ ਚਲੋ ਨਵੇਂ ਬੱਚੇ ਕਹਿੰਦੇ ਮਜਬੂਰੀਆਂ ਹੈ ਜੀ ਨਵੇਂ ਨਵੇਂ ਆਏ ਆ ਇੰਡੀਆ ਵੀ ਕੁਛ ਕਰੀਏ ਕਰਜ਼ਾ ਬਹੁਤ ਚੜ ਗਿਆ ਲਾਉਣਾ ਪੈਣਾ ਪਰ ਕਰ ਲੈ ਸੈੱਟ ਦੋ ਚਾਰ ਸਾਲ ਸੈੱਟ ਹੋ ਜਾ ਪਰ ਉਦੋਂ ਬਾਅਦ ਰਿਕੁਆਇਰਮੈਂਟ ਇਸ ਕੰਟਰੀ ਦੀ ਪੀਸ ਆਫ ਮਾਈਂਡ ਇਸ ਗੱਲ 'ਚ ਹੀ ਹੈ ਦਸ ਘੰਟੇ ਬਥੇਰੇ ਹੈ ਹਿਊਮਨ ਸਾਈਕੀ ਸਮਝ ਕੇ ਇਹਨਾਂ ਨੇ ਜਿਹੜਾ ਟਾਈਮ ਟੇਬਲ ਬਣਾਇਆ ਨਾ ਤੁਹਾਡੀ ਸਾਈਕੀ ਵੀ ਬੰਦਾ ਇਹਨਾਂ ਕੰਟਰੀਆਂ 'ਚ ਰਹਿ ਕੇ ਸ਼ਾਂਤ ਕਿੱਦਾਂ ਰਹੇ? ਇਹਨਾਂ ਨੂੰ ਪਤਾ ਹੀ ਹੈ, ਤਾਂ ਹੀ ਇਹਨਾਂ ਨੇ ਇੱਦਾਂ ਬਣਾਇਆ। ਉਹਨਾਂ ਕੁ ਰੱਖੋ ਵੀ ਚੱਲਦਾ ਰਹੇ, ਗੁਜ਼ਾਰਾ ਚੱਲੇ, ਕਿਸ਼ਤਾਂ ਮੁੜ ਜਾਣ, ਠੀਕ ਹੈ, ਮਾੜੀ ਮੋਟੀ ਸੇਵਿੰਗ ਹੁੰਦੀ ਰਹੇ, ਠੀਕ ਹੈ, ਪਰ ਬਹੁਤਾ ਨਾ ਚੱਕਰਾਂ 'ਚ ਫਸੀਏ, ਵਾਲਾ ਨਾ ਉਲਝੀਏ। ਤੇ ਵੱਡੇ ਵੱਡੇ ਜੋ ਦੀਸ ਹੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲੈ ਬੁਲਾਈ। ਭੂਮੀਆਂ ਭੂਮ ਉੱਪਰ ਨੇ ਤੇ ਲੂਝੈ, ਛੋੜ ਚੱਲੈ ਤ੍ਰਿਸ਼ਨਾ ਨਹੀਂ ਬੂਝੈ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਪਰਮਾਤਮਾ ਨੂੰ ਨਿਜਮਾਂ ਨੂੰ ਸਮਝੇ ਬਿਨਾ, ਉਹਦੇ ਭਜਨ ਤੋਂ ਬਿਨਾ, ਸਮਝ ਤੋਂ ਬਿਨਾ ਛੁਟਕਾਰਾ ਨਹੀਂ ਬੰਦੇ ਦਾ ਹੋ ਸਕਦਾ। ਸੁਰਤ ਜਿਹੜੀ ਹੈ ਫਸੀ ਰਹਿੰਦੀ ਹੈ, ਮਟੀਰੀਅਲਿਜ਼ਮ ਵਿੱਚ ਸੁਰਤ ਫਸੀ ਰਹਿੰਦੀ ਹੈ। ਤੇ ਰਹਿਣਾ ਕਿੱਦਾਂ? ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਇੱਧਰ ਧਿਆਨ ਦਿਓ ਪਿਆਰਿਓ, ਇਕਾਗਰਤਾ ਬਣਾ ਕੇ ਰੱਖੋ। ਕਹਿੰਦੇ ਜਿਵੇਂ ਮਰਗਾਬੀ ਰਹਿੰਦੀ ਪਾਣੀ ਵਿੱਚ, ਪਰ ਖੰਭ ਆਪਣੇ ਭਿੱਜਣ ਨਹੀਂ ਦਿੰਦੀ। ਕਮਲ ਫੁੱਲ ਰਹਿੰਦਾ ਪਾਣੀ ਵਿੱਚ, ਪਰ ਪੰਖੜੀਆਂ ਭਿੱਜਣ ਨਹੀਂ ਦਿੰਦਾ। ਇਹਦਾ ਕਹਿੰਦੇ ਮਟੀਰੀਅਲਿਜ਼ਮ ਵਿੱਚ ਰਹਿ, ਪਦਾਰਥਵਾਦ ਵਿੱਚ ਰਹਿ, ਪਰ ਆਪਣੀ ਸੁਰਤ ਨੂੰ ਅਣਭਿੱਜ ਰੱਖੀ। ਬੇੜੀ ਪਾਣੀ ਦੇ ਵਿੱਚ, ਕੰਢੇ ਬੇੜੀ ਤੋਂ, ਕੰਢੇ ਪਾਣੀ ਤੋਂ ਬਾਹਰ। ਇੱਦਾਂ ਆਪਾਂ ਵੱਡੇ ਸਾਰੇ ਘਰ ਦੇ ਵਿੱਚ, ਪਰ ਸੁਰਤ ਸ਼ਬਦ ਨਾਲ ਜੁੜੀ ਰਹੇ, ਗਿਆਨ ਨਾਲ, ਆ ਨਾ ਡੁੱਬ ਜੇ ਕਿਤੇ। ਵੇਖੋ ਪਿਆਰਿਓ, ਇੱਕ ਤੇ ਹੈ ਬੇੜੀ ਪਾਣੀ ਦੇ ਵਿੱਚ ਰੱਖਣੀ, ਤੇ ਇੱਕ ਪਾਣੀ ਬੇੜੀ ਦੇ ਵਿੱਚ ਪੈ ਜਾਂਦਾ, ਬਸ ਫਿਰ ਜਦੋਂ ਉਹੀ ਪਾਣੀ ਤਾਰਦਾ ਸੀ, ਜਦੋਂ ਬੇੜੀ ਦੇ ਵਿੱਚ ਪੈ ਜੇ, ਫਿਰ ਉਹੀ ਬੇੜੀ ਨੂੰ ਮਾਰਦਾ, ਡੋਬ ਦਿੰਦਾ। ਆ ਪਦਾਰਥ ਕੋਈ ਮਾੜਾ ਥੋੜਾ ਹੈ, ਕੱਪੜੇ ਲੀੜੇ ਚੰਗੇ ਪਾਓ, ਘਰ ਬਾਰ ਵਧੀਆ ਹੋਵੇ, ਪਰ ਜਦੋਂ ਗਿਆਨ ਨਾਲੋਂ ਟੁੱਟ ਜਾਂਦੇ ਆ, ਤੇ ਫਿਰ ਇਹੀ ਮਟੀਰੀਅਲਿਜ਼ਮ ਪਦਾਰਥਵਾਦ ਵਿੱਚ ਬੰਦਾ ਡੁੱਬ ਜਾਂਦਾ। ਬੇੜੀ ਪਾਣੀ 'ਚ ਰੱਖੋ, ਬੇੜੀ ਦੇ ਵਿੱਚ ਪਾਣੀ ਨਾ ਪੈਣ ਦਿਓ। ਪਦਾਰਥ ਤੇਰੇ ਕੋਲ ਹੋਵੇ ਕੋਈ ਮਾੜਾ ਥੋੜਾ ਹੈ, ਧਿਆਨ ਇੱਧਰ ਰੱਖਿਓ ਬਈ, ਆ ਹੀਟ ਥੋੜ੍ਹੀ ਜਿਹੀ ਚਲਾ ਦਿਓ, ਮਾੜਾ ਜਿਹਾ ਏਸੀ ਚੱਲ ਨਹੀਂ ਰਿਹਾ, ਜਰਾ ਚੈੱਕ ਕਰਾਓ, ਗਰਮੀ ਗਰਮੀ ਲੱਗਦੀ ਵਿੱਚ ਦੀ, ਤੇ ਠੀਕ ਹੋ ਗਿਆ। ਸੰਗਤ ਦਾ ਇਕੱਠ ਜ਼ਿਆਦਾ ਹੋਣ ਕਰਕੇ ਨਾ ਤਾਂ ਜ਼ਰੂਰਤ ਪੈਂਦੀ, ਇੱਕ ਮੇਰੇ 'ਤੇ ਸਿੱਧੀਆਂ ਲਾਈਟਾਂ ਪੈਂਦੀਆਂ, ਉਹ ਤਾਂ ਥੋੜ੍ਹਾ ਜਿਹਾ ਗਰਮ ਹੋ ਜਾਂਦਾ। ਆਓ ਜਰਾ ਮੈਂ ਜੋ ਬੇਨਤੀ ਕਰਦਾ ਸੁਣਿਓ ਪਿਆਰਿਓ ਧਿਆਨ ਨਾਲ, ਵੇਖੋ ਜਿਵੇਂ ਪਾਣੀ ਬੇੜੀ ਦੇ ਥੱਲੇ ਰਵੇ ਫਿਰ ਠੀਕ ਹੈ, ਜੇ ਬੇੜੀ ਦੇ ਵਿੱਚ ਪਾਣੀ ਪੈ ਗਿਆ ਫਿਰ ਉਸੇ ਪਾਣੀ ਨੇ ਬੇੜੀ ਨੂੰ ਡੋਬ ਦੇਣਾ। ਜਿਹੜਾ ਸਾਡਾ ਦਿਮਾਗ ਹੈ ਨਾ, ਸਾਡੀ ਸੁਰਤ ਹੈ ਜਿਹੜੀ, ਸਰੀਰ ਰਵੇ ਪਦਾਰਥਾਂ ਵਿੱਚ ਤੇ ਸੁਰਤ ਰਵੇ ਗਿਆਨ ਨਾਲ ਜੁੜੀ, ਗਿਆਨ ਨਾਲ। ਹੁਣ ਆਪਾਂ ਸਾਰੇ ਗੱਡੀਆਂ 'ਚ ਆਏ ਹਾਂ, ਸਾਰੇ ਹੀ ਗੱਡੀਆਂ 'ਚ ਆਏ ਹਾਂ, ਪਰ ਗੱਡੀ ਦੇ ਵਿੱਚ ਤੂੰ ਬਹਿ, ਗੱਡੀ ਤੇਰੀ ਸੁਰਤ 'ਚ ਨਾ ਵੜੇ। ਕਈਆਂ ਦੀ ਸੁਰਤ 'ਚ ਗੱਡੀ ਵੜ ਜਾਣੀ ਹੈ, ਉਹ ਫਿਰ ਕੀ ਕਰਦੇ ਹੈ, ਆਕੜ ਆਕੜ ਕੇ ਤੁਰਦੇ ਹੈ ਵੀ ਮੇਰੀ ਤੇ ਬਾਹਰ ਮਰਸਡੀ ਖੜੀ ਹੈ, ਬਾਕੀ ਤੇ ਐਵੇਂ ਹੀ ਨੇ, ਆਖੋ ਸਤਨਾਮ। ਉਹ ਕਹਿੰਦਾ ਮੇਰੀ ਤੇ 80,000 ਦੀ ਗੱਡੀ, ਮੇਰੀ ਤੇ ਲੱਖ ਦੀ। ਲੱਖ ਦੀ 'ਚ ਆਉਣਾ ਮਾੜਾ ਥੋੜ੍ਹਾ ਹੈ, ਤੁਸੀਂ $1,00,000 ਦੀ ਗੱਡੀ 'ਚ ਆਓ ਬਹੁਤ ਚੰਗੀ ਗੱਲ ਹੈ, ਪਰ ਗੱਡੀ ਤੂੰ ਬਹਿ, ਤੇਰੇ ਹੀ ਸੁਰਤ 'ਚ ਗੱਡੀ ਨਾ ਵੜੇ। ਇਹਨੂੰ ਕਹਿੰਦੇ ਆ ਮਟੀਰੀਅਲਿਜ਼ਮ ਵਿੱਚ ਡੁੱਬਣਾ, ਪਦਾਰਥ ਵਿੱਚ ਡੁੱਬਣਾ, ਇਹਨੂੰ ਕਹਿੰਦੇ ਭਵ ਸਾਗਰ 'ਚ ਬੰਦਾ ਡੁੱਬ ਗਿਆ। ਹੁਣ ਮੰਨ ਲਓ ਕੱਪੜੇ ਚੰਗੇ ਪਾਏ ਹੈ, ਬਸ ਠੀਕ ਹੈ, ਪਰ ਜੇ ਐਂ ਕਹੀਏ ਵੀ ਮੇਰੇ ਵਰਗੇ ਕਿਸੇ ਦੇ ਵੀ ਨਹੀਂ, ਫਿਰ ਇਹ ਕੀ ਹੋ ਗਿਆ, ਕੱਪੜਿਆਂ 'ਚ ਹੀ ਡੁੱਬ ਗਏ ਆਪਾਂ। ਕੱਪੜੇ ਤਨ 'ਤੇ ਪਾ, ਇਹਦਾ ਅਸਰ ਸਾਡੀ ਸੁਰਤ 'ਤੇ ਨਾ ਹੋਵੇ। ਗੱਡੀ ਸਰੀਰ ਦੇ ਸੁੱਖ ਵਾਸਤੇ ਹੈ, ਪਰ ਇਹਦਾ ਅਸਰ ਸਾਡੀ ਸੁਰਤ 'ਤੇ ਨਾ ਹੋਵੇ। ਇਸੇ ਤਰ੍ਹਾਂ ਵੱਡੇ ਵੱਡੇ ਘਰ ਜਿਹੜੇ ਹੈ, ਘਰ ਸਰੀਰ ਦੇ ਸੁੱਖ ਵਾਸਤੇ ਹੈ, ਆਪਾਂ ਘਰਾਂ 'ਚ ਰਹਿਣਾ ਹੈ, ਪਰ ਇਹਨਾਂ ਘਰਾਂ ਦਾ ਅਸਰ ਸਾਡੀ ਸੁਰਤ 'ਤੇ ਨਾ ਹੋਵੇ। ਤੇ ਜੇ ਸੁਰਤ ਵਿੱਚ ਆ ਜਾਏ ਇਹ ਚੀਜ਼, ਫਿਰ ਬੰਦਾ ਡੁੱਬ ਜਾਂਦਾ। ਜੇ ਇਹੀ ਘਰ ਸੁਰਤ ਵਿੱਚ ਵੜ ਗਿਆ, ਇਹੀ ਗੱਡੀ ਸੁਰਤ ਵਿੱਚ ਵੜ ਗਈ, ਇਹੀ ਕੱਪੜੇ ਸੁਰਤ ਵਿੱਚ ਵੜ ਗਏ ਤੇ ਬਸ ਡੁੱਬ ਗਿਆ। ਤਾਂ ਕਹਿੰਦੇ ਆ ਵੀ ਜਿਵੇਂ ਮੱਛੀ ਮਰਗਾਬੀ ਰਹਿੰਦੀ ਹੈ ਪਾਣੀ ਵਿੱਚ ਪਰ ਖੰਭ ਸੁੱਕੇ ਸੁੱਕੇ ਹੀ ਰੱਖਦੀ ਹੈ, ਕਮਲ ਫੁੱਲ ਰਹਿੰਦਾ ਪਾਣੀ 'ਚ ਪਰ ਪੰਖੜੀਆਂ ਸੁੱਕੀਆਂ ਰੱਖਦਾ ਹੈ। ਇਸੇ ਤਰ੍ਹਾਂ ਗੁਰੂ ਦਾ ਪਿਆਰਾ ਗਿਆਨ ਨਾਲ ਜੁੜਿਆ ਰਹਿੰਦਾ ਪਦਾਰਥਾਂ ਵਿੱਚ ਹੀ ਹੈ ਪਰ ਆਪਣੀ ਸੁਰਤ ਨੂੰ ਅਣਭਿੱਜ ਰੱਖਦਾ ਹੈ। ਅਸਰ ਹੀ ਕੋਈ ਨਹੀਂ, ਵੱਡੀ ਸਾ ਵੱਡਾ ਸਾਰਾ ਘਰ ਹੈ ਕੋਈ ਨਹੀਂ ਭਾਈ ਬਣਿਆ ਦੇ ਹੈ ਨੇ, ਯਾਰ ਤੇਰਾ ਦੇ ਘਰ ਹੀ ਬਹੁਤ ਵੱਡਾ, ਉਹ ਬਸ ਭਾਈ ਸਾਹਿਬ ਦੀ ਹੈ, ਮੈਂ ਕਿਹੜਾ ਇਕੱਲਾ ਹੀ। ਅਗਲਾ ਪੁੱਛਦਾ ਉਹ ਭਾਈ ਤੇਰੀ ਗੱਡੀ ਬਹੁਤ, ਉਹ ਇਹ ਕਿਹੜੀ ਹੈ ਯਾਰ, ਕੁਛ ਨਹੀਂ ਉਹ ਠੀਕ ਹੈ ਬਸ, ਬਹੁਤੀ ਨਾ ਕਰੋ ਗੱਲ ਯਾਰ, ਕੱਪੜੇ ਹੀ ਮੇਰਾ ਆਪਣੇ ਵਰਗਾ ਦੇ ਇਹ ਚਾਰ ਲਿਆਂਦੇ ਸੀ ਜੀ ਆਪਾਂ, 3,000-3,000 ਦੇ ਬਣੇ ਆ, ਇੱਕ ਇੱਕ ਇੰਡੀਆ ਤੋਂ ਮੰਗਾਏ ਸੀ ਜੀ, 6-7 ਨੇ ਆਪਣੇ ਕੋਲ, 7 ਇਕੱਠੇ ਹੀ ਆ, ਮੈਂ ਕਿਹਾ ਚਲੋ ਕਰ ਲਓ ਹੁਣ ਤੇ ਇਕੱਠਾ ਹੀ ਮੰਗਾ, ਫਿਰ ਆਪਾਂ ਹੋਰ ਅੱਗੋਂ ਚੌੜੇ ਹੋ ਜਾਂਦੇ। ਅਗਲੇ ਨੇ ਸਿਫਤ ਕੀਤੀ ਤੇਰੀ, ਯਾਰ ਕੱਪੜੇ ਤੇਰੇ ਬਹੁਤ ਵਧੀਆ, ਠੀਕ ਹੈ ਬਸ ਹੈ, ਬਸ ਨੋਰਮਲ ਰੱਖੋ ਇਹਨੂੰ, ਬੈਲੈਂਸ ਰੱਖੋ। ਪਰ ਆਪਾਂ ਜਦੋਂ ਅਗਲਾ ਘਰ ਦੀ ਗੱਲ ਕਰਦਾ ਆਪਾਂ ਹੋਰ ਚੌੜੇ ਹੋ ਜਾਂਦੇ। ਇਹਨੂੰ ਕਹਿੰਦੇ ਬੰਦਾ ਫਸ ਗਿਆ, ਇਹਦੀ ਸੁਰਤ ਵਿੱਚ ਘਰ ਵੜਿਆ ਹੋਇਆ ਹੈ, ਮਤਲਬ ਬੇੜੀ ਦੇ ਵਿੱਚ ਪਾਣੀ ਪੈ ਗਿਆ, ਹੁਣ ਡੁੱਬੂ। ਪੈਸਾ ਹੈ, ਬੈਂਕ ਬੈਲੈਂਸ ਹੈ ਤੇ ਬੈਂਕ 'ਚ ਪਿਆ ਰਹਿਣ ਦੇ, ਆਕੜ ਆਕੜ ਕੇ ਕਿਉਂ ਤੁਰਦਾ ਹੈ, ਮੇਰਾ ਇੰਨਾ ਬੈਂਕ ਬੈਲੈਂਸ ਸੁਰਤ ਵਿੱਚ ਵੜਿਆ ਹੋਇਆ, ਹੁਣ ਡੁੱਬੂ, ਹੁਣ ਡੁੱਬੂ। ਇਹ ਕਈ ਆਸਟ੍ਰੇਲੀਆ ਰਹਿੰਦੇ ਆ, ਇੰਡੀਆ ਜਾਂਦੇ ਆ, ਬਾਹਰੋਂ ਆਏ ਹਾਂ ਭਾਈ ਠੀਕ ਹੈ, ਹੁਣ ਅੱਜ ਕੱਲ੍ਹ ਗਰਮੀਆਂ 'ਚ ਜਾਣਗੇ ਤੇ ਕਈ ਦੇ ਨੱਕ ਹੀ ਚੜ ਜਾਣਗੇ, ਨਖਰੇ ਬੜੇ, ਬੜੀ ਗਰਮੀ, ਓ ਹੋ ਹੋ ਮਿੱਟੀ ਘੱਟਾ, ਬੜਾ ਬੁਰਾ ਹਾਲ ਏਦਾਂ। ਤੇ ਕਈਆਂ ਨੂੰ ਪੁੱਛੋਗੇ ਇਹ ਕੀ ਹੈ, ਇਹਦੀ ਸੁਰਤ ਵਿੱਚ ਆਸਟ੍ਰੇਲੀਆ ਵੜਿਆ ਹੋਇਆ ਹੈ, ਇਹ ਡੁੱਬੂ। ਤੇ ਜਿਹੜਾ ਇੱਦਾਂ ਬੰਦਾ ਕਵੇ ਉਹ ਇੱਥੋਂ ਹੀ ਗਏ ਆ, ਫਿਰ ਕੀ ਹੋ ਗਿਆ, ਇੱਥੇ ਹੀ ਰਹਿੰਦੇ ਰਹੇ ਆ। ਕਈ ਬੰਦੇ ਦੱਸਣਗੇ, ਕਿਸੇ ਨੇ ਪੁੱਛਿਆ ਨਹੀਂ ਤੂੰ ਇੰਨਾ ਰਾਈ ਹੈ, ਪਰ ਉਹਦੇ ਰੋਟੀ ਨਹੀਂ ਹਜਮ ਹੁੰਦੀ ਜਿੰਨਾ ਚਿਰ ਦੱਸ ਨਾ ਲਵੇ ਵੀ ਮੈਂ ਤੇ ਪੀ ਆਰ ਹਾਂ ਜੀ, ਆਪਾਂ ਦੇ ਪੱਕੇ ਹਾਂ ਜੀ, ਉੱਥੇ ਤਾਂ ਪਾਸਪੋਰਟ ਮਿਲਿਆ ਹੋਇਆ। ਇਹ ਕੀ ਹੈ, ਇਹ ਆਸਟ੍ਰੇਲੀਆ ਦੀ ਸੁਰਤ 'ਚ ਵੜ ਗਿਆ, ਕਨੇਡਾ ਸੁਰਤ 'ਚ ਵੜ ਗਿਆ, ਅਮਰੀਕਾ ਸੁਰਤ 'ਚ ਵੜ ਗਿਆ। ਤੂੰ ਅਮਰੀਕਾ 'ਚ ਰਹਿ, ਅਮਰੀਕਾ ਇੱਥੇ ਕਿਉਂ ਚਾੜੀ ਫਿਰਦਾ ਆਪਣੇ, ਤੂੰ ਆਸਟ੍ਰੇਲੀਆ 'ਚ ਰਹਿ, ਆਸਟ੍ਰੇਲੀਆ ਇੱਥੇ ਕਿਉਂ ਵੜਨ ਦਿੰਦਾ। ਇਹਨੂੰ ਕਹਿੰਦੇ ਆ ਜੀ ਪਿਆਰਿਓ, ਇਹਨੂੰ ਕਹਿੰਦੇ ਆ ਭਵ ਸਾਗਰ ਵਿੱਚ ਡੁੱਬਣਾ, ਮਰ ਕੇ ਭਵ ਸਾਗਰ 'ਚੋਂ ਡੁੱਬ ਜਾਏਗਾ, ਬਚ ਜਾਓ ਭਾਈ, ਜਿਉਂਦੇ ਆਪਾਂ ਡੁੱਬੇ ਪਏ ਹਾਂ, ਅਗਲੇ ਦੀਆਂ ਗੱਲਾਂ ਨਾ ਕਰੋ, ਜਿਹੜਾ ਇੱਥੇ ਹੈ ਇਹਦੀ ਗੱਲ ਕਰ। ਭਵ ਸਾਗਰ ਤੇਰਾ ਘਰ ਵੀ ਬਣ ਸਕਦਾ, ਤੇਰੇ ਕੱਪੜੇ ਵੀ ਬਣ ਸਕਦੇ ਆ, ਤੇਰਾ ਪੈਸਾ ਵੀ ਬਣ ਸਕਦਾ ਹੈ, ਡੁੱਬਣ 'ਤੇ ਆਵੇ ਬੰਦਾ ਇਹਨਾਂ ਚੀਜ਼ਾਂ 'ਚ ਵੀ ਡੁੱਬ ਜਾਂਦਾ, ਡੁੱਬਦੀ ਹੈ ਸੁਰਤ। ਸਿੱਖ ਹੈ ਮਨ ਨਾ ਕਿ ਬੋਡੀ, ਤਨ ਨਹੀਂ ਸਾਡਾ ਮਨ, ਇਹਨੂੰ ਆਪ ਡੁੱਬਣ ਤੋਂ ਬਚਾ। ਤੇ ਹਾਲ ਸਾਡਾ ਕੀ ਹੈ, ਲੋ ਆਹ ਵੀ ਪੜ੍ਹਦੀ ਹੈ ਸਾਰਿਆਂ ਨੂੰ ਆਉਂਦਾ, ਤਿੱਤ ਸਰਵਰੜਾ ਇੱਕ ਵਾਰ ਜਰਾ,
ਤਿੱਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀਆਂ ਲੈ।
ਬੜੇ ਡੁੱਬ ਗਏ ਜੀ ਇਹਦੇ ਵਿੱਚ, ਐਸਾ ਮੋਹ ਪੈਂਦਾ ਬੰਦਾ ਪਦਾਰਥ ਵਿੱਚ, ਤੇ ਤਾਂ ਹੀ ਤਾਰ ਲੈ ਰਾਮਾ ਕਿੱਥੇ। ਹਾਂ ਵੇਖੋ ਇੱਦਾਂ ਆਨੰਦ ਨਾਲ ਸਾਰੇ ਬੈਠੋ, ਜਿਹੜੇ ਅਜੇ ਵੀ ਮੱਥਾ ਟੇਕਣ ਵਾਲੇ ਛੇਤੀ ਛੇਤੀ ਟੇਕੋ, ਆਪਾਂ ਸ਼ਬਦ ਪੜ੍ਹੀਏ, ਫਿਰ ਆਪਾਂ ਗੱਲ ਕਰਦੇ ਹਾਂ ਵੀ ਸਿੱਖ ਰਹਿਤ ਮਰਿਆਦਾ ਕੀ ਹੈ, ਉਹ ਟੌਪਿਕ 'ਤੇ ਗੱਲ ਕਰਦੇ, ਸਾਡੇ ਲੋਕਾਂ ਨੇ ਅੰਮ੍ਰਿਤ ਕਿਵੇਂ ਵੰਡੇ ਇਸ ਟੌਪਿਕ 'ਤੇ ਗੱਲ ਕਰਦੇ। ਆਹ ਸੁਣੋ ਪਹਿਲਾਂ,
ਲੋਭ ਲਹਿਰ ਅਤਨੀ ਧਿਰ ਬਾਜੇ, ਕਾਇਆ ਡੂਬੈ ਕੇ ਸੁਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਬੀ।
ਇਹ ਪੋਇਟਰੀ ਕਰਕੇ ਹੁੰਦਾ, ਕੇਸਵਾ ਕੇਸਾਂ ਵਾਲਿਆ,
ਰੱਬ ਕੋਈ ਬੰਦਾ ਨਹੀਂ ਜਿਹਦੇ ਕੇਸ ਹੈ, ਪਰਮਾਤਮਾ ਤੇ ਸਾਰਿਆਂ ਵਿੱਚ ਹੀ ਹੈ। ਫਿਰ ਇਹਦਾ ਮਤਲਬ ਸਾਡੇ ਕੇਸ ਕਿਹਦੇ ਕੇਸ ਹੈ? ਰੱਬ ਦੇ ਹੀ ਹੈ। ਸਾਡੇ ਕੇਸ ਕਿਹਦੇ ਕੇਸ ਹੈ? ਰੱਬ ਦੇ। ਸਾਡੀਆਂ ਅੱਖਾਂ ਕਿਹਦੀਆਂ? ਰੱਬ ਦੀਆਂ। ਜਿਵੇਂ ਆਪਾਂ ਪੜ੍ਹਦੇ ਹੀ ਹਾਂ ਰੋਜ਼, ਸਹਿਸ ਮੂਰਤ ਨਨਾ ਏਕ ਤੋਹੀ। ਲਓ ਇੱਕ ਵਾਰ ਆ ਆ ਜਰਾ ਸਮਝ ਕੇ ਵੇਖਿਓ। ਸੋਹਿਲਾ ਪੜ੍ਹਦੇ ਹਾਂ ਨਾ ਰੋਜ਼, ਵੀ ਮੇਰਿਆ ਰੱਬਾ ਸਾਰੀਆਂ ਅੱਖਾਂ ਤੇਰੀਆਂ ਪਰ ਕੋਈ ਵੀ ਅੱਖ ਤੇਰੀ ਨਹੀਂ। ਇਹਦਾ ਨਹੀਂ ਹੈ ਤੇਰੀਆਂ, ਪਰ ਕਿਸੇ ਇੱਕ ਅੱਖ ਨੂੰ ਨਹੀਂ ਕਹਿ ਸਕਦੇ ਵੀ ਆਹ ਰੱਬ ਦੀ ਅੱਖ ਹੈ। ਸਾਰੀਆਂ ਤੇਰੀਆਂ ਪਰ ਤੇਰੀ ਕੋਈ ਵੀ ਨਹੀਂ। ਨੱਕ ਸਾਰੇ ਤੇਰੇ ਹੀ ਹੈ ਪਰ ਤੇਰਾ ਕੋਈ ਵੀ ਨਹੀਂ। ਪੈਰ ਸਾਰੇ ਤੇਰੇ ਹੀ ਹੈ ਪਰ ਤੇਰਾ ਕੋਈ ਵੀ ਨਹੀਂ। ਮਤਲਬ ਕੇਸ ਸਾਰੇ ਤੇਰੇ ਹੀ ਹੈ ਪਰ ਤੇਰਾ ਕੋਈ ਵੀ, ਤੂੰ ਸਾਰਿਆਂ ਦੇ ਵਿੱਚ ਵੀ ਹੈ ਤੇ ਸਾਰਿਆਂ ਤੋਂ ਬਾਹਰ ਵੀ ਹੈ। ਸਾਰੀਆਂ ਅੱਖਾਂ ਤੇਰੀਆਂ ਪਰ ਐਂ ਨਹੀਂ ਕਹਿ ਸਕਦਾ ਵੀ ਆਹ ਸਿਰਫ ਆਹ ਰੱਬ ਦੀਆਂ ਅੱਖਾਂ, ਆਹ ਰੱਬ ਨਹੀਂ, ਐਂ ਨਹੀਂ। ਸਾਰੀਆਂ ਹੀ ਅੱਖਾਂ ਤੇਰੀਆਂ, ਚਾਹੇ ਕਿਸੇ ਦੀਆਂ ਵੀ ਹੋਣ, ਉਹ ਪਸ਼ੂ ਪੰਛੀ ਸਭ ਸਾਰੀ ਉਹ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ। ਵੇਖਿਓ ਜਰਾ,
ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ।
ਸਾਰੇ ਨੈਣ ਤੇਰੇ ਨੇ ਪਰ ਤੇਰੀ ਤੇਰਾ ਨੈਣ ਕੋਈ ਵੀ ਨਹੀਂ। ਸਹਿਸ ਤਵ ਨੈਣ, ਹਜ਼ਾਰਾਂ ਨੈਣ ਤੇਰੇ ਹੈ, ਸਾਰੇ ਨੈਣ ਤੇਰੇ ਹੈ ਪਰ ਤੇਰਾ ਕੋਈ ਵੀ ਨਹੀਂ। ਅੱਗੇ
ਸਹਿਸ ਮੂਰਤ ਨਨਾ ਏਕ ਤੋਹੀ।
ਸਾਰੀਆਂ ਮੂਰਤਾਂ ਤੇਰੀਆਂ ਪਰ ਤੇਰੀ ਮੂਰਤ ਕੋਈ ਵੀ ਨਹੀਂ। ਅੱਗੇ
ਸਹਿਸ ਪਦ ਬਿਮਲ ਨਾਨੂ ਏਕ ਪਦ ਗੰਧ ਬਿਨ।
ਸਹਿਸ ਤਵ ਗੰਧ, ਸਾਰੇ ਪੈਰ ਤੇਰੇ ਹੈ, ਤੇਰਾ ਪੈਰ ਕੋਈ ਵੀ ਨਹੀਂ, ਤੇ ਸਾਰੇ ਨੱਕ ਤੇਰੇ ਹੈ, ਤੇਰਾ ਨੱਕ ਕੋਈ ਵੀ ਨਹੀਂ। ਫਿਰ ਦੁਬਾਰਾ ਜਰਾ ਸਮਝੋ,
ਸਹਿਸ ਪਦ ਬਿਮਲ ਨਾਨੂ ਏਕ ਪਦ।
ਹਾਂ, ਸਾਰੇ ਪੈਰ ਤੇਰੇ ਹੈ ਪਰ ਨਨ ਏਕ ਪਦ, ਕੋਈ ਪੈਰ ਤੇਰਾ ਨਹੀਂ। ਅੱਗੇ
ਗੰਧ ਬਿਨ,
ਸਹਿਸ ਤਵ ਗੰਧ, ਨੱਕ ਤੋਂ ਤੂੰ ਬਿਨਾ ਹੈ ਪਰ ਸਾਰੇ ਨੱਕ ਤੇਰੇ ਹੈ। ਗੰਧ ਬਿਨ ਸਹਿਸ ਤਵ ਗੰਧ ਇਮ ਚਲਤ ਮੋਹੀ। ਕਹਿੰਦੇ ਇੰਨੀਆਂ ਇਹਨਾਂ ਗੱਲਾਂ ਨੇ ਤੇ ਮੈਨੂੰ ਮੋਹ ਲਿਆ ਵੀ ਤੇਰੀਆਂ ਹੀ ਅੱਖਾਂ ਹੈ, ਤੇਰੀ ਅੱਖ ਕੋਈ ਵੀ ਨਹੀਂ, ਤੇਰੇ ਹੀ ਨੱਕ ਹੈ, ਤੇਰਾ ਨੱਕ ਕੋਈ ਵੀ ਨਹੀਂ। ਕਿੱਦਾਂ ਦਾ ਹੈ ਪਰਮਾਤਮਾ? ਇਹਨੂੰ ਇੱਕ ਐਨਰਜੀ, ਇੱਕ ਨੂਰ, ਇੱਕ ਕੁਦਰਤ, ਜਿਹਨੂੰ ਕਹਿੰਦੇ ਰੱਬ, ਜਿਹਨੂੰ ਕਹਿੰਦੇ ਐਟਮਸ, ਜਿਹੜੀ ਸ਼ੇਪ ਬਣ ਰਹੀ ਹੈ ਬਦਲ ਰਹੀ ਹੈ, ਬਣ ਰਹੀ ਹੈ ਬਦਲ ਰਹੀ ਹੈ, ਇਹ ਰੱਬ ਹੈ, ਇਹ ਪਰਮਾਤਮਾ ਹੈ। ਕੋਈ ਚੀਜ਼ ਖਤਮ ਹੋ ਸਕਦੀ ਹੈ ਇੱਥੇ? ਦੱਸੋ, ਮੈਂ ਉੱਥੇ ਪੁੱਛਿਆ ਸੀ, ਆਹ ਰੁਮਾਲ ਹੈ ਮੇਰੇ ਹੱਥ 'ਚ, ਇਹ ਖਤਮ ਹੋ ਸਕਦਾ? ਦੱਸੋ, ਜੇ ਇਸ ਇਹਨੂੰ ਖਤਮ ਕਰ ਸਕਦੇ ਹੋ? ਨਹੀਂ। ਇਹਨੂੰ ਇਹਨੂੰ ਅੱਗ 'ਚ ਸਾੜ ਦਿਓ, ਫਿਰ ਕੀ ਹੋਊ? ਸਵਾਹ ਬਣ ਜੂ। ਖਤਮ ਹੋ ਗਿਆ, ਹੁਣ ਨਾਮ ਬਦਲ ਗਿਆ, ਸਵਾਹ, ਰੂਪ ਵੀ ਬਦਲ ਗਿਆ, ਨਾਮ ਵੀ ਬਦਲ ਗਿਆ, ਪਰ ਖਤਮ ਹੋ ਗਿਆ? ਨਹੀਂ। ਆਈ ਹਵਾ, ਉੱਡ ਗਿਆ। ਇੱਕ ਪਾਣੀ ਦੀ ਬੂੰਦ ਨੂੰ ਖਤਮ ਕਰਕੇ ਵਿਖਾਓ, ਪਾਣੀ ਦੀ ਬੂੰਦ ਹੈ ਜਿਹੜੀ ਖਤਮ ਹੋਏਗੀ? ਨਹੀਂ, ਭਾਫ਼ ਬਣ ਕੇ ਉੱਡ ਜਾਂਦੀ ਹੈ। ਦੁਨੀਆਂ ਵਿੱਚ ਕੁਛ ਵੀ ਖਤਮ ਨਹੀਂ ਹੁੰਦਾ ਤੇ ਬੰਦਾ ਕਿੱਥੋਂ ਮਰ ਜਾਏਗਾ? ਇਹ ਟੌਪਿਕ 'ਤੇ ਆਪਾਂ ਕੱਲ੍ਹ ਗੱਲ ਕਰਾਂਗੇ ਸ਼ਨੀਵਾਰ, ਜੇ ਟਿਕ ਕੇ ਸੁਣੋਗੇ, ਫਿਰ ਆਪਾਂ ਇਹ ਟੌਪਿਕ 'ਤੇ ਗੱਲ ਕਰਾਂਗੇ ਵੀ ਹਰ ਪਾਸੇ ਹਰ ਥਾਂ ਰੱਬ ਹੈ, ਸ਼ੇਪ ਬਦਲਦੀ ਹੈ, ਜਿਹਨੂੰ ਸਾਇੰਸ ਵੀ ਕਹਿੰਦੀ ਹੈ, ਐਟਮਸ ਨੇ, ਸ਼ੇਪ ਬਣਦੀ ਹੈ, ਬਦਲਦੀ ਹੈ, ਐਨਰਜੀ ਹੈ, ਰੂਪ ਬਦਲਦੀ ਹੈ, ਮਰਦਾ ਇੱਥੇ ਕੁਛ ਵੀ ਨਹੀਂ, ਐਨਰਜੀ ਹੈ। ਚਲੋ, ਆਪਾਂ ਗੱਲ ਇਹ ਕਰ ਰਹੇ ਹਾਂ ਵੀ ਮੇਰੇ ਮਾਲਕ ਜੀ, ਮੈਂ ਡੁੱਬਿਆ ਪਿਆ, ਤੇ ਡੁੱਬਿਆ ਕਾਹਦੇ ਚਾਂ ਜੀ? ਮਟੀਰੀਅਲਿਜ਼ਮ ਵਿੱਚ ਡੁੱਬਿਆ, ਕਾਹਦੇ ਚਾਂ ਜੀ? ਭਵ ਸਾਗਰ ਵਿੱਚ ਡੁੱਬਿਆ, ਕਾਹਦੇ ਚਾਂ ਜੀ? ਪਦਾਰਥਵਾਦ ਵਿੱਚ। ਤੇ ਪਦਾਰਥਵਾਦ ਕਿਹੜਾ? ਮੇਰੇ ਸਾਹਮਣੇ ਹੈ ਮੇਰੇ ਮਾਲਕ ਜੀ, ਮੈਂ ਤੇ ਘਰ 'ਚ ਹੀ ਡੁੱਬਿਆ ਪਿਆ, ਮੈਨੂੰ ਤੇ ਆਕੜ ਹੀ ਬਹੁਤ ਹੈ, ਮੇਰੇ ਵਰਗਾ ਘਰ ਨਹੀਂ ਕਿਸੇ ਦਾ, ਮੈਂ ਤੇ ਪੈਸੇ 'ਚ ਹੀ ਡੁੱਬੀ ਪਈ ਹੈ ਮੇਰੀ ਸੁਰਤ, ਬਿਜ਼ਨਸ ਵਿੱਚ ਮੈਂ ਇੰਨਾ ਖੁੱਭਿਆ ਪਿਆ, ਮੈਨੂੰ ਤੇ ਹੋਰ ਯਾਦ ਹੀ ਕੁਛ ਨਹੀਂ, ਪੈਸਾ 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 ਪੈਸਾ, ਮੈਨੂੰ ਕੱਢ ਲੈ। ਤੇ ਇਹ ਸੈਲਫ ਟਾਕ ਕਰ, ਆਪਣੇ ਆਪ ਨਾਲ ਗੱਲ ਕਰ, ਰੱਬ ਕਿੱਥੇ ਹੈ ਜੀ? ਸਾਡੇ ਅੰਦਰ। ਅਰਦਾਸ ਕਿਹਨੂੰ ਕਰਨੀ ਹੈ? ਆਪਣੇ ਅੰਦਰ ਵਾਲੇ ਨੂੰ, ਆਪਣੇ ਆਪ ਨਾਲ ਗੱਲ ਕਰਨੀ ਹੈ, ਸੈਲਫ ਟਾਕ ਕਰਨੀ ਹੈ,
ਤਿਆਰ ਕਰਨਾ ਉਹਨੂੰ, ਤੂੰ ਮੇਰੇ ਨਾਲ ਹੈ ਮੈਂ ਕਰ ਸਕਦਾ। ਉਹਨੂੰ ਆਪਣੇ ਆਪ ਨੂੰ ਮਨਾਓ, ਆਪਣੇ ਆਪ ਨਾਲ ਗੱਲ ਕਰੋ, ਸੈਲਫ ਟਾਕ ਕਰੋ, ਅਰਦਾਸ ਕਰੋ ਉਸ ਜੋਤ ਅੱਗੇ ਜਿਹੜੀ ਜੋ ਬ੍ਰਹਿਮੰਡੇ ਸੋਈ ਪਿੰਡੇ। ਉਸ ਜੋਤ ਅੱਗੇ ਕਹੋ ਕਬੀਰ ਇਹ ਰਾਮ ਕੀ ਅੰਸ਼, ਉਸ ਜੋਤ ਅੱਗੇ ਮਨ ਤੂੰ ਜੋਤ ਸਰੂਪ ਹੈ, ਉਹ ਜਿਹੜੀ ਜੋਤ ਸਾਡੇ ਵਿੱਚ ਹੈ। ਸੈਲਫ ਟਾਕ ਕਰੋ, ਆਪਣੇ ਆਪ ਨਾਲ ਗੱਲ ਕਰੋ, ਉਹਨੂੰ ਕਹੋ ਮੇਰੇ ਤੇ ਮਿਹਰ ਕਰ, ਉਹਦਾ ਪਾਤਰ ਬਣ, ਯੋਗ ਬਣ, ਆਪਣੀ ਔਕਾਤ ਬਣਾ, ਉਹ ਤੇ ਆਪੇ ਹੀ ਮਿਹਰ ਹੋ ਜਾਂਦੀ ਹੈ। ਫਿਰ ਆਓ ਏਦਾਂ ਨਾ ਇਹ ਪੋਇਟਰੀ ਕਰਕੇ ਏਦਾਂ ਦੀਆਂ ਬੇਨਤੀਆਂ ਕਰਨੀਆਂ ਸਾਨੂੰ। ਕਾਵ ਭਾਸ਼ਾ ਗੁਰੂ ਸਾਹਿਬ ਸਿਖਾਉਂਦੇ ਹੈ, ਭਗਤ ਸਿਖਾਉਂਦੇ ਹੈ, ਏਦਾਂ ਸਮਝਣਾ। ਲਓ ਸੁਣੋ, ਸਾਰੇ ਹਾਜ਼ਰ ਰਹਿ ਕੇ ਸੁਣਿਓ।
ਮੋਹ ਕਉ ਤਾਰ ਲੈ ਰਾਮ ਤਾਰ ਲੈ, ਮੈਂ ਅਜਾਨ ਜਨ ਤਰ ਨਾ ਜਾਨੋ ਬਾਤ ਬੀਠਲਾ ਬਾਂਦੇ ਮੋਕੋ ਤਾਰਨੇ ਰਾਮ ਤਾਰਨੇ ਮੋਕੋ ਤਾਰਨੇ ਰਾਮ ਤਰ ਬਿਨਾ ਜਾਨੋ ਬਾਪ ਬੀਠਲਾ ਬਾਂਦੇ 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 ਮੋਕੋ ਤਾਰ ਲੈ ਰਾਮ ਬਾਪ ਬੀਠਲਾ ਬਾਂਦੇ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿੱਖਦਾ।
ਜਦੋਂ ਕਹਿੰਦੇ ਗਿਆਨ ਹੁੰਦਾ ਨਾ ਸਤਿਗੁਰੂ ਸੱਚਾ ਗਿਆਨ ਅਗਲ ਆਵੇ, ਸਿੱਧਾ ਹੀ ਕਹਿੰਦੇ ਬੰਦੇ ਮਨੁੱਖ ਬੰਦਾ ਦੇਵਤਾ ਬਣ ਜਾਂਦਾ। ਦੇਵਤੇ ਪੂਜਣੇ ਨਹੀਂ, ਦੇਵਤੇ ਬਣਨਾ ਹੈ, ਦੈਵੀ ਗੁਣ ਆ ਜਾਂਦੇ ਬੰਦੇ ਚ, ਸਿੱਧਾ ਹੀ ਦੇਵਤਾ ਬਣ ਜਾਂਦਾ ਕਹਿੰਦੇ। ਫਿਰ ਸੁਣ,
ਨਰ ਤੇ ਸੁਰ ਹੋਏ ਜਾਤ ਨਿਮਖ ਸਤਿਗੁਰ ਬੁੱਧ ਸਿਖਲਾਈ
ਸਤਿਗੁਰ ਬੁੱਧ ਸਿਖਲਾਈ
ਨਰ ਤੇ ਉਪਜ ਸੁਰਗ ਗਾ ਜਿੰਦਿਆ ਸੋ ਅਬ ਖਤ ਮੈਂ ਸੋ रामा तार ले मोको तार ले रामा तार ले मैं अजान जन तर बे न जानो बाप बीठला बाप बीठला बाने जहां जहां तू नारद टेके नेक टिकावो मोहे नेक
टिकावो
तेरे नाम अविलंब बहुत जाने उधरे नाम की नेज मात ए
नाम की नेज मात ए
तेरे नाम अविलंब बहुत बाप बीठला बांधे
एक बार सारे मोको तार ले
रामा तार ले मोको
तार ले
रामा
तार ले
मैं जन तर बे न जानो बाप बीठला बांधे बाप बीठला बांधे
ऐदा बेनती करनी सीखिए बेनती किदे अगे करनी हो मालक साडे विच है वो खजाना साढ़े कोल उन्हें दे के भेजे जो किश पाया सो एक बार पहले दे नहीं पाता एक बारी सब कुछ ते जे चाहवांगे जो मंगना चाहवांगे जो मांग है ठाकुर अपने ते सोई सोई देवे मिल जाना है नानक दास मुख ते जो बोले इहां उहां
सच हो
ओ सारे पासे सर्व चतुर दिशा कीनों बाले अपना सिर ऊपर करता रहे सब ते हाथ है उदा कृपा कटाख अब लोकन कीनों दास का दुख
बेदार
हर जन रखे
गुर गोविंद
कंठ लाए
अवगुण
सब मिटे दयाल पुरख
बख्शंद
ते जो मांग है ठाकुर अपने ते मांग ए सेल्फ टॉक कर अपने आप नु तैयार कर जो चाहना है ओदी रिक्वायरमेंट भी होनी है वह पूरी करनी पैनी ओदी कोई शर्त होनी है वह पूरी करनी पैनी ते जो मंगीए मिल जाता है जी आ बड़ा बेअंत है परमात्मा ने आ घाट घड़ी है सारियां दी ते ओ असी जे किते मंगण दी जाच आ जाए ते अज भी जिंदगी बदल सकती है इहदे विच्चों कढ़ीए जो मर्जी कढ़ लीए छपरियां च रहण वालियां नूं भी आनंद च रहण दी जाच आ गई
ਮੈਂ ਫਿਰ ਦੁਆਰਾ ਸ਼ਬਦ ਇੱਕ ਵਾਰ ਵਿੱਚ ਰਹਿ ਗਿਆ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਸ਼ੁਰੂ ਤੋਂ ਇੱਕ ਵਾਰ ਪੜ੍ਹ ਦਿਓ
ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਉ ਇਹ ਬਡਪਨਾ ਮਾਇਆ ਲਪਟਾਏ ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨ ਕਿਤੈ ਕਾਰ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜਿਹੇ ਰਜ ਨੋ ਪਾਏ
ਜੇ ਜੇ ਬੰਦਾ ਪਾਟ ਪਟੰਬਰ ਪਹਿਣ ਦਾ ਹੋਵੇ ਪਰ ਜੇ ਲੋਭੀ ਹੋਵੇ ਤੇ ਕੋਈ ਫਾਇਦਾ ਨਹੀਂ ਤੇ ਜੇ ਬੰਦਾ ਨਸ਼ਾ ਜੇ ਉਹਦੇ ਰੰਗ ਵਿੱਚ ਮਸਤ ਹੋਵੇ ਉਹਦੇ ਨਸ਼ੇ ਵਿੱਚ ਹੋਵੇ ਉਹਦੇ ਆਨੰਦ ਵਿੱਚ ਰਵੇ ਮਾਲਕ ਨਾਲ ਪਰਮਾਤਮਾ ਨਾਲ ਇੱਕ ਨਾਲ ਜੁੜਿਆ ਰਵੇ ਮਸਤ ਰਵੇ ਤੇ ਉਹ ਨਗਨ ਫਿਰਦਾ ਵੀ ਸੋਭਾ ਪਾਉਂਦਾ ਪਿਆਰਿਓ ਨੰਗਾ ਫਿਰਦਾ ਵੀ ਸੋਭਾ ਪਾਉਂਦਾ ਨਗਨ ਵੀ ਭਾਵ ਕੇ ਨੰਗਾ ਵੀ ਫਿਰੇ ਪਰ ਉਹਦੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਨੰਗੇ ਫਿਰਨ ਲੱਗ ਜਾਣਾ ਦਾ ਅਰਥ ਇਹ ਨਹੀਂ ਮਤਲਬ ਵੀ ਜਿਵੇਂ ਹੁਣ ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਸ਼੍ਰੀ ਚੰਦ ਕੱਪੜੇ ਨਹੀਂ ਪਾਉਂਦਾ ਇੱਦਾਂ ਦੇ ਬੜੇ ਸਾਧ ਇਹਦਾ ਮਤਲਬ ਇਹ ਥੋੜ੍ਹਾ ਆ ਇਹਦਾ ਭਾਵ ਇਹ ਹੈ ਵੀ ਜਿਵੇਂ ਆਪਾਂ ਕਹਿ ਦਿੰਦੇ ਬੰਦਾ ਭੁੱਖਾ ਨੰਗਾ ਫਿਰਦਾ ਕਹਿਣ ਚ ਆਉਂਦੀ ਨਾ ਗੱਲ ਵੀ ਭੁੱਖਾ ਨੰਗੇ ਦਾ ਮਤਲਬ ਇਹ ਵੀ ਕੱਪੜਿਆਂ ਤੋਂ ਬਿਨਾਂ ਮਤਲਬ ਵੀ ਗਰੀਬੀ ਵਿੱਚ ਵੀ ਹੋਵੇ ਭਾਵੇਂ ਉਹ ਸੋਭਾ ਪਾਉਂਦਾ ਪਰ ਜਿਹੜਾ ਇੱਕ ਨਾਲ ਜੁੜਿਆ ਹੋਇਆ ਹੈ ਇੱਕ ਪਰਮਾਤਮਾ ਨਾਲ ਜੁੜਿਆ ਸੱਚ ਨਾਲ ਜੁੜਿਆ ਰੱਬ ਨਾਲ ਜੁੜਿਆ ਉਹ ਨਗਨ ਨੰਗਾ ਭੁੱਖਾ ਵੀ ਵਧੀਆ ਲੱਗਦਾ ਤੇ ਇੱਕ ਉਹ ਹੈ ਜਿਹੜਾ ਪਾਟ ਪੈਟੰਬਰ ਪਹਿਨਦਾ ਹੈ ਪਰ ਜੇ ਸਮਝ ਨਹੀਂ ਜੇ ਅਕਲ ਨਹੀਂ ਤੇ ਕੋਈ ਫਾਇਦਾ ਨਹੀਂ ਦੁਬਾਰਾ ਜਰਾ ਇੱਕ ਵਾਰ ਸੁਣ ਲਓ ਪੰਗਤ
ਨਗਨ ਫਿਰਤ ਰੰਗ ਇੱਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜਿਹੇ ਰਚ ਲੋ ਪਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ
ਇਹ ਸਾਰੇ ਨਿਯਮ ਤੇਰੇ ਬਣਾਏ ਹੋਏ ਹੈ ਭਾਵੇਂ ਤੇ ਮਹਿਲਾਂ ਚ ਰਹਿ ਕੇ ਦੁਖੀ ਰਹਿ ਲੈ ਭਾਵੇਂ ਛੱਪਰੀਆਂ ਚ ਰਹਿ ਕੇ ਸੁਖੀ ਰਹਿ ਰਿਹਾ ਇਹ ਬਣਾਇਆ ਤੇਰਾ ਹੀ ਹੈ ਸਾਰਾ ਕੁਝ ਢਾਂਚਾ ਬਣਾਇਆ ਹੋਇਆ ਕੁਦਰਤ ਦਾ ਇੱਦਾਂ ਦਾ ਪਰਮਾਤਮਾ ਨੇ ਢਾਂਚਾ ਇੱਦਾਂ ਦਾ ਜਿਵੇਂ ਆਸਟ੍ਰੇਲੀਆ ਵਾਲਿਆਂ ਨੇ ਜੇਲ੍ਹ ਵੀ ਬਣਾਈ ਹੈ ਤੇ ਸਕੂਲ ਯੂਨੀਵਰਸਿਟੀਆਂ ਵੀ ਬਣਾਈਆਂ ਇਹ ਬਣਾਇਆ ਤੇ ਇਹਨਾਂ ਨੇ ਹੀ ਹੈ ਨਾ ਦੋਵੇਂ ਚੀਜ਼ਾਂ ਇਹਨਾਂ ਦੀਆਂ ਬਣਾਈਆਂ ਮੇਰੇ ਰੱਬ ਜੀ ਤੁਸੀਂ ਇਹ ਸਿਸਟਮ ਬਣਾਇਆ ਹੈ ਭਾਵੇਂ ਬੰਦਾ ਨਰਕ ਭੋਗ ਲਵੇ ਰਾਜਿਆਂ ਦੇ ਮਹਿਲ ਵਿੱਚ ਰਹਿ ਕੇ ਦੁਖੀ ਹੁੰਦਾ ਰਹੇ ਤੇ ਭਾਵੇਂ ਛੱਪਰੀਆਂ 'ਚ ਰਹਿ ਕੇ ਚੜ੍ਹਦੀ ਕਲਾ 'ਚ ਰਹੇ ਇਹ ਇਹ ਸਾਨੂੰ ਹੁਣ ਸੋਚਣਾ ਪੈਣਾ ਅੱਗੇ ਜੀ ਲਾਸਟ ਪੰਗਤ
ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ
ਬਸ ਮੇਰੇ ਰੱਬ ਜੀ ਤੈਨੂੰ ਮੈਂ ਸਵਾਸ ਸਵਾਸ ਚੇਤਾ ਰੱਖਾਂ ਸਾਸ ਸਾਸ ਸਿਮਰਤ ਰਹਾ ਦਾ ਮਤਲਬ ਹੈ ਹਰ ਵੇਲੇ ਹਰ ਦਮ ਮੈਂ ਤੇਰੇ ਨਿਜਮਾਂ ਨੂੰ ਸਮਝਾਂ ਤੇਰੇ ਨਿਜਮਾਂ ਦੇ ਵਿੱਚ ਰਵਾਂ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ ਬੰਦਗੀ ਦਾ ਅਰਥ ਹੁੰਦਾ ਅਧੀਨਗੀ ਲਾਅ ਆਫ ਨੇਚਰ ਦੇ ਮੈਂ ਕੰਟਰੋਲ ਵਿੱਚ ਰਵਾਂ ਅਧੀਨ ਰਵਾਂ ਮੈਂ ਰੱਬ ਦੇ ਅਧੀਨ ਰਹਿਣ ਦਾ ਮਤਲਬ ਕੀ ਹੈ ਪਰਮਾਤਮਾ ਨੇ ਜਿਹੜਾ ਕਾਨੂੰਨ ਬਣਾਇਆ ਮੈਂ ਉਹਨੂੰ ਉਹਦੇ ਅੰਡਰ ਰਹਿਣਾ ਨਿਜਮਾਂ ਦੇ ਅਧੀਨ ਰਹਿਣਾ ਅਧੀਨਗੀ ਮਤਲਬ ਬੰਦਗੀ ਹਮੇਸ਼ਾ ਉਹਦੇ ਬਚਨਾਂ ਦੇ ਵਿੱਚ ਉਹਦੇ ਨਿਯਮਾਂ ਦੇ ਵਿੱਚ ਅਸੀਂ ਬੰਦ ਰਹੀਏ ਬੰਦਾ ਕਿੰਨੀ ਬੰਦਗੀ ਕਰਦਾ ਕਦੇ ਕੁਦਰਤ ਦੇ ਨਿਯਮ ਨਹੀਂ ਤੋੜਦਾ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਕੁਦਰਤ ਦੇ ਨਿਯਮ ਦੇ ਮੁਤਾਬਕ ਇਹ ਬੰਦਾ ਜ਼ਿੰਦਗੀ ਜਿਉਂਦਾ
ਇਸ ਕਰਕੇ ਆਪਾਂ ਇਸ ਗੱਲ ਨੂੰ ਜ਼ਰੂਰ ਸਮਝਣਾ ਹੈ। ਇਹ ਗਿਆਨ ਅਸੀਂ ਗੁਰੂ ਤੋਂ ਲੈਣਾ, ਗਿਆਨਵਾਨ ਗੁਰੂ ਵਾਲਾ, ਇਹ ਚੇਤਾ ਰੱਖਿਓ। ਤੇ ਸਾਡਾ ਜਿਹੜਾ ਕੌਮੀ ਕਨਸੈਪਟ ਹੈ ਜਿਹਦੇ ਵਿੱਚ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ। ਹੁਣ ਅਗਲਾ ਪੁੱਛਦਾ ਆਹ ਕਿਉਂ ਹੈ ਜੀ, ਆਹ ਕਿਉਂ ਹੈ ਜੀ? ਆਸਟ੍ਰੇਲੀਅਨ ਪਾਸਪੋਰਟ ਮਿਲਿਆ, ਉਹਦਾ ਰੰਗ ਕਿਹੋ ਜਿਹਾ ਭਲਾ? ਸਾਡੇ ਵਾਲੇ ਦਾ ਕਾਲਾ ਹੈ, ਇੰਡੀਆ ਦਾ ਪਾਸਪੋਰਟ, ਤੁਹਾਡੇ ਵਾਲੇ ਦਾ ਨੀਲਾ, ਬ੍ਰਿਟਿਸ਼ ਵਾਲਿਆਂ ਦਾ ਰੈੱਡ, ਲਾਲ ਪਾਸਪੋਰਟ ਕਹਿੰਦੇ ਜਿਹਨੂੰ। ਹੁਣ ਇਹ ਆਈਡੈਂਟੀਟੀ ਹੈ ਸਾਡੀ। ਹੁਣ ਅਗਲਾ ਇਹ ਪੁੱਛੇ ਵੀ ਇਹ ਕਿਉਂ ਬਣਿਆ, ਇਹਦਾ ਰੰਗ ਨੀਲਾ ਹੀ ਕਿਉਂ ਹੈ? ਹੁਣ ਕੀ ਦੱਸੋਗੇ ਤੁਸੀਂ ਵੀ ਤੁਹਾਡੇ ਵਾਲੇ ਦਾ ਰੰਗ ਨੀਲਾ ਕਿਉਂ ਹੈ? ਇਹ ਵਾਏ, ਇਹਦਾ ਕੀ ਜਵਾਬ ਹੈ? ਸਾਡਾ ਇੱਕ ਕੌਮ ਦਾ ਕਨਸੈਪਟ ਹੈ, ਉਹ ਕੀ ਹੈ? ਮੈਂ ਕੱਲ ਵੀ ਬੇਨਤੀ ਕੀਤੀ ਸੀ, ਸਾਡੇ ਕੋਲ ਆਈਡੈਂਟੀਟੀ ਨਹੀਂ, ਸਾਡੇ ਕੋਲ ਸਾਡਾ ਆਪਣੀ ਕੋਈ ਕੰਟਰੀ ਨਹੀਂ। ਅਸੀਂ ਆਸਟ੍ਰੇਲੀਆ 'ਚ ਰਹਿੰਦੇ ਹਾਂ, ਕਨੇਡਾ 'ਚ ਰਹਿੰਦੇ ਹਾਂ, ਅਮਰੀਕਾ 'ਚ ਰਹਿੰਦੇ ਹਾਂ। ਸਾਡੀ ਬਦਕਿਸਮਤੀ ਹੈ ਵੀ ਸਾਡੀ ਕੋਈ ਕੰਟਰੀ ਨਹੀਂ ਬਣ ਸਕੀ, ਸਾਡੇ ਚੇਡਾਂ ਦੇ ਬੰਦਿਆਂ ਨੇ ਨਹੀਂ ਕੋਈ ਪਲੈਨ ਬਣਾ ਸਕੇ ਤਕੜਾ ਵਧੀਆ, ਸਾਡੀ ਕੰਟਰੀ ਨਹੀਂ ਬਣ ਸਕੀ। ਪਰ ਘੱਟ ਤੋਂ ਘੱਟ ਆਸਟ੍ਰੇਲੀਆ ਕੰਟਰੀ ਦਾ ਪਾਸਪੋਰਟ ਹੈ, ਉੱਤੇ ਹੀ ਉਹਦੇ ਜਿਹੜੀ ਫੋਟੋ ਲੱਗਣੀ ਹੈ ਉਹ ਫੋਟੋ ਹੀ ਸਾਡੀ ਪੱਗ ਤੇ ਦਾੜੀ ਵਾਲੀ ਹੋਵੇ, ਭਾਵ ਸਾਡੀ ਆਈਡੈਂਟੀ ਕਿਤੇ ਨਾ ਕਿਤੇ ਤੇ ਰਵੇ, ਉਹ ਰਵੇ। ਆਸਟ੍ਰੇਲੀਅਨ ਨਾਗਰਿਕ ਬਣ ਗਏ, ਕੈਨੇਡੀਅਨ ਬਣ ਗਏ, ਅਮੈਰੀਕਨ ਬਣ ਗਿਆ, ਕੋਈ ਬੰਦਾ ਬ੍ਰਿਟਿਸ਼ ਪਾਸਪੋਰਟ ਲੈ ਲਿਆ, ਪਰ ਉਹਦੇ ਉੱਤੇ ਤੇਰੀ ਫੋਟੋ ਪੱਗ ਦਸਤਾਰ ਵਾਲੀ ਦਾੜੇ ਵਾਲੀ, ਮਤਲਬ ਆਈਡੈਂਟੀ ਅਜੇ ਉਹਦੀ ਬੜੀ ਲੋੜ ਹੈ। ਉਹਨਾਂ ਪੈਂਤੀਆਂ ਨੇ ਬਹੁਤ ਘਾਲਣਾ ਘਾਲੀ, ਉਹਨਾਂ ਦਸਾਂ ਪਾਤਸ਼ਾਹੀਆਂ ਨੇ ਘਾਲਣਾ ਘਾਲੀ, ਨਿੱਕੇ ਨਿੱਕੇ ਬੱਚੇ ਸ਼ਹੀਦ ਕਰਾਏ ਹੈ, ਚੰਗਾ ਨਾਗਰਿਕ ਤੇ ਬਣ ਗਿਆ। ਪਰ ਕੌਮ ਦਾ ਕਨਸੈਪਟ ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਵਧਣ ਫੁੱਲਣ ਵਾਸਤੇ ਇੱਕ ਟੀਮ ਚਾਹੀਦੀ ਹੈ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਹੁੰਦਾ, ਸੌ ਰਲ ਜੇ ਬਹੁਤ ਕੁਝ ਹੁੰਦਾ, ਹਜ਼ਾਰ ਹੋ ਜੇ ਬਹੁਤ ਕੁਛ ਹੋ ਜਾਂਦਾ, ਤਾਂ ਕਰਕੇ ਇੱਕ ਟੀਮ ਵਿੱਚ ਚੱਲਣਾ ਬੜਾ ਲਾਜ਼ਮੀ ਹੈ। ਉਹਦੇ ਵਾਸਤੇ ਫਿਰ ਅਸੀਂ ਕੀ ਕਰਦੇ ਹਾਂ, ਜੋ ਸਾਡੀ ਮਰਿਆਦਾ ਤੁਰੀ ਆਉਂਦੀ ਹੈ, ਜੋ ਅੱਜ ਤੱਕ ਹੈ ਵੀ ਖੰਡੇ ਦੀ ਪੌਲ ਪ੍ਰਾਪਤ ਕਰਨੀ, ਅੰਮ੍ਰਿਤ ਛਕਣਾ, ਉਹ ਇੱਕ ਵਚਨਬੱਧਤਾ ਹੈ, ਇੱਕ ਵਾਅਦਾ ਹੈ। ਅਸੀਂ ਪ੍ਰੋਮਿਸ ਕਰਦੇ ਹਾਂ ਅਸੀਂ ਇਕੱਠੇ ਹਾਂ, ਅਸੀਂ ਭੈਣ ਭਰਾ ਹਾਂ, ਸਾਡੇ 'ਚ ਜਾਤ ਪਾਤ ਖਤਮ ਹੋ ਗਈ, ਪਰ ਹੁੰਦੀ ਤਾਂ ਨਹੀਂ, ਇਹ ਤਾਂ ਗੱਲ ਸੱਚ ਹੈ। ਅਸੀਂ ਅੰਮ੍ਰਿਤਧਾਰੀ ਵੀ ਹੋ ਗਏ ਪਰ ਸਾਡੇ 'ਚ ਜਾਤਾਂ ਪਾਤਾਂ ਅਜੇ ਖਤਮ ਨਹੀਂ ਹੋਈਆਂ, ਸਾਡੇ 'ਚ ਧੜੇ ਖਤਮ ਨਹੀਂ ਹੋਏ, ਧੜਿਆਂ ਦੇ ਆਪੋ ਆਪਣੇ ਅੰਮ੍ਰਿਤ ਹੈ, ਹਰ ਧੜੇ ਦਾ ਆਪਣਾ ਅੰਮ੍ਰਿਤ, ਹਰ ਧੜੇ ਦੇ ਆਪਣੇ ਪੰਜ ਪਿਆਰੇ, ਬਾਟਾ ਇੱਕ ਕਰਦਾ ਹੈ, ਪਰ ਅੱਜ ਕੱਲ੍ਹ ਬਾਟਾ ਹੀ ਵੰਡ ਲਿਆ, ਅੱਜ ਕੱਲ੍ਹ ਬਾਟਾ ਹੀ ਵੰਡ ਲਿਆ। ਹੁਣ ਜੇ ਕੋਈ ਬੰਦਾ ਵੇਖੇ ਅੱਜ ਸਾਡਾ ਜਿਹੜਾ ਹਾਲ ਹੈ ਸਿੱਖਾਂ ਦਾ, ਜੇ ਅੱਜ ਸਾਡੇ ਵਿੱਚ ਵੇਖੋਗੇ, ਮੈਨੂੰ ਪਿੱਛੇ ਜੇ ਮੈਂ ਤਕਰੀਬਨ ਪਿਛਲੇ 15 ਸਾਲ, ਮੈਨੂੰ ਹੁਣ 19 ਸਾਲ ਹੋ ਗਏ ਪ੍ਰਚਾਰ ਦੀ ਸੇਵਾ ਕਰਦਿਆਂ, ਇੱਦਾਂ ਕਹਿ ਲਓ 20 ਹੋਣ ਵਾਲੇ ਹੀ ਹੈ, ਥੋੜ੍ਹਾ ਜਿਹਾ ਰਹਿ ਗਿਆ ਟਾਈਮ। ਇਹਨਾਂ 19.5 ਸਾਲਾਂ 'ਚ, 19.5 ਸਾਲ ਕਾਫੀ ਹੁੰਦੇ ਆ, ਕਈ ਬੱਚੇ ਇੱਥੇ 20-20 ਸਾਲ ਦੇ ਹੋਣਗੇ ਜਿਹੜੇ ਦੀਵਾਨ ਧਿਆਨ ਨਾਲ ਸੁਣਦੇ ਆ, 19.5 ਸਾਲ, ਅਤੇ ਮੈਂ ਬੜੀ ਛੋਟੀ ਜਿਹੀ ਉਮਰ ਵਿੱਚ ਇਹ ਸ਼ੁਰੂ ਕੀਤਾ ਸੀ। ਇਹ ਇਹਦੇ ਵਿੱਚ ਰਹਿ ਕੇ ਮੈਂ ਬਹੁਤ ਤਜਰਬਾ ਕੀਤਾ, ਕਈ ਤਰ੍ਹਾਂ ਦੇ ਜਥੇਬੰਦੀਆਂ ਨੂੰ ਮਿਲਿਆ, ਕਈ ਤਰ੍ਹਾਂ ਦੇ ਸਿਸਟਮ ਵੇਖੇ ਹੈ, ਸਾਰੀਆਂ ਸਾਡੀਆਂ ਜਿੰਨੀਆਂ ਸੰਪਰਦਾਵਾਂ ਹੈ, ਸਾਡੀਆਂ ਟਕਸਾਲਾਂ, ਜਥੇਬੰਦੀਆਂ, ਇਹਨਾਂ ਦੇ ਵਿੱਚ ਰਹਿ ਕੇ ਵੀ ਵੇਖਿਆ। ਜੇ ਕੋਈ ਕਹਿੰਦਾ 2 ਵਜੇ ਕੇਸੀ ਇਸ਼ਨਾਨ ਕਰੋ, ਬੜੇ ਸਾਲ ਉਵੇਂ ਹੀ ਕੀਤਾ, ਜੇ ਕਿਸੇ ਨੇ ਕਿਹਾ ਇੱਦਾਂ ਸਿਮਰਨ ਕਰੋ, ਉਵੇਂ ਕਰਕੇ ਵੇਖਿਆ, ਉੱਚੀ ਉੱਚੀ ਕਰੋ ਉਵੇਂ ਕੀਤਾ, ਸਲੋਅ ਕਰੋ ਉਵੇਂ ਕੀਤਾ, ਸਭ ਕੁਛ ਕਰ ਕਰਕੇ ਵੇਖਿਆ। ਮੈਂ ਇਸ ਟੌਪਿਕ ਉੱਤੇ ਗੱਲ ਨਹੀਂ ਕਰਾਂਗਾ ਕਿਉਂਕਿ 8:15 ਹੋ ਗਏ ਹੈ, ਜੇ ਤਾਂ ਮੈਂ ਸਿਮਰਨ ਦੇ ਟੌਪਿਕ 'ਤੇ ਗੱਲ ਕਰਾਂ, ਇਹ ਤਾਂ ਬਹੁਤ ਲੰਮਾ ਵਿਸ਼ਾ ਹੈ ਬਈ, ਉਹ ਸਾਰੇ ਦਾ ਸਾਰਾ ਸਿਸਟਮ ਕੀ ਹੈ। ਪਰ ਆਪਾਂ ਅੱਜ ਇੰਨੀ ਕੁ ਗੱਲ ਕਰਦੇ ਹਾਂ ਕਿ ਮੇਰਾ ਜਿਹੜਾ ਰੌਲਾ ਹੈ ਨਾ, ਮੈਨੂੰ ਜਿਹੜਾ ਇਹ ਸਾਰੇ ਬੰਦੇ ਰੌਲਾ ਪਾਉਂਦੇ ਹੈ, ਇਹ ਜੀ ਮਸ਼ੀਨਰੀ ਹੋ ਗਿਆ, ਇਹ ਜੀ ਕਾਮਰੇਡ ਹੋ ਗਿਆ, ਇਹ ਜੀ ਗਲਤ ਪ੍ਰਚਾਰ ਕਰਦਾ ਹੈ। ਜੇ ਤੁਸੀਂ ਮੇਰੀ ਧਿਆਨ ਨਾਲ ਗੱਲ ਸੁਣੋਗੇ ਤਾਂ ਤੁਹਾਨੂੰ ਗੱਲ ਫਿੱਟ ਬੈਠੂ, ਧਿਆਨ ਨਾਲ ਸੁਣਿਓ ਵੀ ਆਹ ਸਾਰਾ ਕੁਝ ਵੇਖ ਕੇ ਮੈਂ ਆਪਣੇ ਆਪ ਨੂੰ ਬਦਲਿਆ ਕਿਉਂ ਹੈ। ਮੈਂ ਇਹ ਕਿਉਂ ਕਹਿੰਦਾ ਵੀ ਅਕਾਲ ਤਖ਼ਤ ਦੀ ਮਰਿਆਦਾ ਇੱਕ ਮਰਿਆਦਾ ਤੇ ਥੱਲੇ ਆਈਏ ਤੇ ਅਸੀਂ ਇੱਕ ਹੋ ਸਕਦੇ ਹਾਂ। ਸਾਡੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਸਿੱਖ ਕੌਮ ਦੀ ਕਿ ਅਸੀਂ ਬਾਟਾ ਵੰਡ ਲਿਆ, ਅੰਮ੍ਰਿਤ ਇੱਕ ਹੋਵੇ ਤੇ ਆਹ ਝਗੜੇ ਨਹੀਂ ਪੈ ਸਕਦੇ, ਇਹ ਝਗੜੇ ਨਹੀਂ ਪੈ ਸਕਦੇ। ਇੱਕ ਮਰਿਆਦਾ ਹੋਵੇ ਤੇ ਸਾਡੇ ਸਾਰੇ ਝਗੜੇ ਜਿਹੜੇ ਹੈ ਉਹ ਖਤਮ ਹੋ ਸਕਦੇ ਆ। ਧਿਆਨ ਨਾਲ ਹੁਣ ਆਹ ਗੱਲ ਨੂੰ ਸੁਣਿਓ, ਪੂਰੇ ਧਿਆਨ ਨਾਲ ਵੇਖੋ। ਅੱਜ ਇੱਕ ਪਰਿਵਾਰ ਦੇ ਪੰਜ ਸੱਤ ਜੀ ਹੈ ਤੇ ਪੰਜਾਂ ਸੱਤਾਂ ਜੀਆਂ ਨੇ ਅੰਮ੍ਰਿਤ ਛਕਣਾ। ਭੈਣੋ ਤੁਸੀਂ ਵੀ ਧਿਆਨ ਨਾਲ ਸੁਣਿਓ, ਸਾਰੀਆਂ ਵੀਰੋ ਤੁਸੀਂ ਵੀ ਸੁਣਿਓ। ਪੰਜ ਸੱਤ ਜੀਆਂ ਨੇ ਅੰਮ੍ਰਿਤ ਛਕਣਾ ਹੈ, ਬੇਬੇ ਕਹਿੰਦੀ ਮੈਂ ਵੀ ਛਕਣਾ ਹੈ, ਬਾਪੂ ਕਹਿੰਦਾ ਮੈਂ ਵੀ ਛਕਣਾ ਹੈ, ਮੇਰਾ ਪਿਤਾ ਕਹਿੰਦਾ ਮੈਂ ਵੀ ਛਕਣਾ ਹੈ, ਮੇਰੀ ਮਾਂ ਕਹਿੰਦੀ ਮੈਂ ਵੀ ਛਕਣਾ ਹੈ, ਮੈਂ ਵੀ ਛਕਣਾ, ਮੇਰੀ ਘਰ ਵਾਲੀ ਨੇ ਵੀ ਛਕਣਾ ਹੈ, ਮੇਰਾ ਬੇਟਾ ਵੀ ਛਕਣਾ ਚਾਹੁੰਦਾ, ਮੇਰੀ ਧੀ ਵੀ ਛਕਣਾ ਚਾਹੁੰਦੀ ਹੈ। ਅਸੀਂ ਅੱਠ ਜੀ ਤਿਆਰ ਹੋਏ ਹਾਂ, ਧਿਆਨ ਨਾਲ ਸੁਣਿਓ। ਇੱਕ ਨੂੰ ਮੌਕਾ ਲੱਗਾ ਅਕਾਲ ਤਖ਼ਤ 'ਤੇ ਛਕ ਆਇਆ, ਸਿੱਖ ਰਹਿਤ ਮਰਿਆਦਾ। ਦੂਜਾ ਕਿਤੇ ਗਿਆ ਹੋਇਆ ਸੀ ਮਹਿਤਾ ਚੌਂਕ ਵੱਲ, ਉਹ ਟਕਸਾਲ 'ਚੋਂ ਛਕ ਆਇਆ। ਇੱਕ ਕਿਤੇ ਰੈਣ ਸਫਾਈ 'ਚ ਗਿਆ ਸੀ, ਉਹਨੇ ਖੰਡ ਕੀਰਤਨੀਆਂ ਤੋਂ ਛਕ ਲਿਆ। ਇੱਕ ਚਲਿਆ ਗਿਆ ਨਿਹੰਗ ਸਿੰਘਾਂ ਤੋਂ ਛਕ ਆਇਆ, ਇੱਕ ਗਿਆ ਉਹ ਹਜ਼ੂਰ ਸਾਹਿਬ ਤੋਂ ਛਕ ਆਇਆ। ਇੱਕ ਨੂੰ ਪ੍ਰਭ ਮਿਲਣੇ ਕਿ ਚਾਓ ਵਾਲੇ ਲੈ ਕੇ ਕਹਿੰਦੇ ਆ ਜਾ ਤੈਨੂੰ ਛਕਾਉਂਦੇ ਹਾਂ, ਅਤੇ ਇੱਕ ਚਲਿਆ ਗਿਆ ਨਾਨਕ ਸਰ ਬਾਬਿਆਂ ਦੇ ਛਕ ਆਇਆ। ਹੁਣ ਸਾਡੇ ਜੀ ਅੱਠੇ ਇਕੱਠੇ ਹੋ ਗਏ, ਪਰ ਗਏ ਤਾਂ ਸਾਰੇ ਹੀ ਅੰਮ੍ਰਿਤ ਛਕਣ ਸੀ, ਅੰਮ੍ਰਿਤ ਛਕ ਕੇ ਆਏ ਹੈ, ਪਰ ਹੁਣ ਜਦੋਂ ਆਏ ਨਾ ਘਰ, ਧਿਆਨ ਨਾਲ ਸੁਣਿਓ ਆਹ ਗੱਲ। ਇੱਕ ਜਗ੍ਹਾ ਪੰਜ ਪਿਆਰਿਆਂ ਨੇ ਦੱਸਿਆ ਵੀ ਤਿੰਨ ਬਾਣੀਆਂ ਪੜ੍ਹਨੀਆਂ, ਇੱਕ ਜਗ੍ਹਾ ਦੱਸਿਆ ਪੰਜ ਪੜ੍ਹਨੀਆਂ, ਇੱਕ ਜਗ੍ਹਾ ਦੱਸਿਆ ਸੱਤ ਪੜ੍ਹਨੀਆਂ, ਇੱਕ ਜਗ੍ਹਾ ਅੰਮ੍ਰਿਤ ਛਕਾਇਆ ਬੀਬੀਆਂ ਨੂੰ ਇਕੱਲਾ ਜਪਜੀ ਸਾਹਿਬ ਅਤੇ ਕਿਰਪਾਨ ਨਾਲ, ਭਾਈਆਂ ਨੂੰ ਤਾਂ ਛਕਾਇਆ ਖੰਡੇ ਨਾਲ ਅਤੇ ਬੀਬੀਆਂ ਨੂੰ ਛਕਾਇਆ ਕਿਰਪਾਨ ਨਾਲ। ਭਾਈਆਂ ਨੂੰ ਛਕਾਇਆ ਪੰਜ ਬਾਣੀਆਂ ਪੜ੍ਹ ਕੇ ਅਤੇ ਬੀਬੀਆਂ ਨੂੰ ਛਕਾਇਆ ਇਕੱਲਾ ਜਪਜੀ ਸਾਹਿਬ ਪੜ੍ਹ ਕੇ। ਧਿਆਨ ਨਾਲ ਸੁਣਿਓ, ਇੱਕ ਜਗ੍ਹਾ ਅੰਮ੍ਰਿਤ ਛਕਾਉਣ ਵਾਲਿਆਂ ਨੇ ਦੱਸਿਆ ਵੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਹੈ, ਇੱਕ ਜਗ੍ਹਾ ਕਹਿਤਾ ਗੁਰਪ੍ਰਸਾਦ ਤੱਕ ਹੈ, ਇੱਕ ਪੰਜ ਪਿਆਰਿਆਂ ਨੇ ਕਹਿਤਾ ਚਾਰ ਰੰਗ ਹੈ ਜੀ ਖਾਲਸੇ ਦੇ, ਨੀਲਾ ਕਾਲਾ ਚਿੱਟਾ ਤੇ ਬੋਲੋ ਬਈ ਕੇਸਰੀ। ਪਰ ਇੱਕ ਨੇ ਪੰਜ ਪਿਆਰਿਆਂ ਨੇ ਅਕਾਲ ਤਖ਼ਤ ਗਏ ਉਹਨਾਂ ਨੇ ਕਹਿਤਾ ਜਿਹੜਾ ਮਰਜ਼ੀ ਰੰਗ ਪਾ ਲਓ ਕੋਈ ਪ੍ਰੋਬਲਮ ਨਹੀਂ, ਕਿਉਂਕਿ ਰੱਬ ਨੂੰ ਸਾਰੇ ਰੰਗ ਪਸੰਦ ਨੇ ਕਿ ਨਹੀਂ, ਕੁਦਰਤ ਵਿੱਚ ਸਾਰੇ ਰੰਗ ਹੈ ਨੇ ਕਿ ਨਹੀਂ, ਬੋਲੋ ਜੀ। ਅਤੇ ਗੁਰੂ ਜੇ ਰੱਬ ਨੂੰ ਪਸੰਦ ਨੇ, ਗੁਰੂ ਸਾਹਿਬ ਕਿਵੇਂ ਕਹਿਣਗੇ ਵੀ ਮੈਨੂੰ ਪਸੰਦ ਨਹੀਂ। ਪਰਮਾਤਮਾ ਨੇ ਸਾਰੇ ਰੰਗ ਪੈਦਾ ਕੀਤੇ ਹੈ, ਹੁਣ ਰੱਬ ਨੇ ਰੰਗ ਪਸੰਦ, ਹੁਣ ਅਗਲਾ ਕਹਿੰਦਾ ਲਾਲ ਰੰਗ ਨਹੀਂ ਪਾਉਣਾ, ਹੁਣ ਅਗਲੇ ਦਾ ਰੰਗ ਹੀ ਲਾਲ ਹੋਵੇ, ਬੋਲੀ ਲਾਲ ਹੋਣ, ਬਲੱਡ ਵਿੱਚ ਲਾਲ ਹੈ, ਹਰੇ ਰੰਗ ਦੀਆਂ ਨਾੜੀਆਂ ਹੈ। ਮਤਲਬ ਇੱਕ ਨੂੰ ਕਹਿਤਾ ਚਾਰ ਹੀ ਰੰਗ ਖਾਲਸੇ ਦੇ ਹੈ, ਇੱਕ ਨੂੰ ਕਹਿਤਾ ਜਿਹੜਾ ਮਰਜ਼ੀ ਪਾ ਲੈ, ਇੱਕ ਨੂੰ ਕਹਿਤਾ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ, ਇੱਕ ਨੂੰ ਕਹਿਤਾ ਨਾਨਕ ਹੋਸੀ ਭੀ ਸੱਚ ਤੱਕ ਹੈ, ਇੱਕ ਨੂੰ ਕਹਿਤਾ ਮਾਸ ਖਾ ਲਿਆ ਕਰ, ਇੱਕ ਨੂੰ ਕਹਿਤਾ ਨਹੀਂ ਖਾਣਾ। ਆ ਗਈ ਗੱਲ ਪਕੜ 'ਚ। ਹੁਣ ਉਹ ਚਾਰੇ ਜਣੇ ਨਾ, ਸਾਰੇ ਜਣੇ ਜਦੋਂ ਇੱਦਾਂ ਬੈਠੇ ਸਾਰੇ ਜਣੇ, ਇੱਕ ਹੁਣ ਬਾਬਿਆਂ ਦੇ ਛੱਕ ਕੇ ਆਇਆ, ਇੱਕ ਟਕਸਾਲ 'ਚੋਂ ਛੱਕ ਕੇ ਆਇਆ, ਇੱਕ ਅਖੰਡ ਕੀਰਤਨੀਆਂ ਤੋਂ ਛੱਕ ਕੇ ਆਇਆ। ਹੁਣ ਅਖੰਡ ਕੀਰਤਨੀਆਂ ਨੇ ਕਿਹਾ ਵੀ ਦਸਤਾਰ ਤੋਂ ਬਿਨਾਂ ਅੰਮ੍ਰਿਤ ਨਹੀਂ ਛਕਾਉਣਾ, ਉਹਨਾਂ ਨੇ ਬੇਟੀ ਨੂੰ ਪੱਗ ਬਣਾ ਦਿੱਤੀ, ਮਾਂ ਨੂੰ ਜਦੋਂ ਛਕਾਇਆ ਉਹਨੇ ਪੱਗ ਬੰਨੀ ਨਹੀਂ, ਮਾਂ ਨੇ ਜਿੱਥੇ ਅੰਮ੍ਰਿਤ ਛਕਿਆ ਉਹਨੇ ਨਹੀਂ ਦਸਤਾਰ ਸਜਾਈ, ਜਦੋਂ ਬੇਟੀ ਨੇ ਛਕਿਆ ਉੱਥੇ ਦਸਤਾਰ ਤੋਂ ਬਿਨਾਂ ਅੰਮ੍ਰਿਤ ਛਕਾਉਣਾ ਹੀ ਨਹੀਂ, ਦਸਤਾਰ ਵੀ ਇੱਕ ਕਕਾਰ ਹੈ ਸਾਡਾ। ਹੁਣ ਜਦੋਂ ਪੰਜੇ ਇਕੱਠੇ ਸੱਤੇ ਅੱਠੇ ਇਕੱਠੇ ਬਹਿਣਗੇ, ਨਿਹੰਗ ਜਿਹੜਾ ਛੱਕ ਗਿਆ ਉਹ ਕਹਿੰਦਾ ਆਪਾਂ ਤੇ ਬੱਕਰਾ ਵੀ ਟਿਕਾਇਆ ਕਰਾਂਗੇ। ਬੇਟੀ ਕਹਿੰਦੀ ਹੈ ਮੈਂ ਤੇ ਚਾਰ ਹੀ ਰੰਗ ਪਾਉਣੇ ਆ, ਮਾਂ ਕਹਿੰਦੀ ਮੈਂ ਜਿਹੜਾ ਮਰਜ਼ੀ ਪਾ ਸਕਦੀ ਹਾਂ। ਲਓ ਵੀ ਮੂਲ ਮੰਤਰ ਪੜ੍ਹੀਏ, ਇੱਕ ਗੁਰਪ੍ਰਸਾਦ ਹੀ ਰੁਕ ਜਾਂਦਾ, ਇੱਕ ਨਾਨਕ ਹੋਸੀ ਭੀ ਸੱਚ ਤੱਕ ਜਾਂਦਾ। ਹੁਣ ਤੁਸੀਂ ਮੈਨੂੰ ਦੱਸੋ ਇਹ ਸਾਰਾ ਟੱਬਰ ਕਲੇਸ਼ ਪਏਗਾ ਕਿ ਨਹੀਂ ਘਰ 'ਚ? ਹੁਣ ਵੇਖੋ, ਸਾਡੀ ਸ਼ਰਧਾ ਇਹ ਹੈ ਵੀ ਜਦੋਂ ਮੈਂ ਅੰਮ੍ਰਿਤ ਛਕਦਾ ਨਾ, ਗੁਰੂ ਗੋਬਿੰਦ ਸਿੰਘ ਪੰਜ ਪਿਆਰਿਆਂ ਦੇ ਵਿੱਚ ਵਰਤਦੇ ਹੈ। ਪੰਜਾਂ 'ਚ ਕੌਣ ਵਰਤਦਾ ਜੀ? ਗੱਜ ਕੇ ਜੀ, ਇਹ ਹੈ ਸਾਡੀ ਸ਼ਰਧਾ, ਇਹ ਹੈ ਸਾਡੀ ਸ਼ਰਧਾ। ਪਰ ਕਮਾਲ ਦੀ ਗੱਲ ਨਹੀਂ, ਗੁਰੂ ਗੋਬਿੰਦ ਸਿੰਘ ਕਿਤੇ ਪੰਜ ਪਿਆਰਿਆਂ 'ਚ ਆ ਕੇ ਕਹੀ ਜਾਂਦੇ ਆ ਨਾਨਕ ਹੋਸੀ ਭੀ ਸੱਚ ਤੱਕ, ਕਿਤੇ ਕਹਿ ਦਿੰਦੇ ਗੁਰਪ੍ਰਸਾਦ ਤੱਕ, ਕਿਤੇ ਪੰਜ ਪਿਆਰਿਆਂ 'ਚ ਆ ਕੇ ਕਹਿੰਦੇ ਆ ਚਾਰ ਰੰਗ ਪਾਓ,
ਕਿਤੇ ਕਹਿੰਦੇ ਆ ਜਿਹੜਾ ਮਰਜ਼ੀ ਪਾ ਲਓ। ਫਿਰ ਐ ਨਹੀਂ ਇਹ 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 ਗੱਲ ਕੀ ਬਣੀ ਵੀ ਇਹ ਜਿੰਨੀਆਂ ਲੜਾਈਆਂ ਹੈ ਜਿੰਨਾ ਕਲੇਸ਼ ਹੈ ਗੁਰੂ ਗੋਬਿੰਦ ਸਿੰਘ ਪਵਾਉਂਦੇ ਆ? ਕੀ ਗੁਰੂ ਗੋਬਿੰਦ ਸਿੰਘ ਕਿਤੇ ਕੁਛ ਕਿਤੇ ਕੁਛ ਕਿਤੇ ਕੁਛ ਕਹਿ ਸਕਦੇ ਆ? ਬੋਲੋ ਜੀ, ਨਹੀਂ ਕਹਿ ਸਕਦੇ। ਇਹਦਾ ਮਤਲਬ ਸ਼ਰਾਰਤੀ ਬੰਦਿਆਂ ਨੇ ਪੰਜ ਪਿਆਰਿਆਂ ਨੂੰ ਵੀ ਵਰਤਿਆ, ਪੰਜ ਪਿਆਰਿਆਂ ਦਾ ਬਾਣਾ ਵੀ ਵਰਤਿਆ, ਤੇ ਖੰਡੇ ਬਾਟੇ ਦਾ ਸਾਡਾ ਸਾਰਿਆਂ ਤੋਂ ਵਧੀਆ ਕਨਸੈਪਟ ਜਿਹੜਾ ਕੌਮ ਨੂੰ ਇੱਕ ਕਰ ਸਕਦਾ ਸੀ, ਇਹਨਾਂ ਧੜਿਆਂ ਨੇ, ਇਹਨਾਂ ਗਰੁੱਪਾਂ ਨੇ ਆਪੋ ਆਪਣੇ ਪੰਜ ਪਿਆਰੇ, ਆਪੋ ਆਪਣਾ ਬਾਟਾ। ਤੁਸੀਂ ਇਹਨਾਂ 'ਚ ਜਾਇਓ, ਅਸੀਂ ਜੀ ਨਾਮ ਜਪਣਾ ਹੈ, ਅਸੀਂ ਜੀ ਕੀਰਤਨ ਕਰਨਾ। ਕਹਿਣਗੇ ਪਹਿਲਾਂ ਸਾਡੇ ਵਾਲੇ ਪੰਜ ਪਿਆਰਿਆਂ ਕੋਲ ਆ, ਪਹਿਲਾਂ ਤਾਂ ਤੂੰ ਕੱਚਾ ਹੀ ਤੁਰਿਆ ਫਿਰਦਾ, ਅਸੀਂ ਹੁਣ ਤੈਨੂੰ ਦੱਸਾਂਗੇ ਵੀ ਅੰਮ੍ਰਿਤ ਕੀ ਹੈ। ਵੰਡ ਲਿਆ ਬਾਟਾ, ਵੰਡੀ ਗਈ ਕੌਮ, ਤੁਹਾਡੇ ਧੜੇ ਨੇ ਉਹ ਤੁਸੀਂ ਅੰਮ੍ਰਿਤ ਤੇ ਬਖਸ਼ਦੇ, ਪੰਜ ਪਿਆਰਿਆਂ ਤੇ ਬਖਸ਼ਦੇ। ਸਾਡਾ ਸਭ ਤੋਂ ਵਧੀਆ ਗੁਰੂ ਗੋਬਿੰਦ ਸਿੰਘ ਦਾ ਕਨਸੈਪਟ ਸੀ, ਤੁਸੀਂ ਉਹ ਵੀ ਖਰਾਬ ਕੀਤਾ ਹੈ। ਤੇ ਜਿੱਦਣ ਮੇਰੇ ਇਹ ਗੱਲ ਸਮਝ ਚ ਆਈ ਹੈ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿਣ ਨੂੰ ਤਿਆਰ ਹਾਂ, ਅੱਜ 4 ਸਾਲ ਤੋਂ ਉੱਪਰ ਹੋ ਗਿਆ, ਮੈਂ ਆਪਣੇ ਜਿੱਥੇ ਸਾਡੇ ਜਥੇ 'ਚ ਪੰਜ ਪਿਆਰੇ ਜਿਹੜੇ ਲੱਗਦੇ ਸੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਜੀ ਸਿੱਖ ਰਹਿਤ ਮਰਿਆਦਾ ਇੱਕ ਦੱਸੋ। ਹੋ ਸਕਦਾ ਸਿੱਖ ਰਹਿਤ ਮਰਿਆਦਾ ਵਿੱਚ ਵੀ ਬਹੁਤ ਅਕਾਲ ਤਖਤ ਦੀ ਵਿੱਚ ਕਮੀਆਂ ਹੋਣ, ਹੋ ਸਕਦਾ ਵੀ ਅਕਾਲ ਤਖਤ ਦੀ ਮਰਿਆਦਾ ਵਿੱਚ ਵੀ ਕੋਈ ਕਮੀ ਹੋਵੇ, ਪਰ ਪਹਿਲਾਂ ਅਸੀਂ ਸਾਰੇ ਇੱਕ ਬਾਟਾ ਤੇ ਕਰ ਲਈਏ। ਆਮ ਸੰਗਤ ਦਾ ਕੀ ਕਸੂਰ ਹੈ? ਸਾਡੇ ਵਰਗਿਆਂ ਨੇ ਆਪੋ ਆਪਣੇ ਧੜੇ, ਆਪੋ ਆਪਣੇ ਪੰਜ ਪਿਆਰੇ, ਆਪੋ ਆਪਣੇ ਬਾਟੇ ਬਣਾ ਲਏ, ਤੇ ਸਾਰੀ ਕੌਮ ਵੰਡੀ ਗਈ ਹੈ, ਤੇ ਆਪੋ ਆਪਣੇ ਜਥੇ ਹੈ, ਆਪੋ ਆਪਣੇ ਪ੍ਰਚਾਰਕ ਹੈ। ਇਹਦੇ ਨਾਲ ਕੌਮ ਵਿੱਚ ਲੜਾਈ ਪੈਂਦੀ ਹੈ, ਝਗੜਾ ਪੈਦਾ ਹੁੰਦਾ ਹੈ। ਜੇ ਕੌਮ ਨੂੰ ਇੱਕ ਕਰਨਾ ਹੈ ਤੇ ਬਾਟਾ ਇੱਕ ਕਰੋ, ਸੋਚ ਇੱਕ ਕਰੋ। ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਜੇ ਕਹਿਣ ਅਨੰਦਪੁਰ ਸਾਹਿਬ ਅੰਮ੍ਰਿਤਸਰ ਛਕੇ, ਕੋਈ ਅਗਲਾ ਉੱਥੇ ਵੀ ਉਹੀ ਗੱਲ ਕਹਿਣ, ਆਸਟ੍ਰੇਲੀਆ ਛਕੇ ਉੱਥੇ ਵੀ ਉਹੀ ਗੱਲ ਕਹਿਣ, ਨਿਊਜ਼ੀਲੈਂਡ ਛਕੇ ਉੱਥੇ ਵੀ ਉਹੀ ਗੱਲ ਕਹਿਣ, ਕੈਨੇਡਾ ਛਕੇ ਉੱਥੇ ਵੀ ਉਹੀ ਗੱਲ ਕਹਿਣ। ਪਰ ਇਹਨਾਂ ਨੇ ਵਾੜਨਾ ਸੀ ਆਪਣਾ ਗਰੁੱਪ, ਕਰਨਾ ਤੇ ਵੱਡਾ ਗਰੁੱਪ ਹੈ, ਪ੍ਰੋਬਲਮ ਤੇ ਈਗੋ ਦੀ ਹੈ, ਅੱਗ ਤੇ ਲੱਗੀ ਹੈ ਵੀ ਗਰੁੱਪ ਬਣਾਉਣਾ ਆਪਣਾ, ਵੋਟਾਂ ਬਣਾਉਣੀਆਂ। ਜਿਵੇਂ ਰਾਜਨੀਤਿਕ ਬੰਦੇ ਵੋਟਾਂ ਬਣਾਉਂਦੇ ਆਪੋ ਆਪਣੀਆਂ, ਇਹਨਾਂ ਨੇ ਥੋੜ੍ਹੇ ਜਿਹੇ ਸਿੱਖਾਂ 'ਚੋਂ ਆਪੋ ਆਪਣੀਆਂ ਵੋਟਾਂ ਬਣਾ ਲਈਆਂ, ਤੇ ਵੋਟਾਂ ਬਣਾਉਣ ਵਾਲਿਆਂ ਨੇ ਬੜਾ ਕਸੂਤਾ ਕੰਮ ਕੀਤਾ। ਇਹਨਾਂ ਨੇ ਨਾ ਬਾਟਾ ਵਰਤਿਆ, ਪੰਜ ਪਿਆਰੇ ਬਣਾਏ ਆਪੋ ਆਪਣੇ, ਤੇ ਪੰਜ ਪਿਆਰਿਆਂ ਦੇ ਥਰੂ ਆਪਣੀ ਸੋਚ ਲੋਕਾਂ 'ਚ ਡਿਲੀਵਰ ਕਰਤੀ, ਬ੍ਰੇਨ ਵਾਸ਼ ਕਰਤੇ। ਸਿੱਧਾ ਜੇ ਮੈਂ ਕਹਾਂਗਾ ਮੇਰੇ ਗਰੁੱਪ ਨਾਲ ਜੁੜ ਜਾ, ਫਿਰ ਤੇ ਪੰਗਾ ਹੈ, ਅਗਲਾ ਕਹੇਗਾ ਪੰਥ ਨੂੰ ਪਾੜਨਾ, ਪਰ ਅਗਲਿਆਂ ਨੇ ਪੰਜ ਪਿਆਰਿਆਂ ਦੇ ਥਰੂ ਵਾੜਤਾ ਗਰੁੱਪ ਆਪਣਾ। ਸਾਡਾ ਇੰਨਾ ਵਧੀਆ ਕਨਸੈਪਟ ਇਹਨਾਂ ਨੇ ਜ਼ੀਰੋ ਕਰਤਾ, ਵੰਡ ਕੇ ਰੱਖਤੀ ਸਾਰੇ ਸਾਰੀ ਕੌਮ ਨੂੰ। ਤੇ ਜਿੱਦਣ ਮੇਰੇ ਇਹ ਗੱਲ ਸਮਝ 'ਚ ਆਈ ਸੀ 4 ਸਾਲ ਪਹਿਲਾਂ, ਮੈਂ ਇਹ ਕਹਿਣਾ ਸ਼ੁਰੂ ਕਰਤਾ ਮੈਂ ਕਿਸੇ ਗਰੁੱਪ ਦਾ ਪ੍ਰਚਾਰ ਨਹੀਂ ਕਰਨਾ, ਅਸੀਂ ਕਰਾਂਗੇ ਅਕਾਲ ਤਖਤ ਦੀ ਮਰਿਆਦਾ ਕੀ ਹੈ, ਸਿੱਖ ਰਹਿਤ ਮਰਿਆਦਾ, ਪੰਜ ਪਿਆਰੇ ਵੀ ਉਹੀ ਦੱਸਣਗੇ, ਦੁਨੀਆ 'ਚ ਜਿੱਥੇ ਅੰਮ੍ਰਿਤ ਛਕਾਵਾਂਗੇ ਪੰਜ ਪਿਆਰੇ ਇੱਕੋ ਹੀ ਗੱਲ ਕਹਿਣਗੇ। ਉਦਣ ਤੋਂ ਹੀ ਮੈਨੂੰ ਕਹਿਣ ਲੱਗ ਗਏ, ਕਹਿੰਦੇ ਪੰਥ ਦਾ ਗਦਾਰ ਹੈ ਆਖੋ ਸਤਨਾਮ, ਉਦਣ ਤੋਂ ਕਹਿੰਦੇ ਵੈਰੀ ਬਣ ਗਿਆ, ਆ ਖੜੇ ਫੱਟੇ ਲੈ ਕੇ ਕਹਿੰਦੇ ਢੱਡਰੀਆਂ ਵਾਲਾ ਗਦਾਰ, ਇਹਦਾ ਪ੍ਰਚਾਰ ਬੰਦ ਕਰੋ। ਇਹਨਾਂ ਨੂੰ ਪੁੱਛੋ ਜਿਹੜੇ ਬਾਹਰ ਖੜੇ ਆ ਵੀ ਅਕਾਲ ਤਖਤ ਦੀ ਮਰਿਆਦਾ ਮੰਨਦੇ ਹੋ? ਅਕਾਲ ਤਖਤ ਮਹਾਨ ਹੈ, ਅਕਾਲ ਤਖਤ ਦੀ ਮਰਿਆਦਾ ਕੀ ਹੈ? ਖੰਡੇ ਬਾਟੇ ਦਾ ਅੰਮ੍ਰਿਤ ਵੰਡਿਆ ਕਿਉਂ? ਆਪੋ ਆਪਣੇ ਅੰਮ੍ਰਿਤ ਬਣਾਏ, ਆਪੋ ਆਪਣੇ ਪੰਜ ਪਿਆਰੇ ਬਣਾਏ, ਆਮ ਲੋਕਾਂ ਵਿਚਾਰਿਆਂ ਦਾ ਕੀ ਕਸੂਰ ਹੈ? ਇੰਨੇ ਧੜੇ ਬਣਾਏ, ਪਰ ਜਿਹੜਾ ਵੀ ਬੰਦਾ ਇੱਥੇ ਆ ਕੇ ਇੱਕ ਕਰਨ ਦੀ ਗੱਲ ਕਰਦਾ ਹੈ, ਹੁਣ ਮੇਰੀ ਗੱਲ ਸੁਣੋ, ਇੱਕ ਗੱਲ ਸੁਣੋ ਬਈ, ਨਿਹੰਗ ਬੱਕਰਾ ਵੱਢਦੇ ਆ ਨਾ, ਅਖੰਡ ਕੀਰਤਨ ਵਾਲੇ ਰਾਗ ਵਾਲਾ ਨਹੀਂ ਪੜ੍ਹਦੇ, ਨਹੀਂ ਨਾ ਪੜ੍ਹਦੇ? ਅਖੰਡ ਕੀਰਤਨ ਵਾਲੇ ਮੂਲ ਮੰਤਰ ਕਿੱਥੇ ਤੱਕ ਮੰਨਦੇ ਹੈ? ਗੁਰਪ੍ਰਸਾਦ ਤੱਕ। ਤੇ ਟਕਸਾਲ ਵਾਲੇ ਕਿੱਥੇ ਤੱਕ ਮੰਨਦੇ ਹੈ? ਨਾਨਕ ਹੋਸੀ ਭੀ ਸੱਚ ਤੱਕ ਮੰਨਦੇ ਹਨ, ਪਰ ਇਹਨਾਂ ਦੀ ਸਭ ਦੀ ਬਣਦੀ ਆ ਆਪਸ ਵਿੱਚ, ਆ ਬਾਹਰ ਇਕੱਠੇ ਖੜੇ ਆ ਨਾ ਮੇਰੇ ਵਿਰੋਧ ਵਿੱਚ, ਇੱਕ ਤੇ ਰਾਗਮਾਲਾ ਨੂੰ ਬਾਣੀ ਵੀ ਨਹੀਂ ਮੰਨਦੇ, ਉਹ ਵੀ ਤੁਹਾਡਾ ਸਾਥੀ ਹੈ, ਮੇਰੇ ਨਾਲ ਵੈਰ ਕਿਉਂ ਹੈ? ਉਹਦਾ ਕਾਰਨ ਕੀ ਹੈ? ਇਹਨਾਂ ਨੂੰ ਪਤਾ ਹੈ ਵੀ ਇਹਨੂੰ ਸਾਡੀਆਂ ਸਾਰੀਆਂ ਕਮੀਆਂ ਦਾ ਪਤਾ ਹੈ। ਤੇ ਜੇ ਮੈਂ ਇਹ ਵੀ ਦੱਸ ਦਿਆਂ ਨਾ ਵੀ ਪੰਜ ਪਿਆਰਿਆਂ ਨੇ ਅੰਦਰ ਮਰਿਆਦਾ ਕਿਹੜੀ ਕਿਹੜੀ ਬਣਾਈ, ਅੰਮ੍ਰਿਤ ਛਕਾਉਂਦੇ ਕਿਵੇਂ ਨੇ, ਉਹ ਵੀ ਦੱਸ ਸਕਦੇ ਹਾਂ। ਮਾਫ ਕਰਨਾ, ਕਈ ਗੱਲਾਂ ਤੇ ਇਹੋ ਜਿਹੀਆਂ ਜਿਹੜੀਆਂ ਦੱਸੀਆਂ ਵੀ ਨਹੀਂ ਜਾ ਸਕਦੀਆਂ। ਸੱਚੀ ਗੱਲ ਹੈ ਕੀ ਸਾਡੇ ਵਿੱਚ ਚੱਲਦਾ ਹੈ। ਤੇ ਮੈਂ ਤਾਂ ਕਹਿੰਦਾ ਵੀ ਸਾਡਾ ਮੂੰਹ ਬੰਦ ਰਹਿਣ ਦੇਣਾ ਚਾਹੀਦਾ ਇਹਨਾਂ ਨੂੰ। ਕਿਉਂ ਅਸੀਂ ਇੱਦਾਂ ਸਾਰਿਆਂ ਨੂੰ ਵੰਡਿਆ? ਇੱਕ ਕਰਨ ਦੀ ਗੱਲ ਕੀਤੀ ਅਕਾਲ ਤਖਤ ਦੀ, ਇੱਕ ਮਰਿਆਦਾ, ਇੱਕ ਝੰਡੇ ਥੱਲੇ ਆਓ, ਇੱਕ ਨਿਸ਼ਾਨ ਸਾਹਿਬ ਥੱਲੇ ਆਓ, ਇੱਕ ਮਰਿਆਦਾ ਲਾਗੂ ਕਰੋ। ਜੇ ਕੌਮ ਇੱਕ ਕਰਨੀ ਹੈ ਅੰਮ੍ਰਿਤ ਨਾ ਵੰਡੋ। ਆਹੀ ਗੁਰਦੁਆਰਾ ਹੈ, ਆਹੀ ਸਟੇਜ ਹੈ, ਇੱਥੇ ਟਕਸਾਲ ਦਾ ਅੰਮ੍ਰਿਤ ਸੰਚਾਰ ਹੋਏਗਾ, ਉਹ ਆਪਣੀ ਮਰਿਆਦਾ ਦੱਸ ਕੇ ਜਾਣਗੇ। ਤੇ ਅਖੰਡ ਕੀਰਤਨੀਆਂ ਦਾ ਹੋਏਗਾ, ਉਹ ਆਪਣੀ ਦੱਸ ਕੇ ਜਾਣਗੇ। ਜੇ ਅਕਾਲ ਤਖਤ ਵਾਲੇ ਆਉਣਗੇ ਉਹ ਆਪਣੀ ਦੱਸ ਕੇ ਜਾਣਗੇ। ਸੰਗਤ ਕਿੱਧਰ ਜਾਵੇ? ਆਪੋ ਆਪਣੇ ਗਰੁੱਪ, ਫਿਰ ਇੱਥੇ ਹੀ ਬਸ ਨਹੀਂ ਕਰਦੇ, ਆਪੋ ਆਪਣੇ ਕੈਂਪ ਲਾਉਂਦੇ ਹੈ ਤੇ ਨਿਆਣਿਆਂ ਦੇ ਵਿੱਚ ਵੀ ਬ੍ਰੇਨ ਵਾਸ਼ ਕਰਕੇ ਆਪਣਾ ਗਰੁੱਪ ਡਿਲੀਵਰ ਕਰਦੇ ਹੈ। ਕੈਂਪ ਲੱਗਣਾ ਬੱਚਿਆਂ ਦਾ, ਬੱਚਾ ਤੇ ਵਿਚਾਰਾ ਭੋਲਾ ਹੈ, ਤੁਹਾਡੇ ਨਿਆਣਿਆਂ ਨੇ ਕੈਂਪ 'ਚ ਜਾਣਾ ਹੈ ਤੇ ਕੈਂਪ ਦੇ ਵਿੱਚ ਵੀ ਆਪੋ ਆਪਣੀ ਸੋਚ ਭਰ ਰਹੇ ਹੈ। ਤੇ ਮੈਂ ਕਹਿੰਦਾ ਛੱਡੋ ਗਰੁੱਪ, ਇੱਕ ਇੱਕ ਮਰਿਆਦਾ, ਇੱਕ ਝੰਡੇ ਥੱਲੇ ਆਓ, ਅਕਾਲ ਤਖਤ ਦੀ ਮਰਿਆਦਾ ਨੂੰ ਮੰਨੋ। ਕਿਉਂ ਤੁਸੀਂ ਵੰਡਿਆ ਸਾਰਿਆਂ ਨੂੰ? ਜਦੋਂ ਇੱਕ ਕਰਨ ਦੀ ਗੱਲ ਕੀਤੀ ਹੈ, ਕੋਈ ਛਬੀਲ ਲਾਉਂਦਾ ਹੈ, ਕੋਈ ਝੰਡੇ ਵਿਖਾਉਂਦਾ ਹੈ, ਕੋਈ ਫੱਟੀਆਂ ਵਿਖਾਉਂਦਾ ਹੈ, ਇਹ ਗਲਤ ਪ੍ਰਚਾਰ ਕਰਦਾ ਹੈ। ਟਿਕ ਕੇ ਬਹਿ ਕੇ ਸੁਣੋ, ਗਲਤੀ ਕੀ ਹੈ ਮੈਨੂੰ ਤਾਂ ਜਵਾਬ ਦੇ ਦਿਓ। ਅਸੀਂ ਕੋਈ ਆਪਣਾ ਅੰਮ੍ਰਿਤ ਬਣਾ ਲਿਆ ਵੀ ਇੱਕ ਟਕਸਾਲੀਆਂ ਦਾ, ਇੱਕ ਅਖੰਡ ਕੀਰਤਨੀਆਂ ਦਾ, ਇੱਕ ਅਕਾਲ ਤਖਤ ਵਾਲਿਆਂ ਦਾ, ਇੱਕ ਢੱਡਰੀਆਂ ਵਾਲਿਆਂ ਦਾ, ਆਪਣਾ ਹੀ ਅੰਮ੍ਰਿਤ, ਮੈਂ ਆਪਣਾ ਬਣਾ ਲਿਆ। ਮੈਂ ਤਾਂ ਕਹਿੰਦਾ ਅਕਾਲ ਤਖਤ ਵਾਲਾ ਇੱਕ ਇੱਕ ਮਰਿਆਦਾ ਰੱਖੋ। ਕਈ ਦੇ ਜਾਂਦੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ, ਤੇ ਮਹਾਨ ਕੀ ਹੈ ਉੱਥੋਂ ਦੀ ਮਰਿਆਦਾ? ਗੱਲ ਤੇ ਮਰਿਆਦਾ ਦੀ ਸੀ, ਪਰ ਹੈ ਇੱਕ ਇੱਥੇ। ਤੇ ਮੈਂ ਬੇਨਤੀ ਕਰਦਾ ਪਿਆਰਿਓ, ਜੇ ਇੱਕ ਕਰਨਾ ਚਾਹੁੰਦੇ ਹੋ ਇੱਕ ਮਰਿਆਦਾ ਲੈ ਕੇ ਆਓ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਸਾਡੇ ਗੁਰੂ ਹਨ, ਗਿਆਨ ਦਾ ਪ੍ਰਤੀਕ ਨੇ, ਗਿਆਨ ਦਿੰਦੇ ਹੈ। ਸਾਰੀ ਦੁਨੀਆ ਦਾ ਚੰਗਾ ਚੰਗਾ ਗਿਆਨ ਲੈਣਾ ਹੈ, ਉਹਨਾਂ ਵੇਲਿਆਂ ਵਿੱਚ ਵੇਖੋ ਜਿੰਨਾ ਚੰਗਾ ਗਿਆਨ ਮਿਲਿਆ ਉਹਨਾਂ ਨੇ ਚੱਕ ਲਿਆ, ਆਹ ਵੀ ਚੰਗਾ ਗਿਆਨ ਹੈ ਚੁੱਕ ਲਓ, ਆਹ ਵੀ ਚੰਗਾ ਚੁੱਕ ਲਓ। ਅੱਜ ਤੈਨੂੰ ਜਿੱਥੇ ਚੰਗਾ ਗਿਆਨ ਕੋਈ ਮਿਲਦਾ ਚੁੱਕ ਲੈ, ਇਕੱਠਾ ਕਰ, ਇੱਕ ਨੰਬਰ ਤੇ ਚੱਲ। ਸਭ ਤੋਂ ਇੱਕ ਨੰਬਰ ਤੇ ਚਾਹੀਦਾ ਸੀ ਅੱਜ ਸਿੱਖ, ਕਿਉਂਕਿ ਗਿਆਨ ਨੂੰ ਗੁਰੂ ਮੰਨਦਾ। ਗਿਆਨ ਦੀ ਗੱਲ ਕਰੋ, ਇੱਕ ਗੁਰੂ, ਇੱਕ ਅੰਮ੍ਰਿਤ, ਇੱਕ ਰਹਿਤ, ਆਪੇ ਸਾਰੀ ਗੱਲ ਸਹੀ ਹੋ ਜਾਏ। ਪਰ ਆਪੋ ਆਪਣੇ ਗਰੁੱਪ ਬਣਾਏ ਹੈ, ਆਪੋ ਆਪਣੀਆਂ ਵੰਡੀਆਂ ਪਾਈਆਂ। ਤੇ ਆ ਇੱਕ ਕਵਿਤਾ ਕਿੱਥੇ ਕੁ ਪੜ੍ਹਨੀ ਹੈ, ਆ ਸੁਣਿਓ ਕੀ ਆਖੀਏ ਗੁਰੂ ਗੋਬਿੰਦ ਸਿੰਘ ਨੂੰ। ਆ ਮੈਨੂੰ ਕਹਿੰਦੇ ਆ, ਕੱਲ ਕਹਿੰਦੇ ਸੀ ਇੱਥੇ, ਕਹਿੰਦੇ ਮੁੜ ਕੇ ਆ ਜੇ ਅਸੀਂ ਸਾਰੇ ਠੀਕ ਹੋ ਜਾਵਾਂਗੇ, ਬਾਬਾ ਵਾਪਸ ਆ ਜਾ, ਫਿਰ ਉਵੇਂ ਦਾ ਪ੍ਰਚਾਰ ਕਰ 5 ਸਾਲ ਪਹਿਲਾਂ ਵਾਲਾ, ਸਾਡੇ ਧੜੇ ਦਾ ਪ੍ਰਚਾਰ ਕਰੇਗਾ ਫਿਰ ਠੀਕ ਹੈ। ਦੂਜਾ ਕਹਿੰਦਾ ਸਾਡੇ ਧੜੇ ਦਾ ਕਰੇਗਾ, ਅਸੀਂ ਤੇਰੇ ਨਾਲ ਹਾਂ। ਪਰ ਜੇ ਤੁਸੀਂ ਕਿਸੇ ਵੀ ਧੜੇ ਨੂੰ ਛੱਡ ਕੇ ਜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਹੋ ਫਿਰ ਰੌਲਾ ਪਾਉਂਦੇ ਆ। ਕਿਸੇ ਇੱਕ ਧੜੇ ਨਾਲ ਜੁੜਦੇ ਹਾਂ ਸਾਰੇ ਠੀਕ ਹੋ ਜਾਣਗੇ, ਪਰ ਅਸੀਂ ਧੜਿਆਂ ਨਾਲ ਨਹੀਂ ਜੀ ਜੁੜਨਾ, ਅਸੀਂ ਜੁੜਨਾ ਹੈ ਗੁਰੂ ਗ੍ਰੰਥ ਸਾਹਿਬ ਨਾਲ, ਅਸੀਂ ਗਿਆਨ ਨਾਲ ਜੁੜਨਾ, ਅਸੀਂ ਸਮਝ ਨਾਲ ਜੁੜਨਾ ਹੈ। ਧੜੇ ਬੰਦਿਆਂ ਦੇ ਚਲਾਏ ਅਸੀਂ ਨਹੀਂ ਮੰਨਦੇ, ਬੜੇ ਧੜੇ ਹੋਣਗੇ ਇੱਥੇ, ਨਵੇਂ ਬੜੇ ਧੜੇ ਬਣਨਗੇ, ਪਰ ਸਾਡਾ ਗਿਆਨ ਗੁਰੂ ਹੈ, ਅਸੀਂ ਗਿਆਨ ਲੈ ਕੇ ਅੱਗੇ ਵਧਣਾ, ਸਮਝ ਲੈਣੀ ਹੈ, ਗਿਆਨ ਲੈਣਾ ਹੈ। ਲਓ ਆ ਕਵਿਤਾ ਧਿਆਨ ਨਾਲ ਸੁਣਿਓ, ਪੜ੍ਹੋ।
ਦੇਖਿਓ ਦਸ਼ਮੇਸ਼ੋ ਪਿਤਾ, ਦੇਖਿਓ ਦਸ਼ਮੇਸ਼ੋ ਪਿਤਾ, ਕੀ ਸਿੱਖੀ ਦਾ ਹਾਲ ਬਣਾਇਆ, ਕੀ ਸਿੱਖੀ ਦਾ ਹਾਲ ਬਣਾਇਆ, ਦੇਖ
ਦੇਖਿਓ ਦਸ਼ਮੇਸ਼ ਪਿਤਾ ਦੇਖਿਓ ਦਸ਼ਮੇਸ਼ ਪਿਤਾ ਨਲੂ
ਵਿੱਚ ਰੁੜ ਗਏ
ਹਾਂ ਉਹ ਨਾ ਬਣੇ ਜੋ ਤੂੰ ਜਾਇਆ ਉਹ ਨਾ ਬਣੇ ਜੋ ਤੂੰ ਜਾਇਆ
ਦਸ਼ਮੇਸ਼ ਪਿਤਾ
ਦੇਖਿਓ ਦਸ਼ਮੇਸ਼ ਪਿਤਾ
ਦਿਸਦਾ ਨਾ ਸੱਚ ਚਾਰੇ
ਬਣ ਗਏ ਪੁੱਤ ਮੁਗਲਾਂ ਦੇ ਦਾਤਿਆ ਬਣ ਗਏ ਪੁੱਤ ਮੁਗਲਾਂ ਦੇ ਮਾਂ ਸਾਹਿਬ ਨੂੰ ਦਿਲੋਂ ਬੁਲਾਇਆ ਸਾਹਿਬ ਨੂੰ ਦਿਲੋਂ ਬੁਲਾਇਆ
ਦੇਖਿਓ ਦਸ਼ਮੇਸ਼ ਪਿਤਾ
ਦੇਖਿਓ ਦਸ਼ਮੇਸ਼ ਪਿਤਾ
ਜਾਤਾ
ਭਰਮਾਂ ਵਿੱਚ ਜਗ ਨੂੰ ਪਾਇਆ
ਧਰਮਾਂ ਵਿੱਚ ਜਗ ਨੂੰ ਪਾਇਆ
ਦੇਖਿਓ ਦਸ਼ਮੇਸ਼ ਪਿਤਾ
ਅਕਾਲ ਤਖਤ ਦੇ ਜਥੇਦਾਰਾਂ ਨੂੰ ਸੁਣੋ, ਅਕਾਲ ਤਖਤ ਦੇ ਜਥੇਦਾਰਾਂ ਨੂੰ ਜਿਹੜਾ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰੇ ਉਹਦੇ ਨਾਲ ਖੜਨਾ ਚਾਹੀਦਾ ਕਿ ਵੰਡੀਆਂ ਪਾਉਣ ਵਾਲੇ ਬਾਬਿਆਂ ਨਾਲ ਬੋਲੋ, ਜਿਹੜਾ ਮਰਿਆਦਾ ਦੀ ਗੱਲ ਕਰੇ? ਪਰ ਉਹ ਸਾਰੇ ਜਥੇਦਾਰ ਕਿਹਦੇ ਨਾਲ ਖੜਦੇ ਆ? ਬਾਬਿਆਂ ਨਾਲ। ਕਿਉਂ? ਕਿਉਂਕਿ ਬਾਬਿਆਂ ਤੋਂ ਮੋਟੀ ਕਮਾਈ ਹੁੰਦੀ ਹੈ। ਜਿਹੜੇ ਡੇਰੇ 'ਤੇ ਜਾਂਦੇ ਜਾ ਕੇ ਕਹਿੰਦੇ ਬਾਬਾ ਜੀ ਦੇ ਡੇਰੇ ਦੀ ਮਰਿਆਦਾ ਬਹੁਤ ਵਧੀਆ ਕਿਉਂਕਿ 51,000 ਮਿਲਦਾ, ਉੱਥੋਂ ਪੈਸਾ ਮਿਲਦਾ। ਉਹ ਜਥੇਦਾਰ ਸੀ ਪਹਿਰੇਦਾਰ ਅਕਾਲ ਤਖਤ ਦੇ। ਜੇ ਕੋਈ ਬਾਬਾ ਆਪਣੀ ਮਰਿਆਦਾ ਚਲਾਉਂਦਾ ਉੱਥੋਂ ਹੁਕਮ ਦਿੰਦੇ ਤੇਰਾ ਦਿਮਾਗ ਠੀਕ ਹੈ, ਮਰਿਆਦਾ ਸਾਡੀ ਇੱਕ ਹੈ, ਬਾਟੇ ਨੂੰ ਵੰਡਣ ਵਾਲਾ ਤੂੰ ਕੌਣ ਆ ਗਿਆ? ਇੱਥੇ ਪੰਜ ਪਿਆਰੇ ਹੋਣਗੇ ਅਕਾਲ ਤਖਤ ਦੇ, ਜਿੱਥੇ ਅੰਮ੍ਰਿਤ ਛਕਾਉਣਗੇ ਇੱਕੋ ਗੱਲ ਕਹਿਣਗੇ ਕੌਮ ਨੂੰ ਇੱਕ ਕਰੋ। ਆਸਟ੍ਰੇਲੀਆ ਅੱਜ ਤਾਂ ਇੱਕ ਕੰਟਰੀ ਹੈ, ਇੱਥੋਂ ਦਾ ਵਿਧਾਨ ਇੱਕ ਹੈ, ਕਾਨੂੰਨ ਇੱਕ ਹੈ। ਜੇ 5-7 ਕਾਨੂੰਨ ਹੋਣਗੇ ਇੱਥੇ ਫਿਰ ਇੱਕ ਕਿਵੇਂ ਰਹਿ ਸਕਦਾ ਹੈ? ਅਤੇ ਸਾਡੇ ਸਿੱਖ ਇੱਕ ਕਿਵੇਂ ਹੋ ਸਕਦੇ ਹੈ? ਸਿੱਖਾਂ ਦੀ ਰਹਿਤ ਮਰਿਆਦਾ 10 ਤਰ੍ਹਾਂ ਦੀ ਹੈ। ਆਖੋ ਸਤਨਾਮ। ਕੋਈ ਕਹਿੰਦੇ ਆਹ ਰੰਗ ਨਹੀਂ ਬੰਨਣਾ, ਕੋਈ ਕਹਿੰਦੇ ਮੂਲ ਮੰਤਰ ਇੱਥੇ ਤੱਕ ਕਰਨਾ, ਕੋਈ ਕਹਿੰਦੇ ਮਾਸ ਖਾਣਾ, ਕੋਈ ਕਹਿੰਦੇ ਨਹੀਂ ਖਾਣਾ। ਇੱਕ ਵੰਡੀਆਂ ਕਿਤੇ ਇੱਥੇ, ਇੱਕ ਵੰਡੀ ਥੋੜੋ ਹੈ ਕਿਤੇ। ਅਤੇ ਜਦੋਂ ਤੁਸੀਂ ਇੱਕ ਕਰਨ ਦੀ ਗੱਲ ਕਰਨੀ ਹੈ, ਆ ਗੁਰਦੁਆਰੇ ਵਾਲੇ ਅੱਜ ਸ਼ੁਰੂ ਕਰ ਲਓ, ਪ੍ਰਬੰਧਕ ਕਮੇਟੀ ਕਹੇ ਇੱਕ ਮਰਿਆਦਾ ਦੀ ਗੱਲ ਕਰਨੀ ਹੈ, ਇੱਥੇ ਅੰਮ੍ਰਿਤ ਸੰਚਾਰ ਹੋਏਗਾ ਸਿਰਫ ਅਤੇ ਸਿਰਫ ਅਕਾਲ ਤਖਤ ਦੀ ਮਰਿਆਦਾ ਨਾਲ ਹੋਏਗਾ, ਅੱਜ ਇਸ ਕਮੇਟੀ ਦਾ ਵਿਰੋਧ ਸਟਾਰਟ। ਅੱਜ ਤੋਂ ਹੀ ਵੇਖਿਓ, ਅੱਜ ਇਹ ਕਮੇਟੀ ਐਲਾਨ ਕਰੇ ਵੀ ਇਸ ਗੁਰਦੁਆਰੇ ਵਿੱਚ ਜੇ ਅੱਖਰ ਅੱਖਰ ਅਕਾਲ ਤਖਤ ਦੀ ਮਰਿਆਦਾ ਵਾਲਾ ਲਾਗੂ ਕਰਾਂਗੇ, ਇਸ ਗੁਰਦੁਆਰੇ ਦੇ ਵਿੱਚ ਅੱਜ ਹੀ ਵਿਰੋਧ ਸ਼ੁਰੂ ਹੋ ਜਾਏਗਾ ਕਮੇਟੀ ਦਾ। ਜਿਹੜਾ ਪ੍ਰਚਾਰਕ ਇੱਕ ਮਰਿਆਦਾ ਦੀ ਗੱਲ ਕਰੇਗਾ ਉਹਦੇ ਲਈ ਝੰਡੀਆਂ ਲੈ ਕੇ, ਉਹਦੇ ਲਈ ਫੱਟੀਆਂ ਲੈ ਕੇ ਅੱਜ ਹੀ ਸਟਾਰਟ ਨੇ, ਲੋਕ ਤਿਆਰ ਹੋ ਜਾਣਗੇ। ਹੁਣ ਦੱਸੋ, ਵਿਰੋਧ ਕਰਾਉਣਾ ਠੀਕ ਹੈ ਕਿ ਸਾਰਿਆਂ ਦੀ ਸਾਂਝੀ ਭਾਬੀ ਬਣੇ ਰਹੀਏ? ਵਿਰੋਧ ਹੀ ਠੀਕ ਹੈ। ਇੱਕ ਹੁੰਦੀ ਹੈ ਨਾ ਬੀਬੀ, ਇੱਕ ਬੀਬੀ ਇੱਦਾਂ ਦੀ ਹੁੰਦੀ ਹੈ, ਉਹਨੂੰ ਕੋਈ ਮਜ਼ਾਕ ਕਰਦਾ ਨਾ, ਜਦੋਂ ਉਹਨੂੰ ਕੋਈ ਕਹਿੰਦਾ ਹੈ ਬਈ, ਕੋਈ ਤੁਰੀ ਜਾਂਦੀ ਨਾਲ ਗੱਲ ਕਰਦਾ, ਗਲ ਪੈ ਜਾਂਦੀ, ਕਹਿੰਦੀ ਮੇਰੇ ਘਰ ਵਾਲੇ ਤੋਂ ਬਿਨਾਂ ਮਜ਼ਾਕ ਕਰਨ ਦੀ ਕਿਸੇ ਨੂੰ ਹਿੰਮਤ ਨਹੀਂ ਪੈਣੀ ਚਾਹੀਦੀ, ਮੈਂ ਹੱਕ ਨਹੀਂ ਦੇ ਸਕਦੀ, ਮੇਰੇ ਪਤੀ ਤੋਂ ਬਿਨਾਂ ਕੋਈ ਮੇਰੇ ਨਾਲ ਮਜ਼ਾਕ ਨਹੀਂ ਕਰ ਸਕਦਾ। ਫਿਰ ਉਹਨੂੰ ਕੀ ਕਹਿਣਗੇ? ਉਹ ਤਾਂ ਬੜੀ ਗਰਮ ਹੈ ਜੀ, ਗੱਲ ਨਹੀਂ ਸੁਣਦੀ, ਬੜਾ ਭੈੜਾ ਸੁਭਾਅ ਹੈ ਜੀ ਉਹਦਾ। ਅਤੇ ਜਿਹੜੀ ਹਰੇਕ ਦਾ ਮਜ਼ਾਕ ਸੁਣੇ ਅੱਗੋਂ ਹੱਸ ਪਵੇ, ਕੋਈ ਇੱਥੇ ਮਜ਼ਾਕ ਕਰੇ, ਕੋਈ ਇੱਥੇ ਮਜ਼ਾਕ ਕਰੇ। ਫਿਰ ਕਈ ਹੁੰਦੀਆਂ ਜਿਹੜੀਆਂ ਇੱਕ ਦੀਆਂ ਹੁੰਦੀਆਂ, ਗਲ ਪੈ ਜਾਂਦੀਆਂ, ਗਲ ਮੈਂ ਨਹੀਂ ਮੰਨਣਾ, ਪਰ ਕਈ ਸਾਂਝੀ ਭਾਬੀ, ਸਾਰੇ ਪਿੰਡ ਦੀ ਭਾਬੀ। ਅਤੇ ਦੱਸੋ, ਸਾਂਝੇ ਬਣ ਕੇ ਰਹੀਏ, ਸਾਰਿਆਂ ਦੇ ਬਣ ਕੇ ਰਹੀਏ, ਵੀ ਥੋੜ੍ਹਾ ਜਿਹਾ ਅਖੰਡ ਕੀਰਤਨੀਆਂ ਨੂੰ ਵੀ ਖੁਸ਼ ਰੱਖੀਏ, ਥੋੜ੍ਹਾ ਜਿਹਾ ਟਕਸਾਲੀਆਂ ਨੂੰ ਵੀ ਖੁਸ਼ ਰੱਖੀਏ, ਥੋੜ੍ਹਾ ਜਿਹਾ ਬਾਬਿਆਂ ਨੂੰ ਵੀ, ਥੋੜ੍ਹਾ ਜਿਹਾ ਉਹਨਾਂ ਦੇ ਚੇਲੇ ਵੀ ਖੁਸ਼ ਰਹਿਣ, ਥੋੜ੍ਹਾ ਜਿਹਾ ਉਹਨੂੰ ਵੀ ਸਾਰਿਆਂ ਨੂੰ ਖੁਸ਼ ਰੱਖੀਏ ਕਿ ਇੱਕ ਗੁਰੂ ਦੀ ਗੱਲ ਕਹੀਏ। ਬੋਲੋ ਜੀ, ਕਿਸੇ ਦੇ ਗਿੱਟੇ ਲੱਗੇ ਕਿਸੇ ਦੇ, ਸੱਚੇ ਹੋਈ ਹੈ ਨਾ ਯਾਰ, ਇੱਦਾਂ ਹੀ ਹੋਏਗਾ। ਜੇ ਤੁਸੀਂ ਕੋਈ ਅੱਗੇ ਲੈ ਕੇ ਜਾਣਾ ਤਾਂ ਇੱਦਾਂ ਹੀ ਹੋਏਗਾ, ਐਜੂਕੇਟ ਕਰਨਾ ਤਾਂ ਇੱਦਾਂ ਹੀ ਹੋਏਗਾ। ਅਤੇ ਜੇ ਸਾਰਿਆਂ ਨੂੰ ਇਸ ਗੁਰਦੁਆਰੇ ਵਿੱਚ ਸਮਾਗਮ ਕਰਨ ਦਾ ਹੱਕ ਹੈ, ਇੱਥੇ ਆਉਣ ਵਾਲੇ ਦਿਨਾਂ ਵਿੱਚ ਅਖੰਡ ਕੀਰਤਨ ਜਥੇ ਦਾ ਸਮਾਗਮ ਹੋਣਾ ਹੈ, ਉਹਨਾਂ ਨੂੰ ਸਮਾਗਮ ਕਰਨ ਦਾ ਹੱਕ ਹੈ। ਟਕਸਾਲ ਵਾਲੇ ਸਾਲ ਬਾਅਦ ਸਮਾਗਮ ਕਰਦੇ ਆ, ਉਹਨਾਂ ਨੂੰ ਸਮਾਗਮ ਕਰਨ ਦਾ ਹੱਕ ਹੈ, ਫਿਰ ਸਾਨੂੰ ਸਮਾਗਮ ਕਰਨ ਦਾ ਹੱਕ ਕਿਉਂ ਨਹੀਂ? ਇੱਕ ਬੱਕਰੇ ਝਟਕਾਉਂਦੇ ਆ, ਇੱਕ ਨਹੀਂ ਝਟਕਾਉਂਦੇ, ਇੱਕ ਰਾਗਮਾਲਾ ਮੰਨਦੇ ਆ, ਇੱਕ ਰਾਗਮਾਲਾ ਨਹੀਂ ਮੰਨਦੇ, ਕਿਸੇ ਦੇ ਅਰਥ ਹੋਰ ਨੇ ਅਤੇ ਦੂਜੇ ਦੇ ਅਰਥ ਹੋਰ ਨੇ, ਪਰ ਫਿਰ ਵੀ ਇਹ ਸਾਰੇ ਕਰ ਸਕਦੇ ਆ ਨਾ ਸਮਾਗਮ, ਸਾਨੂੰ ਹੱਕ ਕਿਉਂ ਨਹੀਂ? ਕਿਉਂਕਿ ਕਹਿੰਦੇ ਅਸੀਂ ਸਥਾਪਿਤ ਧਿਰਾਂ, ਅਸੀਂ ਪੁਰਾਣੇ ਲੋਕ ਹਾਂ, ਆ ਨਵੇਂ ਕਿੱਥੋਂ ਜੰਮ ਪਏ? ਅਸੀਂ 3 ਬੈਠੇ ਹਾਂ ਪਹਿਲਾਂ, 4 ਬੈਠੇ ਹਾਂ ਪਹਿਲਾਂ, ਅਸੀਂ ਆਪੋ ਆਪਣੇ ਚਲਾ ਰੱਖੇ ਆ ਢਾਂਚੇ, ਆਪੋ ਆਪਣੇ ਜਥੇ, ਆਹ ਕਿਹੜੇ ਆ ਗਏ ਨਵੇਂ?
ਤੇ ਮੈਂ ਬੇਨਤੀ ਇਹ ਕਰਦਾ ਇਹ ਸਾਨੂੰ ਸੋਚਣਾ ਸਮਝਣਾ ਪੈਣਾ ਹੈ ਵੀ ਇੱਕ ਹੋਣਾ ਹੈ ਕਿ ਐਦਾਂ ਹੀ ਵੰਡੇ ਫਿਰਦੇ ਰਹਿਣਾ ਹੈ ਇਹ ਸਾਨੂੰ ਸੋਚਣਾ ਪੈਣਾ ਹੈ ਗੱਲ ਵਿੱਚ ਲੌਜੀਕ ਬਣਦਾ ਹੈ ਸੈਂਸ ਬਣਦੀ ਹੈ ਦਲੀਲ ਬਣਦੀ ਹੈ ਇਹ ਸਾਨੂੰ ਸੋਚਣਾ ਪੈਣਾ ਹੈ ਨਹੀਂ ਤੇ ਵੰਡੇ ਗਏ ਭਾਈ ਵੰਡੇ ਗਏ ਤੇ ਜੇ ਅੱਜ ਮੈਂ ਬੇਨਤੀ ਕਰਦਾ ਪਿਆਰਿਓ ਅੱਜ ਕੋਈ ਬੰਦਾ ਪ੍ਰਚਾਰ ਦੀ ਗੱਲ ਇਹ ਕਰੇ ਵੀ ਮੈਂ ਨਹੀਂ ਜੀ ਕਿਸੇ ਧੜੇ ਦੀ ਗੱਲ ਕਰਨੀ ਮੈਂ ਕਰਨੀ ਹੈ ਗੱਲ ਅਕਾਲ ਤਖਤ ਦੀ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਉਸੇ ਹੀ ਪ੍ਰਚਾਰਕ ਦੇ ਬਾਹਰ ਫੱਟੀਆਂ ਲੈ ਕੇ ਖੜਦੇ ਹੈ ਨੋਟ ਕਰਕੇ ਵੇਖੋ ਬਾਕੀਆਂ ਦੇ ਨਹੀਂ ਖੜਦੇ ਇਹ ਗਲਤ ਪ੍ਰਚਾਰ ਕਰਦਾ ਜੀ ਇਹ ਗਲਤ ਪ੍ਰਚਾਰ ਕਰਦਾ ਬਸ ਇੰਨਾ ਹੈ ਤੁਹਾਡੇ ਧੜੇ ਦਾ ਪ੍ਰਚਾਰ ਨਹੀਂ ਕਰਦਾ ਤੁਹਾਡੇ ਬਾਬਿਆਂ ਦੀਆਂ ਸਿਫਤਾਂ ਨਹੀਂ ਕਰਦਾ ਤੇ ਵੱਡੀ ਜਾਏ ਜੀ ਜਵਾਨ ਹੁਣ ਤੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਬਾਬੇ ਦਾ ਨਾਂ ਨਹੀਂ ਮੈਂ ਆਪਣੀ ਜ਼ਬਾਨ ਤੋਂ ਲੈਣ ਕਰ ਲਓ
ਸਤਿ ਸ੍ਰੀ ਅਕਾਲ
ਅਸੀਂ ਨਹੀਂ ਜੀ ਲੈਣਾ ਕਿਸੇ ਬਾਬੇ ਦਾ ਨਾਂ ਜੋ ਮਰਜ਼ੀ ਕਰ ਲਓ ਤੁਸੀਂ ਅਸੀਂ ਆਪਣਾ ਪ੍ਰਚਾਰ ਨਹੀਂ ਬਦਲਣਾ ਮੈਨੂੰ ਪਤਾ ਹੈ ਡਿਵੈਲਪਮੈਂਟ ਇਸ ਗੱਲ ਵਿੱਚ ਹੈ ਸਾਨੂੰ ਐਜੂਕੇਟ ਹੋਣਾ ਪੈਣਾ ਸਾਨੂੰ ਸਾਡੇ ਬੱਚਿਆਂ ਨੂੰ ਸਹੀ ਦੱਸਣਾ ਪੈਣਾ ਹੈ ਅਸੀਂ ਸਾਂਝੀਆਂ ਭਾਬੀਆਂ ਬਣ ਜਾਣਗੀਆਂ ਸਾਨੂੰ ਲਿਫਾਫੇ ਵੱਧ ਜਾਣਗੇ ਸਟੇਜਾਂ ਵੱਧ ਮਿਲ ਜਾਣਗੀਆਂ ਹਰੇਕ ਥਾਂ ਤੇ ਲੋਕੀ ਸਾਨੂੰ ਸੱਦਣਗੇ ਪਰ ਕੋਈ ਲੋੜ ਨਹੀਂ ਜਿਹੜੀਆਂ ਚਾਰ ਸਟੇਜਾਂ ਹੈ ਨੇ ਇਹ ਵੀ ਨਾ ਰਹਿਣ ਪਰ ਗੱਲ ਉਹ ਕਰਨੀ ਹੈ ਜੋ ਸਹੀ ਹੈ ਜੋ ਸੱਚ ਹੈ ਇਹ ਸਾਨੂੰ ਸਮਝਣਾ ਪੈਣਾ ਤਾਂ ਕਰਕੇ ਪਿਆਰਿਓ ਆਓ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੋ ਵੀ ਇੱਕ ਮਰਿਆਦਾ 'ਚ ਰਹੀਏ ਗੁਰੂ ਗ੍ਰੰਥ ਸਾਹਿਬ ਜੀ 'ਤੇ ਪੂਰਨ ਅਕੀਦਾ ਭਰੋਸਾ ਰੱਖੋ ਵਿਸ਼ਵਾਸ ਰੱਖੋ ਤੇ ਬਾਣੀ ਨੂੰ ਆਪ ਪੜ੍ਹੋ ਆਪ ਸਮਝੋ ਇੱਕ ਗੱਲ ਵੇਖਿਆ ਕਰੋ ਇਸ ਗੱਲ ਵਿੱਚ ਸੈਂਸ ਬਣਦੀ ਹੈ ਤੁਹਾਡੀ ਆਪਣੀ ਕਾਮਨ ਸੈਂਸ ਕੀ ਕਹਿੰਦੀ ਹੈ ਗੱਪ ਕਹਾਣੀਆਂ ਸੁਣਾਉਣ ਵਾਲੇ ਸਭ ਪ੍ਰਵਾਨ ਹੈ ਸਭ ਪ੍ਰਵਾਨ ਹੈ ਜੀ ਇੱਥੇ ਵੱਡੀਆਂ ਵੱਡੀਆਂ ਗੱਲਾਂ ਆਪਾਂ ਰੋਜ਼ ਹੀ ਸੁਣਦੇ ਹਾਂ ਬਾਬਾ ਜੀ ਨੇ ਕਹਿ ਦਿੱਤਾ ਗੱਡੀ ਲੰਘਾ ਦੇ ਹੋ ਗਿਆ ਪੁਲ ਚੌੜਾ ਕਹਿੰਦੇ ਹੋ ਗਿਆ ਅਕਾਲ ਪੁਰਖ ਕਹਿੰਦੇ ਸੰਤਰੇ ਮੰਗਾ ਲਏ ਜੀ ਉੱਤੋਂ ਸਵਾਦ ਬੜੇ ਜੀ ਕਹਿੰਦੇ ਕਰਦੇ ਨਾ ਗੱਲਾਂ ਇੱਦਾਂ ਹੀ ਗੱਲਾਂ ਕਰਦੇ ਤੇ ਇਹੋ ਜਿਹੀਆਂ ਦੀਆਂ ਗੱਪ ਕਹਾਣੀਆਂ ਵੀ ਪ੍ਰਵਾਨ ਹੈ ਆ ਜਿੰਨੇ ਬਾਹਰ ਖੜੇ ਨਾ ਇਹੋ ਜਿਹਿਆਂ ਨੂੰ ਖੁਸ਼ ਹੈ ਬੜੇ ਬਹੁਤ ਮਹਾਂਪੁਰਖ ਕਮਾਈ ਵਾਲੇ ਮਿੱਠੇ ਬਚਨ ਕਰਦੇ ਆ ਮੈਂ ਹੀ ਕੌੜਾ ਲੱਗਦਾ ਇਹਨਾਂ ਨੂੰ ਬੜੇ ਮਿੱਠੇ ਨੇ ਜੀ ਬਾਬਾ ਜੀ ਮਿੱਠੇ ਤੁਸੀਂ ਸਾਂਭੋ ਮਿੱਠਾ ਸ਼ੂਗਰ ਕਰਾ ਲਓ ਤੁਸੀਂ ਇਹੋ ਜਿਹੇ ਬਾਬਿਆਂ ਤੋਂ ਤੁਸੀਂ ਸਾਂਭੋ ਮਿੱਠਾ ਇਹਨਾਂ ਨੂੰ ਰਬਾੜੋ ਘਰਾਂ ਦੇ ਵਿੱਚ ਪਵਾਓ ਚਰਨ ਜਿਹੜੇ ਪਾਉਣੇ ਆ ਤੁਸੀਂ ਸਾਥੋਂ ਨਹੀਂ ਹੋਣਾ ਇਹ ਕੁਛ ਚਾਹੇ ਇੱਕ ਵਾਰੀ ਸੁਣ ਲਓ ਹਜ਼ਾਰ ਵਾਰੀ ਸੁਣ ਲਓ ਅਸੀਂ ਇਹ ਗੱਲਾਂ ਨਾ ਕਰਨੀਆਂ ਨਾ ਕੀਤੀਆਂ ਕੋਈ ਨਹੀਂ ਕਰਨੀਆਂ ਬਸ ਧਿਆਨ ਇਹ ਰੱਖੋ ਬਾਕੀ ਆ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਤੁਸੀਂ ਖੜ੍ਹੇ ਰਹੋ ਜੀ ਇਹ ਜੀ ਭਜਾਓ ਜੀ ਜੀ ਗੋ ਬੈਕ ਜੀ ਗੋ ਬੈਕ ਕਰੀ ਚੱਲੋ ਪਰ ਆਓ ਸਾਰਿਆਂ ਦਾ ਧੰਨਵਾਦ ਹੈ ਤੁਸੀਂ ਅੱਜ ਟਿਕਾ ਨਾਲ ਸੁਣਿਆ ਬਹੁਤ ਬੇਨਤੀਆਂ ਕਰਨੀਆਂ ਆਪਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ ਇੱਕ ਬੇਨਤੀ ਹੋਰ ਹੈ ਵੇਲੇ ਨਾਲ ਆਇਓ ਕੱਲ੍ਹ ਸ਼ਨੀਵਾਰ ਹੈ ਸ਼ਨੀਵਾਰ ਇਕੱਠ ਵੀ ਜ਼ਿਆਦਾ ਹੋਏਗਾ ਵੀਕਐਂਡ ਕਰਕੇ ਅਤੇ ਜਿੰਨਾ ਛੇਤੀ ਆ ਸਕੋਗੇ ਓਨਾ ਚੰਗਾ ਹੈ ਪਰਸੋਂ ਦਾ ਦੀਵਾਨ ਫਿਰ ਇਸੇ ਤਰ੍ਹਾਂ 11 ਵਜੇ ਤੋਂ ਲੈ ਕੇ 11:30 ਤੋਂ 1:30 ਵਜੇ ਤੱਕ ਦੁਪਹਿਰੇ ਹੋਏਗਾ ਅਤੇ ਪਰਸੋਂ ਲਾਸਟ ਦੀਵਾਨ ਹੈ ਅੰਮ੍ਰਿਤ ਸੰਚਾਰ ਵੀ ਹੋਣਾ ਜੀ ਚੇਤਾ ਰੱਖੋ ਮੇਰੇ ਵੀਰਾਂ ਭੈਣਾਂ ਭਰਾਵਾਂ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਪਰਸੋਂ ਅੰਮ੍ਰਿਤ ਸੰਚਾਰ ਹੋਏਗਾ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਹੋਏਗਾ ਜੀ ਇੱਥੇ ਜਿਹੜਾ ਪਰਸੋਂ ਹੋਏਗਾ ਬਾਕੀ ਦਾ ਮੈਨੂੰ ਪਤਾ ਨਹੀਂ ਪਰ ਪਰਸੋਂ ਵਾਲਾ ਜਿਹੜਾ ਇੱਥੇ ਹੋਣਾ ਹੈ ਅੰਮ੍ਰਿਤ ਸੰਚਾਰ ਉਹ ਜੋ ਅਕਾਲ ਤਖਤ ਦੀ ਮਰਿਆਦਾ ਮੁਤਾਬਕ ਪਰਸੋਂ ਹੋਏਗਾ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਆਪਣਾ ਮਨ ਬਣਾਓ ਅਤੇ ਨਾਮ ਲਿਖਾਓ ਪ੍ਰਬੰਧਕ ਵੀਰਾਂ ਕੋਲ ਆਪਣੇ ਨਾਮ ਲਿਖਾਓ ਜੀ ਅਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਵੱਡੀ ਗਿਣਤੀ 'ਚ ਆ ਕੇ ਹਾਜ਼ਰੀ ਭਰੀ ਹੈ ਸੁਖਾਸਨ ਸੇਵਾ ਤੋਂ ਬਾਅਦ ਚਾਲਾ ਪਾਇਓ 5-7 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਸੁਖਾਸਨ ਸੇਵਾ ਤੋਂ ਬਾਅਦ ਫਿਰ ਸਾਰੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਇਓ ਕੱਲ੍ਹ ਵੇਲੇ ਨਾਲ ਆਇਓ ਜੀ ਵੇਲੇ ਨਾਲ ਬੈਠ ਕੇ ਆਪਾਂ ਰਲ ਮਿਲ ਕੇ ਲਾਹਾ ਲਵਾਂਗੇ ਸਾਰੀਆਂ ਸੰਗਤਾਂ ਸਾਰੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਕਮੇਟੀ ਨੇ ਬਹੁਤ ਵਧੀਆ ਸਾਥ ਦਿੱਤਾ ਬਹੁਤ ਧੰਨਵਾਦ ਹੈ ਭਾਈ ਜਿਨ੍ਹਾਂ ਨੇ ਬਹੁਤ ਸੋਹਣਾ ਮੈਂ ਕੱਲ੍ਹ ਵੀ ਕਿਹਾ ਸੀ ਵੀ ਜੇ ਇਹ ਆ ਸਕਿਉਰਿਟੀ ਜਾਂ ਪ੍ਰਬੰਧ ਨਾ ਕਰਨ ਫਿਰ ਆਸਟ੍ਰੇਲੀਆ ਤੋਂ ਜਿਉਂਦਾ ਨਹੀਂ ਮੁੜਦਾ ਮੈਂ ਜਿਹੜੇ ਹਿਸਾਬ ਨਾਲ ਇੱਥੇ ਫਿਰਦੇ ਹੈ ਇੱਥੇ ਵਾਲੇ ਵੀ ਓਨੇ ਹੀ ਤੱਤੇ ਹੈ ਤਾਂ ਉਹੀ ਹੈ ਹੈ ਤਾਂ ਉਹੀ ਹੈ ਸੁਭਾਅ ਤਾਂ ਸਾਡਾ ਨਹੀਂ ਗਿਆ ਨਾ ਅਤੇ ਸਿਮਰਨ ਨੂੰ ਵੇਖੋ ਕਿਵੇਂ ਵਰਤਦੇ ਹੈ ਸਾਡਾ ਨਾ ਇੱਕ ਸੁਣਿਓ ਇੱਕ ਮਿੰਟ ਗੱਲ ਸੁਣਿਓ ਸਾਡਾ ਸਾਊਂਡ ਵਾਲਾ ਕਰਿਆ ਕਰੇ ਚੈੱਕ ਨਹੀਂ ਕਰਦਾ ਜਦੋਂ ਸਾਊਂਡ ਮੈਂ ਉਹ ਕਈ ਤਾਂ ਚੈੱਕ ਕਰਦੇ ਨੇ ਮਾਈਕ ਚੈੱਕ ਇੱਦਾਂ ਕਰਦੇ ਨੇ ਚੈੱਕ 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 ਆਵਾਜ਼ ਚੈੱਕ ਕਰਨ ਲਈ ਸਾਡੇ ਵਾਲਾ ਜਿਹੜਾ ਸਾਊਂਡ ਇੰਡੀਆ ਕਰਦਾ
ਵਾਹਿਗੁਰੂ ਵਾਹਿਗੁਰੂ
ਇੱਦਾਂ ਚੈੱਕ ਕਰਦਾ ਸਾਊਂਡ ਅਤੇ ਮੈਂ ਉਹਨੂੰ ਹੱਸਦਾ ਹੁੰਦਾ ਵੀ ਤੇਰਾ ਮਤਲਬ ਤਾਂ ਇਹ ਤਾਂ ਤੂੰ ਉੱਦਾਂ ਹੀ ਵੀ ਤੇਰੇ ਕੋਲ ਹੋਰ ਕੋਈ ਸ਼ਬਦ ਨਹੀਂ ਅਤੇ ਵਾਹਿਗੁਰੂ ਵੀ ਤੂੰ ਸਿਮ ਚੈੱਕ ਕਰਨ ਵਾਸਤੇ
ਫੀਲਿੰਗ ਤੇ ਥੋੜਾ, ਤੂੰ ਤਾਂ ਦਿਮਾਗ 'ਚ ਕੀ ਚੱਲਦਾ ਹੈ ਵੀ ਆਵਾਜ਼ ਸਹੀ ਹੈ ਤੇ ਜੀਭ ਤੋਂ ਕੀ ਕਹਿੰਦਾ ਹੈ ਵਾਹਿਗੁਰੂ, ਤੇ ਇੱਥੇ ਜਦੋਂ ਮੈਂ ਲੰਘਦਾ ਅੰਦਰ ਅੱਗ ਲੱਗੀ ਪਈ ਜੀਭ ਤੋਂ, ਸਤ ਨਾਮ ਵਾ ਹੈ ਨਾ ਬਾਹਰ ਜਦੋਂ ਮੈਂ ਲੰਘਦਾ ਕੋਲੋਂ, ਸੁਣੋ ਉਦਾਂ ਦੇ ਅੰਦਰ ਤੇ ਮੱਚੇ ਪਏ ਹੈ ਵੀ ਆਹ ਆ ਗਿਆ ਹੁਣ, ਫਿਰ ਵੀ ਆਹ ਆ ਗਿਆ, ਫਿਰ ਜਦੋਂ ਮੈਂ ਮੁੜ ਕੇ ਜਾਊਂ ਉਦੋਂ, ਫਿਰ ਜਦੋਂ ਮੈਂ ਅੰਦਰ ਨੂੰ ਵੜਦਾ ਉਦੋਂ ਵੀ ਐਂ ਫੱਟੀਆਂ ਲੈ ਕੇ, ਜਦੋਂ ਮੈਂ ਮੁੜ ਕੇ ਜਾਣਾ ਉਦੋਂ ਫਿਰ, ਤੇ ਉੱਤੋਂ ਜੀਭ ਤੋਂ ਸਤ ਜਿਹੜੇ ਨਾਮ ਜਪ ਰਹੀਆਂ ਰੂਹਾਂ, ਵੀ ਤੁਸੀਂ ਵਾਹਿਗੁਰੂ ਨੂੰ ਯਾਰ ਵਿਰੋਧ ਲਈ ਵਰਤਦੇ ਹੋ। ਵਾਹਿਗੁਰੂ ਕਾਹਦੇ ਲਈ ਹੈ? ਸ਼ਾਂਤ ਕਰਨ ਲਈ। ਮੈਡੀਟੇਸ਼ਨ ਵਾਹਿਗੁਰੂ ਸਿਮਰਨ ਕਾਹਦੇ ਲਈ ਕਰਨਾ ਹੈ ਜੀ? ਮਨ ਤੇ ਇਹ ਆਪਣੀ ਫਰਸਟ੍ਰੇਸ਼ਨ ਕੱਢਣ ਲਈ। ਜਿਵੇਂ ਮੰਨ ਲਓ ਬੰਦਾ ਗੁੱਸੇ 'ਚ ਗਾਲ ਕੱਢਦਾ ਹੈ ਤੇ ਉਹ ਫਿਰ ਜਿੰਨਾ ਜਦੋਂ ਮੈਂ ਨੇੜੇ ਜੀ ਪਹਿਲਾਂ ਹੌਲੀ ਹੌਲੀ ਬੋਲ ਸੱਤ, ਜਦੋਂ ਮੇਰੀ ਗੱਡੀ ਨੇ ਸੱਤ ਨਾਮ, ਆਹ ਦੇ ਹਾਲ ਹੈ ਇਹਨਾਂ ਦਾ ਲੈ ਵੀ ਤੁਹਾਡਾ ਸਤਨਾਮ ਵਾਹਿਗੁਰੂ ਵੇਖੋ ਵੀ ਵਾਹਿਗੁਰੂ ਵਾਹਿਗੁਰੂ। ਵਿਰੋਧ ਲਈ ਫਰਸਟ੍ਰੇਸ਼ਨ ਕੱਢੋ ਆਪਣੀ, ਗੁੱਸਾ ਚੜ ਅੰਦਰ ਉਬਲਿਆ ਪਿਆ ਹੈ ਤੇ ਜੀਭ ਤੋਂ ਵਾਹਿਗੁਰੂ ਵਾਹਿਗੁਰੂ। ਯਾਰ ਹੱਦ ਹੋਈ ਪਈ, ਪਤਾ ਨਹੀਂ ਕਿਹੜੇ ਯੁੱਗ 'ਚ ਜੀਨੇ ਹੋ ਯਾਰ ਤੁਸੀਂ, ਕਿਹੜੇ ਡੈਮੋਕ੍ਰੇਸੀ ਕੰਟਰੀਆਂ, ਫਰੀਡਮ ਆਫ ਸਪੀਚ ਦੀਆਂ ਗੱਲਾਂ ਕਰਦੇ ਹੋ, ਇੰਨਿਆਂ ਸੋਹਣਿਆਂ ਦੇਸ਼ਾਂ 'ਚ ਆ ਕੇ ਤੇ ਇਹ ਕੁਛ ਨਾ ਕਰੋ। ਤੁਹਾਨੂੰ ਪਤਾ ਹਰ ਇੱਕ ਨੂੰ ਹੱਕ ਹੋਣਾ ਚਾਹੀਦਾ ਗੱਲ ਕਰਨ ਦਾ, ਬਾਕੀ ਕਨਵਿੰਸ ਹੋਏਗਾ ਤੁਸੀਂ ਆਪਣੀ ਗੱਲ ਕਰੋ। ਵੇਖੋ ਅੱਜ ਮੈਂ ਬੋਲਦਾ ਨਾ, ਕੱਲ੍ਹ ਇੱਥੇ ਇਹਨਾਂ ਦਾ ਪ੍ਰਚਾਰਕ ਸੱਦ ਲਓ, ਮੈਂ ਦੋ ਦਿਨ ਰਹਿ ਗਏ ਸਾਡੇ, ਪਰਸੋਂ ਸ਼ਾਮ ਤੋਂ ਇਹਨਾਂ ਵਾਲਾ ਬੰਦਾ ਲੱਗੇ, ਮੇਰੀ ਲਾ ਲਿਓ ਵੀਡੀਓ ਇੱਥੇ ਰੱਖਣ ਟੀਵੀ, ਅਤੇ ਇਕੱਲੀ ਇਕੱਲੀ ਗੱਲ ਮੈਂ ਬੋਲਤੀ ਉਹਨੂੰ ਸਟੋਪ ਕਰ ਦੇਣ, ਪੌਜ਼ ਲਾ ਕੇ, ਲਓ ਜੀ ਆਹ ਵੀ ਗੱਲ ਗਲਤ, ਫਿਰ ਅਗਲੀ ਚਲਾਉਣ, ਫਿਰ ਆਹ ਵੀ ਗੱਲ ਗਲਤ, ਫਿਰ ਅਗਲੀ। ਮੇਰੇ ਵੱਲੋਂ ਪਰਮਿਸ਼ਨ ਹੈ ਵੀ ਜਿਵੇਂ ਮਰਜ਼ੀ ਤੁਸੀਂ ਮੇਰੀ ਗੱਲ ਕੱਟੋ, ਸਾਰੀ ਸੰਗਤ ਸੁਣੇਗੀ, ਫੈਸਲਾ ਆਪੇ ਕਰ ਲੈਣਾ, ਕਮਲੇ ਨਹੀਂ ਫਿਰਦੇ ਸਾਰੇ, ਨਾਲੇ ਕਹਿੰਦੇ ਸੰਗਤ ਰੱਬ ਦਾ ਰੂਪ ਹੈ, ਤੇ ਫਿਰ ਮੰਨੋ ਰੱਬ ਦੀ, ਰੱਬ ਫੈਸਲਾ ਕਰਨ ਦਿਓ। ਮੈਨੂੰ ਕਹਿੰਦੇ ਜੀ ਰੱਬ ਦਾ ਵੈਰੀ ਹੈ ਇਹ, ਫਿਰ ਰੱਬ 'ਤੇ ਛੱਡ ਦਿਓ ਵੀ ਰੱਬ ਆਪੇ ਸਜ਼ਾ ਦੇ ਲਏਗਾ, ਤੁਸੀਂ ਕਾਹਨੂੰ ਸਜ਼ਾ ਦੇਣ ਤੁਰ ਪੈਂਦੇ ਹੋ। ਜੇ ਰੱਬ ਦਾ ਵੈਰੀ ਹਾਂ ਮੈਂ ਤਾਂ ਰੱਬ ਆਪੇ ਸ਼ਬੀਲ ਲਾ ਦੂੰ ਮੇਰੇ 'ਤੇ, ਤੁਹਾਡਾ ਰੱਬ 'ਤੇ ਆਪ ਹੀ ਭਰੋਸਾ ਨਹੀਂ। ਤੁਸੀਂ ਕਹਿੰਦੇ ਹੋ ਰੱਬ 'ਤੇ ਵਿਸ਼ਵਾਸ ਹੈ ਸਾਨੂੰ, ਜੇ ਤੁਹਾਡਾ ਵਿਸ਼ਵਾਸ ਹੈ ਤਾਂ ਤੁਸੀਂ ਸਜ਼ਾ ਦੇਣ ਕਿੱਦਾਂ ਆ ਗਏ? ਜੇ ਤੁਹਾਡਾ ਰੱਬ 'ਤੇ ਵਿਸ਼ਵਾਸ ਹੈ, ਸ਼ਬੀਲ ਤੁਸੀਂ ਕਿੱਦਾਂ ਲਾਤੀ? ਤੁਸੀਂ ਗੋਲੀ ਚਲਾ ਕੇ ਬੰਦਾ ਕਿਵੇਂ ਮਾਰਤਾ? ਤੁਸੀਂ ਬੱਚੇ ਆ ਉਹਦਾ ਪਿਓ ਅਨਾਥ ਕਿਉਂ ਕੀਤਾ? ਜੇ ਰੱਬ 'ਤੇ ਤੁਹਾਡਾ ਭਰੋਸਾ ਕੋਈ ਨਹੀਂ, ਰੱਬ 'ਤੇ ਤੁਹਾਡਾ ਵੀ ਰੱਬ ਆਪੇ ਸਜ਼ਾ ਦਿੰਦਾ ਹੈ, ਜਿਸ ਰੱਬ ਦਾ ਮੈਂ ਨਿੰਦਕ ਹੋਵਾਂਗਾ ਉਹ ਰੱਬ ਮੈਨੂੰ ਆਪੇ ਸਜ਼ਾ ਦੇਵੇਗਾ, ਜਿਸ ਗੁਰੂ ਦਾ ਮੈਂ ਵੈਰੀ ਹਾਂ ਗੁਰੂ ਆਪੇ ਮੈਨੂੰ ਸਜ਼ਾ ਦੇਵੇਗਾ, ਪਰ ਤੁਸੀਂ ਸਜ਼ਾ ਦੇਣ ਕਿਉਂ ਆਏ? ਕਿਉਂਕਿ ਤੁਹਾਨੂੰ ਪਤਾ ਹੈ ਇਸ ਗੱਲ ਦਾ, ਇਹ ਤੁਹਾਡੀਆਂ ਬਣਾਈਆਂ ਹੋਈਆਂ ਗੱਲਾਂ ਹੈ, ਮੈਨੂੰ ਮੇਰੇ ਰੱਬ ਦਾ ਪਤਾ ਹੈ, ਉਹ ਮੇਰੇ ਵਿੱਚ ਬੈਠਾ ਹੈ, ਮੇਰੇ ਦਿਮਾਗ 'ਚ ਹੈ, ਮੇਰੀ ਸੁਰਤ 'ਚ ਹੈ, ਉਹ ਮੇਰੇ ਅੰਗ ਸੰਗ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਅਤੇ ਜਿੰਨਾ ਚਿਰ ਉਹ ਮੇਰੇ ਨਾਲ ਹੈ, ਲੱਖਾਂ ਬਾਹਾਂ ਆ ਜਾਣ, ਭਾਵੇਂ ਉਹ ਬਾਹਾਂ ਦੇ ਹੱਥਾਂ ਉਹਨਾਂ ਬਾਹਾਂ ਦੇ ਵਿੱਚ ਗੋਲੀਆਂ ਹੋਣ, ਰਾਈਫਲਾਂ ਹੋਣ, ਅਤੇ ਭਾਵੇਂ ਉਹਨਾਂ ਬਾਹਾਂ ਦੇ ਵਿੱਚ ਫੱਟੀਆਂ ਹੋਣ, ਉਹਨਾਂ ਚਿਰ ਕੁਛ ਨਹੀਂ ਵਿਗੜਦਾ ਜਿੰਨਾ ਚਿਰ ਉਹ ਮਾਲਕ ਮੇਰੇ ਸਿਰ 'ਤੇ ਬੈਠਾ ਹੈ, ਮੇਰੇ ਨਾਲ ਬੈਠਾ ਹੈ, ਮੈਨੂੰ ਉਹਦੇ 'ਤੇ ਭਰੋਸਾ ਹੈ।
ਸ੍ਰੀ ਅਕਾਲ।
ਇਹਨਾਂ ਨੂੰ ਪਤਾ ਹੈ ਪੰਥ ਨੂੰ ਖਤਰਾ ਨਹੀਂ, ਇਹਨਾਂ ਨੂੰ ਪਤਾ ਜਿਹੜੇ ਬਾਹਰ ਖੜੇ ਆ ਪੰਥ ਨੂੰ ਢੱਡਰੀਆਂ ਵਾਲੇ ਤੋਂ ਕੋਈ ਖਤਰਾ ਨਹੀਂ, ਇਹਨਾਂ ਨੂੰ ਪਤਾ ਸਾਡਿਆਂ ਧੜਿਆਂ ਨੂੰ ਖਤਰਾ ਹੈ, ਸਾਡੇ ਗਰੁੱਪਾਂ ਨੂੰ ਖਤਰਾ ਹੈ। ਨਵੀਂ ਪੀੜ੍ਹੀ ਨੇ ਸਮਝ ਜਾਣਾ ਹੈ, ਨਵੀਂ ਪੀੜ੍ਹੀ ਨੇ ਐਜੂਕੇਟ ਹੋ ਜਾਣਾ ਹੈ, ਆਉਣ ਵਾਲੀ ਪੀੜ੍ਹੀ ਦਾ ਦਿਮਾਗ ਕੰਮ ਕਰਨ ਲੱਗ ਜਾਣਾ ਹੈ, ਜਦੋਂ ਫਿਰ ਅਸੀਂ ਉੱਥੇ ਜਦੋਂ ਜਾ ਕੇ ਕਰਾਉਣਾ ਹੈ ਨਾ ਉੱਚੀ ਉੱਚੀ ਗੁਰ ਗੁਰ ਕਰਨਾ, ਤਾਂ ਉਹਨਾਂ ਨੇ ਹੱਸਣਾ ਸਾਡੇ ਵੱਲ ਵੇਖ ਕੇ ਵੀ ਆਹ ਕੀ ਕਰਦੇ ਹੋ ਤੁਸੀਂ, ਮਜ਼ਾਕ ਬਣੇਗਾ ਸਾਡਾ, ਆਉਣ ਵਾਲੀ ਪੀੜ੍ਹੀ ਨੇ ਸਵਾਲ ਕਰਨੇ ਨੇ ਸਾਡੇ 'ਤੇ। ਪਰ ਕੋਈ ਨਹੀਂ, ਮੇਰੇ ਵਰਗੇ ਮੈਂ ਜਿੰਨਾ ਕੁ ਕੁਛ ਬੋਲ ਦਿੱਤਾ ਪਿਛਲੇ 3-4 ਸਾਲਾਂ 'ਚ, ਹਜ਼ਾਰਾਂ ਢੱਡਰੀਆਂ ਵਾਲੇ ਪੈਦਾ ਹੋ ਜਾਣਗੇ, ਮੈਨੂੰ ਭਰੋਸਾ ਹੈ ਇਸ ਗੱਲ ਦਾ, ਕੱਲ੍ਹ ਮਰਦਾ ਅੱਜ ਮਰ ਜਾ ਪਰ ਸਵਾਲ 'ਤੇ ਹੁਣ ਹੋਣਗੇ, ਸਵਾਲ 'ਤੇ ਹੁਣ
ਹੋਣਗੇ,
ਚੇਤਾ ਰੱਖਿਓ ਬਸ। ਆਓ ਰਲ ਕੇ ਸਾਰੇ ਰਲ ਕੇ ਗੱਜ ਕੇ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਆਨੰਦ ਸਾਹਿਬ, ਇੱਥੇ ਸੁਣ ਲਓ, ਸਿਮਰਨ ਬਾਹਰ ਸੁਣ ਲਿਓ। ਆਨੰਦ ਪਾਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇ,
ਸਤਿਗੁਰ ਕਾ ਸਾਰਾ ਸਹਿਜ ਸੇ ਕੀ ਮਨ ਵਧੀਆ ਵਾਧਾਇਆ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈ,
ਸਤਿਗੁਰ ਗਾਵੋ ਰਹੀ ਤੇਰਾ ਮਨ ਜੀਵ ਸਾਰਾ।
ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ
ਅੰਗੀਕਾਰੋ ਕਰੇ ਤੇਰਾ ਅਰਜ ਸਭ ਸਵਾਰਣਾ
ਸਮਣਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਜੀ ਸਾਚੇ ਸਾਹਿਬ ਕਿਆ ਨਹੀਂ ਕਰਦੇ
ਸਭ ਕੁਛ ਹੈ
ਹਾਂਜੀ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨੋ ਵਸਿਆ ਵਾਜੇ ਸ਼ਬਦ
ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ
ਸਕਦਾ
ਸੁਖ ਮਨ ਆਏ ਵਸਿਆ ਜਿਹਨੇ ਛਾਂ ਸਭ
ਪੁਜਾਈਆਂ
ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ
ਸਾਰਸ
ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਵਸ ਕੀਤੇ ਔਰ
ਕਰਮ ਪਾਇਆ ਤੁਦ ਜਿਨ ਕਹੋ ਤੇ ਨਾਮ ਹਰ ਕਹਿਲਾ ਅਨੰਦ ਸੁਣੋ ਵਿੱਚ ਭਾਗੀ ਹੋ ਸਗਲ ਮਨੋਰਥ ਪੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਸੁਣੀ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਪਵਨ ਗੁਰੂ ਬਾਣੀ ਪਿਤਾ ਮਾਤਾ ਸਰਤ ਮਹਤ ਆਈਆਂ ਮਰਿਆਈਆਂ ਵਾਚ ਧਰਮ ਹਦੂਰ ਨਾਮ ਤੇ ਆਇਆ ਗਏ ਮਸਕਤ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੂੰ ਠਾਕੁਰ ਤੁਮ ਪਹਿ ਅਰਦਾ ਜੀਓ ਪਿੰਡ ਸਭ ਤੁਮ ਮਾਤ ਪਿਤਾ
ਤੁਮ ਤੇ ਹੋਏ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਨਾਨਕ ਦਾਸ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੇ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਈ ਕਰਨਾ ਨਿਦਿਆਵੈ ਧਾਏ ਸਭ ਥਾਈ ਹੋਏ ਸਹਾਇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੇ ਜੋਤ ਜੁਗ ਜੁਗੇ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਏ ਤੇ ਗਵਾਹੇ ਦੇਖ ਕੇ ਅੰਡੜ ਕੇ ਤਾਗ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਚੜੇ ਤਨਾਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵਿੱਚ ਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਾਹਾਂ ਤਾਹਾਂ ਰਛਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗਾਓ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਣ ਨੀਵਾਂ ਮਾਤ ਉੱਚੇ ਮਤ ਪਤ ਕਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਤਿਨਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਮਾਣਿਆ ਕੇ ਮਾਣ ਨਤਾਣਿਆ ਕੇ ਤਾਣ ਨਿਉਟਿਆ ਕੀ ਊਟ ਆਪ ਸੱਚੇ ਪਿਤਾ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੁਟਾਣ ਕੋਟ ਸ਼ੁਕਰ ਹੈ ਸਮੂਹ ਸੰਗਤਾਂ ਨੂੰ ਉਦਮ ਪ੍ਰੇਰਨਾ ਦਰਸ਼ਨ ਦਦਾਰੇ ਬਖਸ਼ੇ ਹਨ ਇਸ ਵਕਤ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੇ ਅੰਦਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਕਿਰਪਾ ਸਦਕਾ ਸੰਧਿਆ ਸਮੇਂ ਦੇ ਵਿਸ਼ੇਸ਼ ਦੀਵਾਨ ਸਜੇ ਸਜੇ ਦੀਵਾਨਾਂ ਦੇ ਅੰਦਰ ਸੋਦਾਰ ਰਹਿਰਾਸ ਗੁਰਬਾਣੀ ਸ਼ਬਦ ਕੀਰਤਨ ਗੁਰਮਤ ਕਥਾ ਵਿਚਾਰ ਆਨੰਦ ਸਾਹਿਬ ਛੇ ਪੌੜੀਆਂ ਜਾਪ ਹੋਏ ਜੇ ਸਮੁੱਚੇ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਮਾਫ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਣੀ ਪੜੇ ਸੁਣੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਵਿਸ਼ੇ ਵਿਕਾਰਾਂ ਤੋਂ ਬਚਾ ਕਰਕੇ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨ ਆਏ ਸੰਗਤ ਦੇ ਹਾਜ਼ਰੇ ਤਿਲ ਫੁੱਲ ਭੇਟਾ ਦਰ ਤੇ ਪ੍ਰਵਾਨ ਕਰਨੇ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋ ਘਰੋਂ ਗੁਰਸਿੱਖੇ ਜੀਵਨ ਗੁਰੂ ਚਰਨਾਂ ਦਾ ਪਿਆਰ ਭਰੋਸਾ ਬਾਣੀ ਬਾਣੇ ਦਾ ਪ੍ਰੇਮ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਅੱਜ ਭਾਦਰੋ ਮਹੀਨੇ ਦੀ ਸ਼ੁਰੂਆਤ ਹੈ ਕਿਰਪਾ ਕਰਨੀ ਜਿਸ ਤਰ੍ਹਾਂ ਪਿਛਲਾ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ ਚੜਿਆ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਕਰਾਉਣਾ ਸਮੂਹ ਸੰਗਤਾਂ ਦੇ ਅੰਦਰ ਏਕਤਾ ਇਤਫਾਕ ਮਿਲਵਰਤਨ ਸਾਧ ਭਾਵਨਾ ਇਕਜੁੱਟਤਾ ਬਣਾ ਕੇ ਰੱਖਣੀ ਦੇਸਾਂ ਵਿਦੇਸਾਂ ਦੇ ਅੰਦਰ ਖਾਲਸੇ ਦੇ ਬੋਲ ਬਾਲੇ ਕਰਨੇ ਸਮੂਹ ਖਾਲਸਾ ਪੰਥ ਅੰਦਰ ਏਕਤਾ ਵਰਤਾਉਣੀ ਜੇ ਦਰ ਘਰ ਦੇ ਸੇਵਕ ਸਰਦਾਰ ਅਮਨਦੀਪ ਸਿੰਘ ਬੇਬਾ ਤਨਵੀਰ ਕੌਰ ਸਮੂਹ ਪਰਿਵਾਰ ਵੱਲੋਂ ਭਾਦਰੋ ਦੇ ਮਹੀਨੇ ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜੇ ਕਿਰਪਾ ਕਰਨੀ ਸਮੂਹ ਪਰਿਵਾਰ ਦੇ ਸਿਰ ਉੱਪਰ ਮੇਰਾ ਪ੍ਰਯਾਤ ਰੱਖਣਾ ਨਾਮ ਸਿਮਰਨ ਸੇਵਾ ਦੀਆਂ ਦਾਤਾਂ ਬਖਸ਼ਣੀਆਂ ਖਜ਼ਾਨੇ ਭਰਪੂਰ ਕਾਲ ਕੰਟਕ ਦੂਰ ਕਰਨੇ ਸ਼ਾਂਤੀ ਦੇ ਅਰੋਗਤਾ ਦੇ ਦਾਨ ਬਖਸ਼ਣੇ ਸਰਦਾਰ ਅਮਨਦੀਪ ਸਿੰਘ ਧਾਲੀਵਾਲ ਸਮੂਹ ਪਰਿਵਾਰ ਵੱਲੋਂ ਬੇਬੇ ਪਰਮਜੀਤ ਕੌਰ ਦੀ ਦੇਹ ਅਰੋਗਤਾ ਨੂੰ ਮੁੱਖ ਰੱਖਦੇ ਹਾਂ ਅਰਦਾਸ ਬੇਨਤੀ ਹੈ ਜੇ ਸਰਦਾਰ ਗੁਰਜਿੰਦਰ ਸਿੰਘ ਵੱਲੋਂ ਪਰਿਵਾਰਕ ਸੁੱਖ ਸ਼ਾਂਤੀ ਚੜ੍ਹਦੇ ਕਲਾ ਨੂੰ ਮੁੱਖ ਰੱਖਦੇ ਹਾਂ ਅਰਦਾਸ ਬੇਨਤੀ ਹੈ ਜੇ ਸਰਦਾਰ ਜਤਿੰਦਰ ਸਿੰਘ ਬੇਬੇ ਰਤਨਦੀਪ ਕੌਰ ਵੱਲੋਂ ਬੇਟੀ ਇਸ਼ਲੀਨ ਕੌਰ ਵਾਸਤੇ ਨਵੀਂ ਕਾਰ ਲੈਣ ਦੇ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ ਜੇ ਦਰ ਘਰ ਦੇ ਸੇਵਕ ਸਰਦਾਰ ਗੁਰਵੀਰ ਸਿੰਘ ਵੱਲੋਂ ਪਰਿਵਾਰਕ ਸੁੱਖ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆਂ ਅਰਦਾਸ ਬੇਨਤੀ ਹੈ ਜੇ ਸਰਦਾਰ ਮਲਕੀਤ ਸਿੰਘ ਬਾਜਵਾ ਵੱਲੋਂ ਪਰਿਵਾਰਕ ਸੁੱਖ ਸ਼ਾਂਤੀ ਚੜ੍ਹਦੇ ਕਲਾ ਨੂੰ ਮੁੱਖ ਰੱਖਦੇ ਹਾਂ। ਅਰਦਾਸ ਬੇਨਤੀ ਹੈ ਜੀ, ਦਰ ਘਰ ਦੇ ਸੇਵਕ ਸਰਦਾਰ ਜੋਧ ਸਿੰਘ ਵੱਲੋਂ ਸਰਦਾਰ ਚੇਤ ਸਿੰਘ ਜੀ ਦੇ ਸਲਾਣਾ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅਰਦਾਸ ਬੇਨਤੀ, ਕਿਰਪਾ ਕਰਨੀ ਸਮੂਹ ਪਰਿਵਾਰਾਂ ਦੇ ਸਿਰ ਉੱਪਰ ਮੇਰਾ ਪਰਿਆ ਹੱਥ ਰੱਖਣਾ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਜੇ ਬਖਸ਼ੇ ਭੰਡਾਰਿਆਂ ਵਿੱਚੋਂ। ਸਮੂਹ ਸੰਗਤਾਂ ਵੱਲੋਂ ਪੰਚਮ ਕੜਾਹ ਪ੍ਰਸ਼ਾਦ ਹਾਜ਼ਰ ਹੈ, ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਨਿਧਾਨ ਸਤਿਗੁਰੂ ਜੀ ਕਰੋ ਕਿਰਪਾ, ਪਾਵਣੇ ਲਾਹੇ ਮੁਖ ਵਾਕ ਬਖਸ਼ੋ, ਹੁਕਮ ਦੇ ਚੱਲਣ ਦਾ ਬਾਲ ਬੋਧ ਬਖਸ਼ਿਸ਼ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗਿਆ ਭਏ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਾ ਮਿਲਾਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਦਾ ਕਰ ਸੇਮ ਦੇ, ਜੋ ਸ਼ਰਦਾ ਕਰ ਸੇਮ ਦੇ, ਬੋਲੇ ਸੋਨੇਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮਨਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੇ ਰਿਦਾ ਵਸਾਵਾਉ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਪਏ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮਹਾਂ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ਼ਨਾਨ, ਕਿਰਪਾ ਕਰੋ ਹਰੇ ਸੁਖ ਟਲ ਗੁਰ ਅਹਿਨਸ ਸਹਿਜ, ਦਰਸ਼ਨ ਪਰਸਿਆ ਜਨਮ ਮਰਨ ਦੁੱਖ, ਹੋਵੇ ਸਿਵ ਦੁੱਖ ਸਾਮਦੀ, ਨੂਰ ਅਰਸੋ ਕੁਰਸੋ, ਦੋਦ ਡਠੇ ਸਚੇ ਮਲ ਜਨਮ ਜਨਮ ਦੇ, ਦੋਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ। ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ, ਗੁਰ ਪੂਰਾ ਭੇਟਿਓ ਵੱਡ ਭਾਗੇ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਵਾਸਾ ਗੁਰ ਪੂਰਾ ਭੇਟਿਓ ਵੜ ਭਾਗੇ ਮਨਹਿ ਭਇਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨੈ ਹਰ ਸੋਏ ਖਸਮ ਹਮਾਰਾ ਨਿਰਭਾਉ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੇਤ ਪਿਆਰਾ ਵੱਡੇ ਵਡਿਆਏ ਆਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵੱਡੇ ਵਡਿਆਈ ਆਚਰਜ ਸੁਪਾ ਕਾਰਜ ਆਇਆ ਰਾਸੇ ਨਾਨਕ ਕਾਉ ਗੁਰ ਪੂਰਾ ਭੇਟਿਓ ਸਗਲੇ ਦੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਭਾਦੋਏ ਭਰਮ ਭੁਲਾਣੀਆ ਦੂਜੈ ਲਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀਂ ਕੇਤ ਭਾਦੋਏ ਭਰਮ ਭੁਲਾਣੀਆ ਦੂਜੈ ਲਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬਿਣਸੇ ਤਿਤ ਵੇਲੇ ਕਹਿਸਣ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਣੈ ਮਾਹੇ ਜਿਣ ਸਿਉਂ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋਵੈ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੇ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਆ ਹੈ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਨਾਗਤੇ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਇਆ ਹੈ ਗੁਰ ਰੱਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਤੋਂ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਹਿਬ ਸਿੰਘ ਜੀ ਫਤਿਹ ਦੇ ਨਾਲ ਸਾਂਝ ਪਾਈਏ ਜੀ, ਹਾਜ਼ਰੀਆਂ ਲਵਾਈਏ ਗੁਰੂ ਸਾਹਿਬਾਂ ਦੀ ਹਾਜ਼ਰੀ 'ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਬੜੇ ਹੀ ਉੱਤਮ ਭਾਗਾਂ ਵਾਲੇ ਹੋ ਜੋ ਸ਼ਾਮ ਦੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਨੇ ਪਹੁੰਚ ਕੇ ਪਹਿਲਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਦੇ ਪਾਸੋਂ, ਉਪਰੰਤ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਿਆਂ ਵਾਲਿਆਂ ਦੇ ਜਥੇ ਦੇ ਪਾਸੋਂ ਮਨੋਹਰ ਗੁਰਬਾਣੀ ਕੀਰਤਨ ਗੁਰ ਸ਼ਬਦ ਵਿਚਾਰ ਸਰਵਣ ਕੀਤਾ ਹੈ। ਮੈਂ ਧਰਵਾਦੀ ਹਾਂ ਦੋਨਾਂ ਹੀ ਜਥਿਆਂ ਦਾ ਜਿਨ੍ਹਾਂ ਨੇ ਕਿ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ ਹੈ। ਸਤਸੰਗ ਜੀ, ਗੁਰਬਾਣੀ ਦਾ ਫਰਮਾਨ ਹੈ ਏਕ ਪਿਤਾ ਏਕ ਸਕੇਹ ਮੁਬਾਰਕ। ਆਪਾਂ ਸਭ ਇੱਕੋ ਹੀ ਗੁਰੂ ਦੇ ਬੱਚੇ ਹਾਂ। ਸਾਡੀ ਬਦਕਿਸਮਤੀ ਹੈ ਕਿ ਕੁਛ ਸਰਕਾਰੀ ਤਾਕਤਾਂ ਸਾਨੂੰ ਆਪਸ ਵਿੱਚ ਵੰਡ ਰਹੀਆਂ ਹਨ। ਸਾਡੇ ਕੁਛ ਭੋਲੇ ਵੀਰ ਉਹਨਾਂ ਦੇ ਹੱਥੇ ਚੜ੍ਹ ਕੇ ਕਹਿ ਲਓ ਅਸੀਂ ਇੱਕ ਦੂਸਰੇ ਦੀ ਇੱਜ਼ਤ ਦਾ ਕਲਿਆਣ ਕਰ ਰਹੇ ਹਾਂ। ਮੈਂ ਵੈਸੇ ਫੇਸਬੁੱਕ 'ਤੇ ਘੱਟ ਹੀ ਟਾਈਮ ਡਿਵੋਟ ਕਰਦਾ ਕਿਉਂਕਿ ਟਾਈਮ ਹੁੰਦਾ ਹੀ ਨਹੀਂ ਇੰਨਾ ਵੀ ਫੇਸਬੁੱਕ 'ਤੇ ਟਾਈਮ ਲਾ ਸਕੀਏ। ਅੱਜ ਮੇਰੇ ਪਾਸ ਕੁਛ ਮਿੱਤਰਾਂ ਨੇ ਫੇਸਬੁੱਕ ਤੋਂ ਸਕਰੀਨਸ਼ੋਟ ਕਰ ਕਰਕੇ ਕੁਛ ਮੈਸੇਜ ਭੇਜੇ ਜਿਨ੍ਹਾਂ ਨੂੰ ਪੜ੍ਹ ਕੇ ਮੈਨੂੰ ਆਪਣੇ ਆਪ 'ਤੇ ਸ਼ਰਮ ਆਉਂਦੀ ਸੀ ਕਿ ਅਸੀਂ ਕੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੋਨਾਂ ਪਾਸਿਆਂ ਤੋਂ ਨਹੀਂ ਘੱਟ ਨਹੀਂ ਮੈਂ ਕਹੂੰਗਾ, ਹੱਕ ਦੇ ਵਿੱਚ ਵੀ ਅਤੇ ਵਿਰੋਧ ਦੇ ਵਿੱਚ ਵੀ। ਆਪਾਂ ਨੂੰ ਇਹ ਸਮਝਣਾ ਪਏਗਾ ਇਹ ਜਿੰਨਾ ਸੋਸ਼ਲ ਮੀਡੀਆ ਹੈ ਇਸ 'ਤੇ ਸਰਕਾਰ ਦੀ ਵੀ ਨਿਗਾਹ ਹੈ। ਦੇ ਆਰ ਵਾਚਿੰਗ ਦਿਸ। ਮੈਨੂੰ ਅੱਜ ਪੁਲਿਸ ਦੀ ਵੀ ਕਾਲ ਆਈ ਸੀ, ਦੇ ਆਰ ਵਾਚਿੰਗ ਈਚ ਐਂਡ ਐਵਰੀ ਕਮਿਊਨੀਕੇਸ਼ਨ ਵੀ ਡੂਇੰਗ ਔਨ ਸੋਸ਼ਲ ਮੀਡੀਆ, ਸੋ ਵੀ ਨੀਡ ਟੂ ਬੀ ਵੈਰੀ ਕੇਅਰਫੁਲ। ਅਸੀਂ ਸਰਕਾਰਾਂ ਦੇ ਕੋਲ ਜਾ ਕੇ ਪਿੱਟਦੇ ਹਾਂ ਸਾਨੂੰ ਆਹ ਚੀਜ਼ ਚਾਹੀਦੀ ਹੈ, ਸਾਡੀ ਇੰਨੀ ਸਟਰੈਂਥ ਹੈ, ਪਰ ਜੋ ਆਪਾਂ ਸੋਸ਼ਲ ਮੀਡੀਆ 'ਤੇ ਮਜ਼ਾਕ ਅੱਜ ਬਣਾ ਰਹੇ ਹਾਂ, ਡਰਾਮਾ ਕਰ ਰਹੇ ਹਾਂ, ਸਾਰੇ ਹੀ ਮੈਂ ਉਹਦੇ ਵਿੱਚ ਇਨਵੋਲਵ ਹਾਂ, ਮੈਂ ਕਹਾਂਗਾ ਸਾਨੂੰ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਭਵਿੱਖ ਦੇ ਵਿੱਚ ਸਾਡੇ ਵਾਸਤੇ ਕੰਢੇ ਬੀਜ ਰਹੇ ਹਾਂ ਆਪਾਂ ਆਪਣੇ ਵਾਸਤੇ। ਮੇਰੀ ਗੱਲ ਨੋਟ ਕਰ ਲਿਓ ਤੁਸੀਂ, ਗਾਂ ਅਸੀਂ ਆਪਣੇ ਪ੍ਰਚਾਰਕਾਂ ਵਾਸਤੇ ਜੇ ਵਿਜੇ ਲੈਣੇ ਹੋਏ, ਕਿਉਂਕਿ ਅਸੀਂ ਇਹੋ ਜਿਹੀ ਪਿਰਤ ਸ਼ੁਰੂ ਕਰਨ ਜਾ ਰਹੇ ਹਾਂ ਕਿ ਅੱਜ ਇਸ ਜਥੇ ਦਾ ਪ੍ਰਚਾਰਕ ਆਉਣਾ ਹੈ ਅਤੇ ਇਹਨਾਂ ਨੇ ਵਿਰੋਧ ਕਰਨਾ ਹੈ, ਕੱਲ੍ਹ ਨੂੰ ਦੂਸਰਿਆਂ ਦਾ ਆਉਣਾ ਹੈ। ਅੱਜ ਇੱਕ ਪ੍ਰਚਾਰਕ ਆਇਆ ਹੈ, 10-15 ਜਾਣੇ ਫੱਟੀਆਂ ਫੜ ਕੇ ਖੜ੍ਹੇ ਹੋ ਗਏ, ਕੱਲ੍ਹ ਨੂੰ ਦੂਸਰਿਆਂ ਦਾ ਆਏਗਾ ਉਹ 50 ਖੜ੍ਹੇ ਹੋਣਗੇ, ਪਰਸੋਂ ਨੂੰ ਤੀਸਰਿਆਂ ਦਾ ਆਏਗਾ ਉਹ 100 ਖੜ੍ਹੇ ਹੋਣਗੇ। ਅਸੀਂ ਦਿਖਾਉਣਾ ਕੀ ਚਾਹੁੰਦੇ ਹਾਂ ਇੱਥੇ? ਮੈਂ ਵਾਰ ਵਾਰ ਕਹਿ ਰਿਹਾ ਹਾਂ ਸਾਡੇ ਵਿਚਾਰਾਂ ਦੇ ਵਿੱਚ ਹੋ ਸਕਦਾ ਹੈ ਆਪਾਂ ਭਾਈ ਸਾਹਿਬ ਦੇ ਵਿਚਾਰਾਂ ਦੇ ਨਾਲ 100% ਸਹਿਮਤ ਹੋ ਸਕੀਏ, ਇਹ ਜ਼ਰੂਰੀ ਨਹੀਂ ਹੈ। ਹਰ ਇੱਕ ਵਿਦਵਾਨ ਦਾ ਪ੍ਰਚਾਰਕ ਦਾ ਆਪੋ ਆਪਣਾ ਲਹਿਜਾ ਹੈ ਸਮਝਾਉਣ ਦਾ। ਅਗਰ ਮੈਨੂੰ ਕੁਛ ਵਿਚਾਰ ਭਾਈ ਸਾਹਿਬ ਜੀ ਦੇ ਚੰਗੇ ਨਹੀਂ ਲੱਗਦੇ, ਜ਼ਰੂਰੀ ਨਹੀਂ ਕਿ ਮੈਂ ਉਹਨਾਂ ਨੂੰ ਅਡੋਪਟ ਕਰਾਂ,
ਨਹੀਂ ਚੰਗਾ ਲੱਗਦਾ ਮੈਂ ਉੱਠ ਕੇ ਚਲਾ ਜਾਵਾਂ, ਮੈਂ ਕਹੂੰਗਾ ਬੈਸਟ ਆਈਡੀਆ ਹੋਏਗਾ ਰਾਦਰ ਦੈਨ ਕਿ ਆਪਾਂ ਇੱਕ ਦੂਜੇ ਦੀ ਇੱਜ਼ਤ ਆਬਰੂ ਕਰੀਏ ਜੋ ਸੋਸ਼ਲ ਮੀਡੀਆ 'ਤੇ ਆਪਾਂ ਕਰ ਰਹੇ ਹਾਂ। ਪਲੀਜ਼ ਥੋੜ੍ਹਾ ਕੇਅਰਫੁੱਲ ਹੋਵੋ, ਅਵੋਇਡ ਕਰੋ ਜੇ ਤੁਸੀਂ ਕਰ ਸਕਦੇ ਹੋ। ਇਹਦੇ ਨਾਲ ਮਿਲਣਾ ਕਿਸੇ ਨੂੰ ਕੁਛ ਨਹੀਂ ਹੈ, ਤੁਸੀਂ ਮੇਰੀ ਹੀ ਉਡਾਈ ਜਾਓ ਖਿੱਲੀ, ਮੈਂ ਤੁਹਾਡੀ ਉਡਾਈ ਜਾਊਂਗਾ। ਵਟ ਵੀ ਗੋਣਾ ਗੈਟ ਨਥਿੰਗ, ਵੀ ਲੂਜ਼ਰਸ, ਵੀ ਆਲ ਵਿਲ ਬੀ ਲੂਜ਼ਰਸ। ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਸੋਸ਼ਲ ਮੀਡੀਆ 'ਤੇ ਇਹੋ ਜਿਹੇ ਬਿਆਨ ਐਵੇਂ ਆਪਣੀ ਬੱਲੇ ਬੱਲੇ ਕਰਾਉਣ ਨੂੰ ਮੈਂ ਕਮੈਂਟ ਲਿਖੀ ਜਾਂਦਾ ਵਾਂ, ਮੇਰੇ 20 ਦੋਸਤ ਜਿਹੜੇ ਉਹਨੂੰ ਲਾਈਕ ਕਰੀ ਜਾਂਦੇ ਆ, ਦੇਖਦੇ ਵੀ ਨਹੀਂ ਵੀ ਕੀ ਲਿਖਿਆ ਉਹਨੇ, ਕੋਈ ਉਹਦੀ ਗੱਲ ਦਾ ਮਕਸਦ ਹੈ, ਕੋਈ ਪੈਂਦਾ ਹੈ, ਬਸ ਲਾਈਕਿੰਗ ਵਧਾਉਂਦੇ ਤੁਰੇ ਹੋਏ ਹਾਂ। ਗੁਰੂ ਸਾਹਿਬ ਬਖਸ਼ਿਸ਼ ਕਰਨ, ਆਪਾਂ ਨੂੰ ਮਤ ਦੇਣ ਕਿ ਇਹੋ ਜਿਹਾ ਆਪਾਂ ਇੱਕ ਦੂਸਰੇ ਦੀ ਜੋ ਇਸ ਦਾ ਮਜ਼ਾਕ ਅਸੀਂ ਅੱਜ ਬਣਾ ਰਹੇ ਹਾਂ, ਮਜ਼ਾਕ ਦਾ ਪਾਤਰ ਆਪਾਂ ਬਣ ਰਹੇ ਹਾਂ। ਮਹਾਰਾਜ ਬਖਸ਼ਿਸ਼ ਕਰਕੇ ਸਾਨੂੰ ਬਖਸ਼ ਲੈਣ। ਅਸੀਂ ਸਾਰੇ ਜੋ ਬਾਹਰ ਤਖਤੀਆਂ ਖੜਕ ਵੇ ਖੜੇ ਹਨ, ਸਾਡੇ ਹੀ ਭੈਣ ਭਰਾ ਹਨ, ਸਾਡੇ ਬਹੁਤ ਕਲੋਜ਼ ਹਨ ਸਾਰੇ। ਆਪਾਂ ਇਹਨਾਂ ਗੱਲਾਂ ਤੋਂ ਗੁਰੇਜ਼ ਕਰੀਏ ਅਗਰ ਆਪਾਂ ਦੂਸਰੇ ਦੇ ਨਾਲ ਪ੍ਰਚਾਰਕ ਦੇ ਸਹਿਮਤ ਨਹੀਂ। ਦਿਸ ਇਜ਼ ਨਾਟ ਅ ਰਾਈਟ ਵੇ, ਵੀ ਆਰ ਆਸਟ੍ਰੇਲੀਆ। ਆਪਾਂ ਗੱਲਬਾਤ ਦੇ ਨਾਲ ਤਾਂ ਸਾਰੇ ਹੱਲ ਕੱਢ ਸਕਦੇ ਹਾਂ। ਇਸ ਤਰ੍ਹਾਂ ਕਰਕੇ ਆਪਾਂ ਇੱਕ ਨਵੀਂ ਰੀਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਤੁਸੀਂ ਖੜ੍ਹੇ ਹੋਗੇ, ਕੱਲ੍ਹ ਨੂੰ ਤੀਸਰੇ ਖੜ੍ਹੇ ਹੋਣਗੇ। ਸੋ ਮੇਰੇ ਹੱਥ ਬੰਨ ਕੇ ਬੇਨਤੀ ਹੈ, ਜਿਸ ਤਰ੍ਹਾਂ ਪਹਿਲਾਂ ਗੁਰੂ ਘਰ ਵਿਖੇ ਪ੍ਰੋਗਰਾਮ ਸਾਰੇ ਹੀ ਜਥਿਆਂ ਦੇ ਗਰੁੱਪਾਂ ਦੇ ਚੱਲਦੇ ਹਨ, ਮੈਨੇਜਮੈਂਟ ਸਭ ਨੂੰ ਪੂਰੀ ਪੂਰੀ ਸਪੋਰਟ ਕਰਦੀ ਹੈ, ਗਾਂਹ ਵੀ ਵਚਨਬੱਧ ਹੈ। ਸਾਨੂੰ ਗੁਰੂ ਘਰ ਦੀ ਸੇਵਾ